इस बारे कोई दो मत नहीं कि धर्म जद मुर्दा हो जाता है तो कर्म कांड बन जाता है। कर्म कांड विच कोई जिंद जान नहीं हुंदी, ज्यूंदे जागदे धर्मी बनन वास्ते सिर तली ते धरना पैंदा है। विचार ज्ञानी जसवंत सिंह परवाना, सोने विचारां लई जुड़े रहो हरमन रेडियो नाल।
रेडियो ते सवेरे 8 बजे प्रसारित होण वाले गीत संगीत नाल भरपूर लहरां प्रोग्राम विच हल्कियां फुल्कियां अते जानकारी भरपूर गल्लां भी करया करांगे अते विचार भी सुनया करांगे। किवें भाई फोन दे जरिए इस प्रोग्राम विच तुसी सानू फोन करके अपने विचार साडे नाल सांझे कर सकदे हो। अपनी गल्लबात सुनेगी पूरी दुनिया। सुनते रहो हरमन रेडियो प्रोग्राम लहरां 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 सोमवार तो शुक्रवार तक रोजाना सवेरे 8 बजे।
मैं जनजीत सेखों हाजरा लै के प्रोग्राम लहरां स्रोतियां दी खिदमत दे विच आओ सब तो पहला आपां फतेह दी सांझ करिए। वाहिगुरु जी का खालसा वाहिगुरु जी की फतेह। सत श्री अकाल, गुड मॉर्निंग सारिआं नूं, सुबह अज दी सुबह सवेर मुबारक। लो जी अज हफ्ते दा पहला दिन सोमवार है, तरीक हैगी है 30 दिसंबर, नानक शाही मिति 15 पोह है जी। ए नाल नाल हुण आपां थोड़ा जा समय ते भी झाती मार लईए। मेलबर्न दे विच इस वक्त 8:02 होए है जी। सिडनी दे विच जिवें आपां नूं पता है समा जिहड़ा मेलबर्न दे बराबर ही हुंदा है, 8:02 सुबह दे होए है। एडिलेड दे विच 7:33, ब्रिस्बेन दे विच सुबह दे 7:03, पर्थ दे विच सुबह दे 5:03, डार्विन दे विच सुबह दे 6:33, ते साडे देश पंजाब दे विच इस वक्त 2:33 सुबह दे होए आ। अमृत वेला मेलबर्न दे विच बड़ी ही खूबसूरत सवेर होई है, बड़ी खूबसूरत ठंडी ठंडी हवा वग रही है। इस दे नाल नाल पंछियां दी चहचहाहट, पंछियां दा रौला रप्पा, ते शहर दे विच कुछ लोग एक्सरसाइज कर रहे है सड़कां ते पार्कां ते, कुछ सैर कर रहे हैगे है, ते बिना रौले रप्पे तो इत्थे बहुत ही खूबसूरत सवेर दा आनंद लिया जा रहा। जिवें कि सारी स्रोतियां नूं पता है कि छुट्टियां चल रही हैगियां, ते बच्चे परिवार अज दी जिहड़ी छुट्टी दा दिन ਹੈਗਾ ਬਤਾਉਣ ਲਈ ਆਪਣੇ ਆਪਣੇ ਉਹਨਾਂ ਨੇ ਪ੍ਰੋਗਰਾਮ ਅਲੀਕੇ ਹੋਣਗੇ। ਕੁਛ ਸਾਡੀਆਂ ਜਿਹੜੀਆਂ ਫੈਮਲੀਆਂ ਇਹਨਾਂ ਛੁੱਟੀਆਂ ਦੇ ਵਿੱਚ ਇੰਡੀਆ ਗਈਆਂ ਹੋਈਆਂ ਜਾਂ ਜਾਣ ਦੀ ਤਿਆਰੀ ਕਰ ਰਹੀਆਂ। ਸੋ ਇਹ ਸੀ ਜੀ ਅੱਜ ਦੇ ਟਾਈਮ ਦਾ ਵੇਰਵਾ, ਤੇ ਸਾਰੇ ਹੀ ਸਾਡੇ ਦਰਸ਼ਕਾਂ ਨੂੰ ਸ਼ੁਭ ਸਵੇਰ। ਪਰਮਾਤਮਾ ਅੱਗੇ ਕਾਮਨਾ ਕਰਦੇ ਆ ਕਿ ਤੁਹਾਡਾ ਅੱਜ ਦਾ ਦਿਨ ਬਹੁਤ ਹੀ ਖੂਬਸੂਰਤ ਨਿਕਲੇ। आओ जी सब तो पहला असी उस अकाल पुरख वाहिगुरु नू याद करिए। जिवें आपां नू सारे नू पता है कि ये जिहड़ा हफ्ता सीगा असी साहिबजादियां दी याद दे विच सारे नानक नाम लेवा सिख संगतां जिहड़ियां हैगियां ओह मना रही है। सानू जरूर है उन्हां दे दर्शाए मार्गां दे चलन दी। आओ सब तो पहला असी एक धार्मिक जिहड़ा गीत हैगा ओनू स्रोतियां दी नजर दे विच लेके आ रहे हैं। आओ आपां गीत सुनदे हां। ਸਿੱਖੀ ਕਿਸ ਤਰ੍ਹਾਂ ਮਿਲਦੀ ਏ? ਜਰਾ ਪੁੱਛੋ ਸਰਦਾਰਾਂ ਨੂੰ, ਵਾਕੇ ਸਿੱਖੀ ਬਹੁਤ ਔਖੀ ਮਿਲਦੀ ਹੈ ਤੇ ਬੜੀ ਔਖੀ ਨਿਭਾਉਣੀ ਪੈਂਦੀ ਹੈ। ਅਸੀਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ ਮਨਾ ਰਹੇ ਹਾਂ। ਇੱਕ ਪਿੱਛੇ ਜੇ ਮੈਂ ਦੇਖ ਰਿਹਾ ਸੀ, ਇੱਕ ਨਿੱਜੀ ਚੈਨਲ ਉਸ ਮੇਲੇ ਤੇ ਕਵਰੇਜ ਕਰ ਰਿਹਾ ਸੀ ਤੇ ਉਸ ਦੇ ਨਾਲ ਨਾਲ ਬੜਾ ਦੁੱਖ ਹੋ ਰਿਹਾ ਸੀ। ਉਹ ਸਾਡੇ ਯੂਥ ਨੂੰ, ਬੱਚਿਆਂ ਨੂੰ, ਜਿਆਦਾ ਨੂੰ ਪੁੱਛ ਰਿਹਾ ਸੀ ਸਾਹਿਬਜ਼ਾਦਿਆਂ ਦੇ ਬਾਰੇ ਕਿ ਤੁਸੀਂ ਇਸ ਮੇਲੇ ਤੇ ਆਏ ਹੋ, ਇਸ ਮੇਲੇ ਦਾ ਜਿਹੜਾ ਕਿਸ ਮਕਸਦ ਨੂੰ ਲੈ ਕੇ ਤੁਸੀਂ ਇਸ ਮੇਲੇ ਤੇ ਆਏ ਹੈਗੇ ਹੋ, ਜਾਂ ਸਾਹਿਬਜ਼ਾਦਿਆਂ ਦੇ ਬਾਰੇ ਜਿਹੜੀ ਬਰੀਫ ਦੇ ਵਿੱਚ ਵੀ ਜਿਹੜੀ ਜਾਣਕਾਰੀ ਸੀਗੀ ਉਹਨਾਂ ਨੂੰ ਨਹੀਂ ਸੀ। ਬੜਾ ਦੁੱਖ ਹੋਇਆ ਕਿ ਜਿਹੜੇ ਇਹ ਜੋੜ ਮੇਲੇ ਹੈਗੇ ਆ, ਇਹ ਸਿਰਫ ਜਿਆਦਾਤਰ ਜਿਹੜੇ ਸਿੱਖ ਜਿਹਨਾਂ ਨੂੰ ਨਹੀਂ ਪਤਾ, ਉਹ ਇੱਕ ਐਂਟਰਟੇਨਮੈਂਟ ਦੇ ਤੌਰ ਤੇ ਉੱਥੇ ਨੂੰ ਮਨਾਉਣ ਵਾਸਤੇ ਆਉਂਦੇ ਆ। ਟਰੈਕਟਰ ਟਰਾਲੀਆਂ ਤੇ ਉੱਚੀ ਉੱਚੀ ਸਪੀਕਰ ਲੱਗੇ ਹੁੰਦੇ ਆ, ਉੱਚੀ ਉੱਚੀ ਸਾਇਰਨ ਵਜਾਏ ਜਾਂਦੇ ਹੈਗੇ ਆ, ਤੇ ਜਾਂ ਗੱਡੀਆਂ ਤੇ ਜਿਹੜੇ ਹੈਗੇ ਆ ਉੱਥੇ ਜਾਂਦੇ ਹੈਗੇ ਆ, ਤੁਰੇ ਫਿਰਦੇ ਹੈਗੇ ਆ। ਤੇ ਮੇਲਿਆਂ ਤੇ ਅਸੀਂ ਦੇਖਦੇ ਆ ਕਿ ਜਲੇਬੀਆਂ ਦੇ, ਹੋਰ ਮਿੱਠੇ ਮਿੱਠੇ ਜਿਹੜੇ ਪਕਵਾਨਾਂ ਦੇ ਉੱਥੇ ਲੰਗਰ ਲਾਏ ਹੋਏ ਹੁੰਦੇ ਆ। ਸਾਨੂੰ ਜ਼ਰੂਰਤ ਕੀ ਹੈ? ਉਸ ਅਸੀਂ ਜਿਹੜੇ ਰਾਹ ਤੋਂ ਅਸੀਂ ਭਟਕ ਚੁੱਕੇ ਹੈਗੇ ਆ। ਸਾਨੂੰ ਸਾਡੇ ਜਿਹੜੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁੱਜਰ ਕੌਰ, ਸਾਨੂੰ ਕੀ ਸੰਦੇਸ਼ ਦੇ ਕੇ ਗਏ? ਸਾਨੂੰ ਅਗਰ ਸਾਰਿਆਂ ਨੂੰ ਅਸੀਂ ਦੇਖਦੇ ਆ, ਜ਼ਿਆਦਾਤਰ ਇਹੀ ਪਤਾ ਹੈ ਕਿ ਸਰਹੰਦ ਦੇ ਵਿੱਚ ਜਿਹੜਾ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ, ਉਸ ਤੋਂ ਪਹਿਲਾਂ ਮਾਤਾ ਗੁੱਜਰ ਕੌਰ ਜਦੋਂ ਪਰਿਵਾਰ ਵਿਛੋੜਾ ਹੁੰਦਾ ਹੈ, ਛੋਟੇ ਸਾਹਿਬਜ਼ਾਦਿਆਂ ਨੂੰ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ ਨਾਲ ਲੈ ਕੇ ਆਉਂਦੇ ਆ, ਤੇ ਕਿੰਨੀ ਠੰਡ ਹੈ। ਅੱਜ ਕੱਲ ਅਸੀਂ ਦੇਖਦੇ ਆ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ। ਇਸ ਠੰਡ ਦੇ ਵਿੱਚ ਦੋ ਛੋਟੀਆਂ ਛੋਟੀਆਂ ਜਿੰਦਾਂ, ਅਸੀਂ ਉਸ ਸਮੇਂ ਨੂੰ ਸਮਝ ਕੇ ਦੇਖੀਏ, ਛੋਟੀਆਂ ਛੋਟੀਆਂ ਜਿੰਦਾਂ ਕੋਈ ਸਹਾਰਾ ਨਹੀਂ, ਨਾਲ ਦਾਦੀ ਹੈ ਤੇ ਜੰਗਲਾਂ ਦੇ ਵਿੱਚ ਦੀ ਆ ਰਹੇ ਹੈ, ਕਿੰਨੀ ਜ਼ਿਆਦਾ ਠੰਡ ਹੈ। ਤੇ ਉਦੋਂ ਮਗਰੋਂ ਜਦੋਂ ਉਹਨਾਂ ਨੂੰ ਕੈਦ ਕਰਕੇ ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈਗਾ, ਤੇ ਉੱਥੇ ਉਹਨਾਂ ਨੂੰ ਕਈ ਤਰ੍ਹਾਂ ਦੇ ਜਿਹੜੇ ਤਸੀਹੇ ਦਿੱਤੇ ਜਾਂਦੇ ਆ, ਤੇ ਸਾਨੂੰ ਬੜਾ ਥੋੜੀ ਜਿਹੜੀ ਹੈਗੀ ਆ ਆਮ ਤੌਰ ਤੇ ਨੌਲੇਜ ਹੁੰਦੀ ਹੈ ਕਿ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਤੇ ਉਸ ਤੋਂ ਮਗਰੋਂ ਜਿਹੜਾ ਫਰਮਾਨ ਦੇ ਦਿੱਤਾ ਗਿਆ ਕਿ ਨੀਹਾਂ ਦੇ ਵਿੱਚ ਇਹਨਾਂ ਨੂੰ ਕਹਿਣ ਦਿੱਤਾ ਜਾਵੇ, ਜਦੋਂ ਉਹਨਾਂ ਨੇ ਈਮ ਨਹੀਂ ਮੰਨੀ। ਸੋ ਇਸ ਸਮੇਂ ਦੇ ਦੌਰਾਨ ਉਹਨਾਂ ਨੂੰ ਕਿੰਨੇ ਜਿਹੜੇ ਤਸੀਹੇ ਦਿੱਤੇ ਗਏ ਉਹਨਾਂ ਦੇ ਬਾਰੇ ਸਾਨੂੰ ਪਤਾ ਨਹੀਂ। ਤੇ ਇਸ ਸਿੱਖੀ ਨੂੰ ਬਚਾਉਣ ਵਾਸਤੇ, ਇਸ ਸਿੱਖੀ ਦੀ ਆਸਤੇ ਜਿਹੜੀ ਉਹਨਾਂ ਨੇ ਛੋਟੇ ਛੋਟੇ ਜਿਹੜੇ ਬੱਚੇ ਸੀਗੇ ਉਹਨਾਂ ਨੇ ਆਪਣੀ ਜਿਹੜੀ ਹੈਗੀ ਹੈ ਸ਼ਹਾਦਤ ਦੇ ਦਿੱਤੀ, ਤੇ ਸਾਡੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੇ ਆਪਣੇ ਚਾਰੇ ਜਿਹੜੇ ਸਾਹਿਬਜ਼ਾਦੇ ਸਾਡੇ ਉੱਤੋਂ ਜਿਹੜੇ ਸੀਗੇ ਕੁਰਬਾਨ ਕੀਤੇ, ਤੇ ਸਾਨੂੰ ਕਿਹਾ ਕਿ ਇਹ ਜਿਹੜੀ ਹੈਗੀ ਆ ਮੇਰੇ ਆਪਣੇ ਬੱਚੇ ਹੈਗੇ ਆ। ਤੇ ਅੱਜ ਸਾਨੂੰ ਦੁੱਖ ਹੁੰਦਾ ਕਿ ਅਸੀਂ ਉਹਨਾਂ ਜੋੜ ਮੇਲਿਆਂ ਤੇ ਜਾਂਦੇ ਹਾਂ ਤੇ ਪਰ ਸਾਨੂੰ ਉਹੀ ਸ਼ਹਾਦਤ ਦਾ ਨੀ ਪਤਾ, ਅਸੀਂ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣਾ ਕਿਵੇਂ ਆ। ਸੋ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਕਿ ਅਸੀਂ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲੀਏ, ਸਮਝੀਏ। ਸੋ ਗੱਲਾਂ ਦਾ ਸਿਲਸਿਲਾ ਜਿਹੜਾ ਹੈਗਾ ਆਪਾਂ ਜਾਰੀ ਰੱਖਾਂਗੇ, ਤੇ ਇਹਦੇ ਨਾਲ ਹੀ ਇੱਕ ਅਗਲਾ ਗੀਤ ਪੰਮਾ ਡੂਮੇ ਵਾਲੀ ਦੀ ਆਵਾਜ਼ ਦੇ ਵਿੱਚ ਆਪਾਂ ਸੁਣਦੇ ਹਾਂ, ਇੱਕ ਨਵਾਂ ਜਿਹੜਾ ਗੀਤ ਪੰਮਾ ਡੂਮੇ ਵਾਲੀ ਦੀ ਆਵਾਜ਼
ਸਰਹੰਦ ਦੇ ਨੇ ਹਤਬਾ ਮੌਤ ਦਾ ਜਦੋਂ ਸੁਣਾਇਆ ਧਰਤੀ ਸੀ ਪਿੱਟ ਉੱਠੀ ਸੁਣ ਕੇ ਅੰਬਰ ਵੀ ਕੁਰਲਾਇਆ ਗੋਬਿੰਦ ਦਿਆਂ ਲਾਲਾਂ ਨੂੰ ਮੁਗਲਾਂ ਨੀਹਾਂ ਵਿੱਚ ਚਿਣਾਇਆ ਗੋਬਿੰਦ ਦਿਆਂ ਲਾਲਾਂ ਨੂੰ ਜ਼ਾਲਮਾਂ ਨੀਹਾਂ ਵਿੱਚ ਚਿਣਾਇਆ ਤੋ ਵੀਰਾਂ ਦੇ ਸ਼ੋਵੇ ਤੇਰਾ ਸੂਰਜ ਮੂਰੇ ਆਇਆ ਗੋਵਿੰਦ ਦਿਆਂ ਲਾਲਾਂ ਤੇ ਮੁਗਲਾਂ ਢਾਡਾ ਕਹਿਰ ਕਮਾਇਆ ਗੋਵਿੰਦ ਦਿਆਂ ਲਾਲਾਂ ਨੂੰ ਮੁਗਲਾਂ ਨੀਹਾਂ ਵਿੱਚ ਚਣਾਇਆ ਨਵਾਬ ਮਲੇਰਕੋਟਲੇ ਨੇ ਲਾਇਆ ਸੱਚ ਤੇ ਹੱਕ ਦਾ ਨਾਰਾ ਮੋਤੀ ਮਹਿਰੇ ਦੁੱਧ ਪਿਆ ਉਹ ਬਣਿਆ ਸਤਿਗੁਰ ਦਾ ਪਿਆਰਾ ਬਣਿਆ ਸਤਿਗੁਰ ਦਾ ਪਿਆਰਾ ਟੋਡਰ ਮੱਲ ਨੇ ਦੇ ਮੋਹਰਾਂ ਗੁਰੂ ਲਈ ਆਪਣਾ ਫਰਜ਼ ਨਿਭਾਇਆ ਗੋਵਿੰਦ ਦਿਆਂ ਲਾਲਾਂ ਤੇ ਉਹ ਜ਼ਾਲਮਾਂ ਢਾਡਾ ਕਹਿਰ ਕਮਾਇਆ ਮਾਂ ਗੁਜਰੀ ਦੇ ਪੋਤਿਆਂ ਨੂੰ ਓਏ ਮੁਗਲਾਂ ਨੀਹਾਂ ਵਿੱਚ ਚਿਣਾਇਆ ਜਾ ਨੂਰੇ ਮਾਹੀ ਨੇ ਹਾਲ ਸੀ ਸਭ ਸਤਿਗੁਰ ਨੂੰ ਦੱਸਿਆ ਇੱਕ ਤੀਲਾ ਕਾਹੀ ਦਾ ਸਤਿਗੁਰ ਸਹਿਜ ਸੁਭਾਹੀ ਪੁੱਟਿਆ ਹੋਏ ਝੜ ਪੁੱਟੀ ਮੁਗਲਾਂ ਦੀ ਪਾਤਸ਼ਾਹ ਮੁਖ ਵਿੱਚੋਂ ਫੁਰਮਾਇਆ ਗੋਵਿੰਦ ਦਿਆਂ ਲਾਲਾਂ ਨੂੰ ਜ਼ਾਲਮਾਂ ਨੀਹਾਂ ਵਿੱਚ ਚਿਣਾਇਆ ਜਦ ਤੱਕ ਨੇ ਚੰਦ ਸੂਰਜ ਲੋਕੀ ਪਾਉਂਦੇ ਸ਼ਹੀਦਾਂ ਦਾ ਹੋਈਆਂ ਕਰਮ ਪਾਦੀਆਂ ਰਾਤਾਂ ਉਹ ਡੁੱਲ ਖੂਨ ਸ਼ਹੀਦਾਂ ਦਾ ਹੋਈਆਂ ਗਰਮ ਪਾਦੀਆਂ ਰਾਤਾਂ ਇਹਨਾਂ ਅੰਬਰ ਸ਼ਹੀਦਾਂ ਨੂੰ ਸਾਈ ਨੇ ਲੱਖ ਲੱਖ ਸੀਸ ਨਿਭਾਇਆ ਇਹਨਾਂ ਅੰਬਰ ਸ਼ਹੀਦਾਂ ਨੂੰ ਪੰਮੇ ਨੇ ਲੱਖ ਲੱਖ ਸੀਸ ਨਿਭਾਇਆ ਗੋਵਿੰਦ ਦਿਆਂ ਬੱਚਿਆਂ ਨੂੰ ਜ਼ਾਲਮਾਂ ਨੀਹਾਂ ਵਿੱਚ ਚਿਣਾਇਆ ਮਾਂ ਗੁਜਰੀ ਦੇ ਪੋਤਿਆਂ ਤੇ ਪਾਪੀਆਂ ਢਾਡਾ ਕਹਿਰ ਕਮਾਇਆ ਪਾਪੀਆਂ ਢਾਡਾ ਕਹਿਰ ਕਮਾਇਆ ਪਾਪੀਆਂ ਢਾਡਾ ਕਹਿਰ ਕਮਾਇਆ
ਬਹੁਤ ਹੀ ਖੂਬਸੂਰਤ ਆਵਾਜ਼ ਦੇ ਵਿੱਚ ਪੰਮਾ ਡੂਮੇ ਵਾਲੀਆਂ ਨੇ ਇਹ ਜਿਹੜਾ ਗੀਤ ਗਾਇਆ ਕਦੇ ਕਦੇ ਤਾਂ ਜਿਹੜਾ ਹੈਗਾ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਉਸ ਸਟੇਜ ਤੇ ਪਹੁੰਚ ਜਾਈਦਾ ਹੈਗਾ ਧੰਨ ਜਿਗਰਾ ਉਸ ਬਾਪ ਦਾ ਜਿਸ ਨੇ ਸਿੱਖ ਕੌਮ ਦੀ ਖਾਤਰ ਪਿਤਾ ਵਾਰਿਆ ਬੱਚੇ ਬਾਰੇ ਸਾਰਾ ਪਰਿਵਾਰ ਵਾਰਿਆ ਤੇ ਧੰਨ ਉਹ ਸਾਹਿਬਜ਼ਾਦੇ ਜਿਨ੍ਹਾਂ ਨੇ ਇਸ ਸਿੱਖੀ ਦੀ ਖਾਤਰ ਇੱਕ ਛੋਟੀ ਛੋਟੀ ਉਮਰ ਦੇ ਵਿੱਚ ਵੱਡੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਿੱਤੀ ਚਮਕੌਰ ਦੀ ਗੜੀ ਦੇ ਵਿੱਚ ਤੇ ਬਹੁਤ ਹੀ ਛੋਟੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਿੱਤੀ ਸਰਹੰਦ ਦੇ ਵਿੱਚ ਮੈਂ ਕਦੇ ਕਦੇ ਸੋਚਦਾ ਹੁੰਦਾ ਕਿ ਅੱਜ ਸਾਡੇ ਦਸ਼ਮੇਸ਼ ਪਿਤਾ ਸੋਚਦੇ ਹੋਣਗੇ ਕਿ ਸਾਰਾ ਪਰਿਵਾਰ ਵਾਰਤਾ ਇਸ ਕੌਮ ਤੋਂ ਤੇ ਅੱਜ ਮੇਰੀ ਜਿਹੜੀ ਕੌਮ ਹੈ ਕਿੱਧਰ ਨੂੰ ਜਾ ਰਹੀ ਹੈ ਅਸੀਂ ਤਾਂ ਛੋਟੀਆਂ ਛੋਟੀਆਂ ਚੀਜ਼ਾਂ ਤੇ ਜਿਹੜਾ ਹੈਗਾ ਕੰਪਰੋਮਾਈਜ਼ ਨਹੀਂ ਕਰ ਰਹੇ ਅਸੀਂ ਅੱਜ ਫੈਸ਼ਨ ਪ੍ਰਸਤੀ ਦੇ ਵੱਲ ਉਹ ਦਸਤਾਰਾਂ ਜੋ ਪਾਤਸ਼ਾਹ ਨੇ ਸਾਡੇ ਸਿਰ ਤੇ ਸਜਾਈਆਂ ਉਹਨਾਂ ਨੂੰ ਵੀ ਬਹੁਤਿਆਂ ਨੇ ਛੱਡ ਦਿੱਤਾ ਹੈਗਾ ਸੋਚੋ ਛੋਟੇ ਛੋਟੇ ਬੱਚੇ ਅੱਜ ਸਾਡੇ ਕਿਸੇ ਬੱਚੇ ਦੇ ਕੰਡਾ ਵੀ ਚੁੱਭ ਜਾਂਦਾ ਛੋਟੀ ਜਿਹੀ ਸੱਟ ਲੱਗ ਜਾਂਦੀ ਹੈ ਤੇ ਬੱਚਾ ਵੀ ਰੋਣ ਲੱਗ ਪੈਂਦਾ ਤੇ ਸਾਰੇ ਪਰਿਵਾਰ ਨੂੰ ਭਾਰ ਹੀ ਬਣ ਗਈ ਹੈਗੀ ਹੈ ਕਿ ਬੱਚੇ ਦੇ ਕੰਡਾ ਲੱਗਿਆ ਜਾਂ ਛੋਟੀ ਜਿਹੜੀ ਸੱਟ ਹੈਗੀ ਹੈ ਉਹ ਵੀ ਬਰਦਾਸ਼ਤ ਨਹੀਂ ਹੁੰਦੀ। ਧੰਨ ਉਹ ਪਿਤਾ ਜਿਹਨੂੰ ਪਹਿਲਾਂ ਹੀ ਪਤਾ ਸੀ ਕਿ ਇਸ ਸਿੱਖੀ ਦੀ ਖਾਤਰ ਮੇਰੇ ਜਿਹੜੇ ਬੱਚੇ ਹੈਗੇ ਉਹਨਾਂ ਨੇ ਕੁਰਬਾਨੀ ਦੇਣੀ ਹੈ, ਤੇ ਧੰਨ ਉਹ ਬੱਚੇ ਨਾ ਉਹ ਲਾਲਚਾਂ ਤੋਂ ਡਰੇ ਤੇ ਨਾ ਹੋਰ ਡਰਾਵਿਆਂ ਤੋਂ ਡਰੇ ਤੇ ਨਾ ਜ਼ੁਲਮਾਂ ਤੋਂ ਡਰੇ। ਸੋ ਜ਼ਰੂਰਤ ਹੈ ਸਾਨੂੰ ਆਪਣਾ ਜਿਹੜਾ ਇਤਿਹਾਸ ਹੈ ਉਸ ਨੂੰ ਪੜ੍ਹਨ ਦੀ ਤੇ ਸਮਝਣ ਦੀ। ਅੱਜ ਅਸੀਂ ਦੇਖਦੇ ਹਾਂ ਅਸੀਂ ਆਪਣੇ ਘਰਾਂ ਦੇ ਵਿੱਚ ਵੀ ਜਿਹੜਾ ਹੈਗਾ ਸਾਡੀ ਸਿੱਖੀ ਲਈ ਕਿੰਨਾ ਕਿੰਨਾ ਨੇ ਕੁਰਬਾਨੀਆਂ, ਸਾਡੇ ਜਿਹੜੇ ਪੁਰਖਿਆਂ ਨੇ ਕੁਰਬਾਨੀਆਂ ਦਿੱਤੀਆਂ, ਸਾਡੇ ਗੁਰੂ ਸਾਹਿਬਾਨ, ਸਾਡੇ ਸਾਹਿਬਜ਼ਾਦੇ ਜੋ ਵੀ ਸ਼ਹੀਦ ਸਿੰਘ ਹੋਏ ਆ, ਕਦੇ ਅਸੀਂ ਬੱਚਿਆਂ ਦੇ ਨਾਲ ਉਹਨਾਂ ਦੇ ਬਾਰੇ ਕੋਈ ਵੀ ਸਾਂਝਾ ਨਹੀਂ ਕੀਤੀਆਂ ਜਾਂ ਗਿਆਨ ਨਹੀਂ ਦਿੱਤਾ। ਤੇ ਮੈਨੂੰ ਬੜਾ ਦੁੱਖ ਹੁੰਦਾ ਹੈ ਇਹਦੇ ਨਾਲ ਨਾਲ ਸਕੂਲਾਂ ਦੇ ਵਿੱਚ ਵੀ ਜਿਹੜਾ ਹੈਗਾ ਇਹ ਗਿਆਨ ਨਹੀਂ ਦਿੱਤਾ ਜਾਂਦਾ। ਪਤਾ ਨਹੀਂ ਕੀ ਕਾਰਨ ਹੈਗਾ, ਕਿਉਂ ਹੈ ਕਿ ਅਸੀਂ ਇੰਨੇ ਮੁਨਕਰ ਕਿਉਂ ਹੋ ਚੁੱਕੇ ਹੈਗੇ ਆ। ਸਾਡੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਕੋਲ ਵੀ ਸਮਾਂ ਨਹੀਂ। ਸਾਡਾ ਕਿੱਡਾ ਅਮੀਰ ਵਿਰਸਾ, ਕਿੱਡਾ ਸਾਡਾ ਅਮੀਰ ਜਿਹੜਾ ਇਤਿਹਾਸ ਹੈਗਾ ਉਹ ਸਾਡੀ ਅੱਜ ਦੀ ਪੀੜ੍ਹੀ ਨੂੰ ਨਹੀਂ ਪਤਾ। ਜਾਂ ਕਹਿ ਲੋ ਜੇ ਅਸੀਂ ਉਹਨਾਂ ਕੋਲ ਗੱਲ ਕਰਨ ਲੱਗਦੇ ਆ ਤਾਂ ਉਹਨਾਂ ਦਾ ਸੁਣਨ ਨੂੰ ਦਿਲ ਨਹੀਂ ਕਰਦਾ। ਸੋ ਇਸ ਦੇ ਵਿੱਚ ਮੈਂ ਸਮਝਦਾ ਜਿਹੜਾ ਸਾਰਾ ਜਿਹੜਾ ਕਸੂਰਵਾਰ ਹੈ ਉਹ ਸਾਡਾ ਇੱਕ ਸਿਸਟਮ ਸਮਾਜ ਹੈ। ਸਾਨੂੰ ਕਹਿੰਦੇ ਉਹ ਕੌਮਾਂ ਛੇਤੀ ਖਤਮ ਹੋ ਜਾਂਦੀਆਂ ਜਿਹੜੀਆਂ ਆਪਦੇ ਇਤਿਹਾਸ ਦੇ ਨਾਲੋਂ ਟੁੱਟ ਜਾਂਦੀਆਂ। ਅੱਜ ਕੁਝ ਸਾਡੇ ਵੀਰਾਂ ਨੇ, ਸੁਹਿਰਦ ਵੀਰਾਂ ਨੇ ਇਸ ਚੀਜ਼ ਨੂੰ ਸੰਭਾਲਿਆ ਹੋਇਆ। ਅਸੀਂ ਦੇਖਦੇ ਹਾਂ ਕਿ ਚਾਹੇ ਅਮੈਰੀਕਾ ਹੋਵੇ, ਕੈਨੇਡਾ ਹੋਵੇ, ਆਸਟ੍ਰੇਲੀਆ ਹੋਵੇ, ਨਿਊਜ਼ੀਲੈਂਡ ਹੋਵੇ, ਅੱਜ ਇੱਥੇ ਛੋਟੇ ਛੋਟੇ ਬੱਚੇ ਜਦੋਂ ਬਾਣਿਆਂ ਦੇ ਵਿੱਚ ਆਉਂਦੇ ਆ ਤੇ ਉਹਨਾਂ ਦੇ ਵਿੱਚ ਸਾਹਿਬਜ਼ਾਦਿਆਂ ਦੇ ਦਰਸ਼ਨ ਨਜ਼ਰ ਹੁੰਦੇ ਆ। ਸੋ ਇੱਥੇ ਜਿਹੜੇ NRI ਵੀਰ ਹੈਗੇ ਆ ਜਿਹੜੇ ਹੈਗੇ ਆ ਉਹਨਾਂ ਨੂੰ ਇਸ ਚੀਜ਼ ਦਾ ਬਹੁਤ ਹੁੰਦਾ। ਸੋ ਪੰਜਾਬ ਦੇ ਵਿੱਚ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਹੈਗਾ ਪਰ ਜ਼ਿਆਦਾਤਰ ਜਿਹੜੀ ਸਾਡੇ ਹੈਗੇ ਆ ਸਿੱਖ ਕੌਮ ਦੇ ਵਿੱਚ ਜਿਹੜਾ ਹੈਗਾ ਨਿਘਾਰ ਆ ਰਿਹਾ, ਪਤਿਤ ਪੁਣੇ ਵੱਲ ਅਸੀਂ ਵੱਧ ਰਹੇ ਹੈਗੇ ਆ। ਸਾਨੂੰ ਜ਼ਰੂਰਤ ਹੈ ਆਪਦੇ ਜਿਹੜੇ ਬੱਚਿਆਂ ਨੂੰ ਇਸ ਪਾਸੇ ਜੋੜਨ ਦੀ। ਜ਼ਰੂਰਤ ਹੁੰਦੀ ਹੈ ਕਿ ਇਹਨਾਂ ਬੱਚਿਆਂ ਨੂੰ ਅਸੀਂ ਕਿਹੜੇ ਤਰੀਕੇ ਦੇ ਨਾਲ ਦੱਸਣਾ, ਕਿਹੜੇ ਤਰੀਕੇ ਦੇ ਨਾਲ ਕੋਈ ਗੱਲ ਸਮਝਾਉਣੀ ਹੈਗੀ ਹੈ। ਸੋ ਉਸ ਤਰੀਕੇ ਦੇ ਨਾਲ ਅਸੀਂ ਸਮਝਾਈਏ ਤਾਂ ਸਭ ਸਮਝ ਆਉਂਦੀ ਹੈ। ਸੋ ਨੋ ਡਾਊਟ ਅੱਜ ਦਾ ਜਿਹੜਾ ਯੂਥ ਹੈਗਾ ਉਹ ਡਾਇਰੈਕਸ਼ਨਲੈਸ ਹੋਇਆ ਹੋਇਆ ਹੈਗਾ ਕਿ ਇਸ ਨੂੰ ਡਾਇਰੈਕਸ਼ਨ ਦੀ ਜ਼ਰੂਰਤ ਹੈ। ਤੇ ਡਾਇਰੈਕਸ਼ਨ ਅਸੀਂ ਕਿਸ ਤਰੀਕੇ ਨਾਲ ਦੇਣੀ ਹੈ ਉਹ ਅਸੀਂ ਦੇਖਣੀ ਹੈ। ਸਾਡਾ ਗੱਲਾਂ ਦਾ ਜਿਹੜਾ ਸਿਲਸਿਲਾ ਹੈ ਇਸੇ ਤਰ੍ਹਾਂ ਹੀ ਜਾਰੀ ਰਹੂਗਾ ਕਿ ਕੁਛ ਇਹਦੇ ਨਾਲ ਨਾਲ ਅਸੀਂ ਜਿਹੜੀ ਹੈਗੀ ਹੈ ਖ਼ਬਰਾਂ ਤੇ ਵੀ ਝਾਤੀ ਮਾਰਾਂਗੇ, ਉਹਨਾਂ ਨੂੰ ਵੀ ਥੋੜਾ ਬਹੁਤ ਅਸੀਂ ਡਿਸਕਸ ਕਰਾਂਗੇ ਤੇ ਇਸ ਦੇ ਨਾਲ ਨਾਲ ਅਸੀਂ ਜਿਹੜਾ ਗੀਤ ਸੰਗੀਤ ਹੈਗਾ ਉਹਦਾ ਵੀ ਅਸੀਂ ਆਨੰਦ ਮਾਣਾਂਗੇ। ਲੋ ਅਗਲਾ ਗੀਤ ਸਾਡੇ ਸਰੋਤਿਆਂ ਦੀ ਹਾਜ਼ਰੀ ਦੇ ਵਿੱਚ ਹਾਜ਼ਰ ਹੈ ਜਾਰਡਨ ਸੰਧੂ ਦੀ ਆਵਾਜ਼ ਦੇ ਵਿੱਚ।
ਅੱਜ ਮੌਤ ਵਿਆਉਣੀ, ਲਾੜੀ ਅੱਜ ਮੌਤ ਵਿਆਉਣੀ, ਬੰਨ ਦਿੱਤੇ ਗੋਟੇ ਨੇ ਨੀਹਾਂ ਮਜ਼ਬੂਤ ਕਰਨ ਨੂੰ, ਨੀਹਾਂ ਚ ਖਲੋਤੇ ਨੇ, ਜਜ਼ਬੇ ਦੀ ਘਾਟ ਨਾ ਕੋਈ, ਉਮਰਾਂ ਦੇ ਛੋਟੇ ਨੇ, ਜਜ਼ਬੇ ਦੀ ਘਾਟ ਨਾ ਕੋਈ,
ਬਹੁਤ ਹੀ ਖੂਬਸੂਰਤ ਆਵਾਜ਼ ਦੇ ਵਿੱਚ ਜਾਰਡਨ ਸੰਧੂ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣਿਆ। ਆਪਾਂ ਗੱਲ ਕਰ ਰਹੇ ਸੀ ਸਾਹਿਬਜ਼ਾਦਿਆਂ ਦੀ। ਦੇਖੋ ਸੂਬਾ ਸਰਹੰਦ, ਜਦੋਂ ਮੈਂ ਸੋਚਦਾ ਕਿ ਇੱਕ ਕਚਹਿਰੀ ਲੱਗੀ ਹੋਈ ਹੈ ਤੇ ਉੱਥੇ ਦੋ ਛੋਟੇ ਛੋਟੇ ਜਿਹੜੇ ਸਾਹਿਬਜ਼ਾਦੇ ਹੈਗੇ ਆ ਉੱਥੇ ਉਹ ਆਉਂਦੇ ਆ, ਹਾਜ਼ਰ ਹੁੰਦੇ ਆ, ਤੇ ਉਹਨਾਂ ਨੇ ਜਿਹੜੇ ਗੇਟ ਦਾ ਜਿਹੜਾ ਦਰਵਾਜ਼ਾ ਸੀਗਾ ਉਹ ਛੋਟਾ ਕੀਤਾ ਹੋਇਆ ਸੀਗਾ, ਤੇ ਤਾਂ ਜੋ ਜਿਹੜਾ ਹੈਗਾ ਉੱਥੇ ਜਿਹੜਾ ਸਿਰ ਨੀਵਾਂ ਕਰਕੇ ਉਹ ਨਮਸਕਾਰ ਕਰਕੇ ਅੰਦਰ ਐਂਟਰ ਹੋਣ। ਤੇ ਇੰਨੇ ਛੋਟੇ ਬੱਚਿਆਂ ਨੂੰ ਇੰਨੀ ਨੌਲੇਜ ਕਿ ਜਿਹੜਾ ਇਹ ਸਿਰ ਹੈਗਾ ਇਹ ਗੁਰੂ ਗ੍ਰੰਥ ਸਾਹਿਬ ਗੁਰੂਆਂ ਦੇ ਅੱਗੇ ਜਿਹੜਾ ਹੈਗਾ ਝੁਕਦਾ, ਹੋਰਾਂ ਦੇ ਅੱਗੇ ਨਹੀਂ, ਤੇ ਉੱਥੇ ਉਹਨਾਂ ਨੇ ਐਂਟਰੀ ਮਾਰੀ। ਤੇ ਆਮ ਅਸੀਂ ਦੇਖਦੇ ਆ ਵੀ ਅਸੀਂ ਵੀ ਕੋਈ 10 ਬੰਦਿਆਂ ਦੇ ਵਿੱਚ ਘਿਰ ਜਾਈਏ ਤੇ ਉੱਥੇ ਸਾਨੂੰ ਵੀ ਡਰ ਲੱਗਣ ਲੱਗ ਪੈਂਦਾ, ਤੇ ਉੱਥੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਸੱਜੇ ਖੱਬੇ ਸਾਰੇ ਜਿਵੇਂ ਹੁੰਦੇ ਆ ਉਹਨਾਂ ਨੂੰ ਖਾ ਹੀ ਜਾਣਾ ਉੱਥੇ ਹੁੰਦੇ ਹੈਗੇ ਆ, ਤੇ ਉੱਥੇ ਉਹ ਕਿੰਨੀ ਹਿੰਮਤ ਦੇ ਨਾਲ ਕਿੰਨੇ ਹੌਸਲੇ ਦੇ ਨਾਲ ਉਹਦੇ ਨਾਲ ਜਿਹੜੀ ਹੈਗੀ ਆ ਗੱਲਬਾਤ ਕਰਦੇ ਆ, ਲਾਲਚ ਦਿੱਤੇ ਜਾਂਦੇ ਆ। ਅੱਜ ਦਾ ਜਿਹੜਾ ਬੱਚਾ ਹੈਗਾ ਇੱਕ ਚਾਕਲੇਟ ਤੇ ਇੱਕ ਲੋਲੀਪੋਪ ਤੇ ਜਿਹੜਾ ਹੈਗਾ ਉਹ ਵਿਰ ਜਾਂਦਾ ਹੈਗਾ, ਤੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਕਿ ਤੁਹਾਨੂੰ ਅਸੀਂ ਆਹ ਦੇ ਦਾਂਗੇ ਆਹ ਦੇ ਦਾਂਗੇ, ਤੁਹਾਨੂੰ ਜਿਹੜੀਆਂ ਬੇਗਮਾਂ ਖੂਬਸੂਰਤ ਬੇਗਮਾਂ ਦਿੱਤੀਆਂ ਜਾਣਗੀਆਂ, ਤੁਹਾਨੂੰ ਰਾਜਭਾਗ ਦਿੱਤੇ ਜਾਣਗੇ, ਕਿਥੋਂ ਡੋਲਦੇ ਨੇ। ਤੇ ਫਿਰ ਉਹਨਾਂ ਨੂੰ ਕਿਹਾ ਜਾਂਦਾ ਕਿ ਜੇ ਤੁਸੀਂ ਸਾਡੀ ਗੱਲ ਨਹੀਂ ਮੰਨੋਗੇ ਤਾਂ ਤੁਹਾਨੂੰ ਇਸ ਤਰੀਕੇ ਦੇ ਨਾਲ ਤਸੀਹੇ ਵੀ ਦਿੱਤੇ ਜਾਣਗੇ। ਫਿਰ ਅਖੀਰ ਪੁੱਛਿਆ ਵੀ ਜਾਂਦਾ ਕਿ ਜੇ ਮੰਨ ਲਓ ਅਸੀਂ ਤੁਹਾਨੂੰ ਛੱਡ ਵੀ ਦਿੰਨੇ ਹੈਗੇ ਆ ਤੇ ਫਿਰ ਤੁਸੀਂ ਕੀ ਕਰੋਗੇ। ਇੰਨੀ ਹਿੰਮਤ ਇੰਨਾ ਹੌਸਲਾ ਕਿ ਉਹ ਕਹਿੰਦੇ ਅਸੀਂ ਆਪਣੇ ਦੁਬਾਰਾ ਜੰਗਲਾਂ ਦੇ ਵਿੱਚ ਜਾਵਾਂਗੇ, ਬਾਪ ਦੀ ਤਰ੍ਹਾਂ ਅਸੀਂ ਜਿਹੜੀ ਦੁਬਾਰਾ ਫੌਜ ਤਿਆਰ ਕਰਾਂਗੇ, ਇਸ ਜ਼ੁਲਮ ਦਾ ਅਸੀਂ ਟਾਕਰਾ ਕਰਾਂਗੇ। ਵਾਹ ਜੀ ਵਾਹ, ਧੰਨ ਅਕਾਲ ਪੁਰਖ ਤੇ ਧੰਨ ਤੇਰੀ ਸਿੱਖੀ। ਸਿਰ ਸਿਜਦਾ ਹੁੰਦਾ ਹੈਗਾ ਇੱਕ ਛੋਟੇ ਛੋਟੇ ਸਾਹਿਬਜ਼ਾਦੇ, ਇੰਨੀ ਹਿੰਮਤ ਇੰਨਾ ਹੌਸਲਾ। ਤੇ ਉਸ ਤੋਂ ਪਹਿਲਾਂ ਦਾਦੀ ਮਾਂ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਜਿਹੜਾ ਆਪਣੇ ਬਾਪ ਦਾ ਸਿਰ ਨੀਵਾਂ ਕਰਕੇ ਨਹੀਂ ਆਉਣਾ, ਸਿਰ ਉੱਥੋਂ ਉੱਚਾ ਹੀ ਕਰਕੇ ਆਉਣਾ। ਸੋ ਆਪਣੇ ਬਾਪ ਦੇ, ਆਪਣੇ ਦਾਦੀ ਦੇ, ਆਪਣੇ ਪੁਰਖਿਆਂ ਦੇ, ਦਾਦੇ ਦੇ ਸਾਰੇ ਪੁਰਖਿਆਂ ਤੇ ਕਦਮਾਂ ਤੇ ਚੱਲਦੇ ਹੋਏ ਉਹਨਾਂ ਸਾਹਿਬਜ਼ਾਦਿਆਂ ਨੇ ਜਿਹੜੀ ਸ਼ਹਾਦਤ ਨੂੰ ਸ਼ਹਾਦਤ ਵਾਲਾ ਰਸਤਾ ਅਪਣਾਇਆ। ਕਿ ਅਸੀਂ ਅੱਜ ਛੋਟੀਆਂ ਛੋਟੀਆਂ ਚੀਜ਼ਾਂ ਦੇ ਪਿੱਛੇ ਆਪਣਾ ਵਕਾਰ ਦਾ ਆਪੇ ਲਾ ਦਿੰਦੇ ਹਾਂ। ਹੁਣ ਜੇ ਕਹਿੰਦੇ ਆ ਉਹਨਾਂ ਦੇ ਵਿੱਚ ਸਾਰੇ ਲੋਕ ਉਸ ਕਚਹਿਰੀ ਦੇ ਵਿੱਚ ਮਾੜੇ ਨਹੀਂ, ਕੁਛ ਚੰਗੇ ਵੀ ਸੀਗੇ, ਉਹਨਾਂ ਦੇ ਵਿੱਚੋਂ ਅੱਜ ਅਸੀਂ ਅੱਜ ਵੀ ਯਾਦ ਕਰਦੇ ਹਾਂ ਨਵਾਬ ਮਲੇਰਕੋਟਲਾ ਨੂੰ, ਕਿ ਉਸ ਸਮੇਂ ਨਵਾਬ ਮਲੇਰਕੋਟਲਾ ਨੇ ਹਾਂ ਦਾ ਨਾਰਾ ਮਾਰਿਆ ਕਿ ਇਹ ਇਸਲਾਮ ਦੇ ਉਲਟ ਹੈ, ਇਹ ਤੁਸੀਂ ਗਲਤ ਫੈਸਲਾ ਕਰ ਰਹੇ ਹੋ, ਤੁਹਾਨੂੰ ਠੀਕ ਹੈ ਇਹਨਾਂ ਦੇ ਬਾਪ ਦੇ ਨਾਲ ਜਿਹੜੀ ਤੁਹਾਡੀ ਦੁਸ਼ਮਣੀ ਹੈਗੀ ਆ ਉਹ ਤੁਹਾਨੂੰ ਉਸ ਤਰੀਕੇ ਨਾਲ ਕਰਨੀ ਕੱਢਣੀ ਚਾਹੀਦੀ ਹੈ, ਪਰ ਇੱਥੇ ਜਿਹੜਾ ਬੱਚਿਆਂ ਦਾ ਕੋਈ ਕਸੂਰ ਨਹੀਂ, ਉਹਨਾਂ ਨੇ ਉਹ ਹਾਂ ਦਾ ਨਾਰਾ ਮਾਰਿਆ। ਸੋ ਉਸ ਦੇ ਨਾਲ ਨਾਲ ਆਪਾਂ ਮੋਤੀ ਮਹਿਰਾ ਉਹਦੀ ਸ਼ਹਾਦਤ ਨੂੰ ਵੀ ਸਲਾਮ ਕਰਦੇ ਆ ਕਿ ਰਾਤ ਦੇ ਠੰਡੇ ਵਕਤ ਉਹਨੇ ਜਾ ਕੇ ਗਰਮ ਦੁੱਧ ਪਿਲਾ ਕੇ ਆਉਣਾ, ਜੋ ਵੀ ਕੁਛ ਉਹਦੇ ਕੋਲ ਸੀਗਾ, ਉੱਥੇ ਜਿਹੜੇ ਸੈਨਾਪਤੀ ਸੀਗੇ, ਉੱਥੇ ਜਿਹੜੇ ਸਿਕਿਉਰਿਟੀ ਦੇ ਬੰਦੇ ਖੜੇ ਸੀਗੇ ਮੁਗਲਾਂ ਦੇ, ਉਹਨਾਂ ਨੂੰ ਉਹ ਦੇਣਾ ਕਿ ਆਹ ਤੁਸੀਂ ਲੈ ਲੋ ਤੇ ਮੈਨੂੰ ਜਿਹੜਾ ਇਜਾਜ਼ਤ ਦੇ ਦਿਓ ਤੇ ਮੈਂ ਉੱਥੇ ਗਰਮ ਦੁੱਧ ਪਿਆਇਆ ਵਾ। ਵਾਹ ਜੀ ਵਾਹ, ਵਾਹ ਵਾਹ, ਧੰਨ ਸਿੱਖੀ। ਅੱਜ ਅਸੀਂ ਆਪਣੇ ਛੋਟੇ ਛੋਟੇ ਫਾਇਦਿਆਂ ਵਾਸਤੇ ਕਈ ਵਾਰ ਇਸ ਨੂੰ ਦਾਅ ਤੇ ਲਾ ਦਿੰਦੇ ਹੈਗੇ ਆ। ਸੋ ਉਹ ਅਕਾਲ ਪੁਰਖ ਜਿਸ ਨੇ ਇਹ ਸਿੱਖੀ ਦੀ ਸਿਰਜਣਾ ਕੀਤੀ ਹੈ, ਗੁਰੂ ਗੋਬਿੰਦ ਸਾਹਿਬ ਪਾਤਸ਼ਾਹ ਜਿਨ੍ਹਾਂ ਨੇ ਸਾਨੂੰ ਇਹ ਮਾਰਗ ਦਿਖਾਇਆ ਹੈਗਾ, ਸੋ ਸਿਰ ਸਜਦਾ ਹੁੰਦਾ। ਇੰਨੇ ਸਾਡੇ ਤੇ ਪਾਤਸ਼ਾਹਾਂ ਦੇ ਅਹਿਸਾਨ ਹੈ, ਉਹ ਕਦੇ ਵੀ ਅਸੀਂ ਤਾਰ ਨਹੀਂ ਸਕਦੇ। ਪਰ ਸਾਨੂੰ ਚਾਹੀਦਾ ਕਿ ਅਸੀਂ ਉਸ ਰਸਤਿਆਂ ਤੇ ਜੋ ਉਹਨਾਂ ਨੇ ਸਾਨੂੰ ਰਸਤੇ ਦਿਖਾਏ, ਸਾਡੇ ਕੋਲ ਉਹਨਾਂ ਨੇ ਕੁਛ ਮੰਗਿਆ ਨੀ, ਸਾਨੂੰ ਤਾਂ ਸਿਰਫ ਇੰਨਾ ਹੀ ਕਿਹਾ ਕਿ ਤੁਸੀਂ ਇਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰੋ। ਸੋ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰੀਏ, ਜੋ ਹੋ ਗਿਆ ਸੋ ਹੋ ਗਿਆ, ਜਿੰਨਾ ਸਮਾਂ ਲੰਘ ਗਿਆ ਸੋ ਲੰਘ ਗਿਆ, ਦੂਜਿਆਂ ਵੱਲ, ਦੂਜੀਆਂ ਸੰਸਥਾਵਾਂ ਵੱਲ ਦੇਖਣ ਦੀ ਬਜਾਏ ਕਿ ਉਹ ਪ੍ਰਚਾਰ ਕਰਨਗੀਆਂ, ਗਿਆਨ ਦੇਣਗੀਆਂ, ਆਹ ਕਰਨਗੀਆਂ, ਉਹ ਕਰਨਗੀਆਂ, ਉਹਦੀ ਬਜਾਏ ਅਸੀਂ ਆਪ ਹੰਭਲਾ ਮਾਰੀਏ, ਆਪਣੇ ਪਰਿਵਾਰਾਂ ਤੋਂ ਸ਼ੁਰੂ ਕਰੀਏ, ਆਪਣੇ ਇਤਿਹਾਸ ਦੀ ਜਾਣਕਾਰੀ ਆਪਣੇ ਬੱਚਿਆਂ ਨੂੰ ਦੇਈਏ, ਪਰਿਵਾਰ ਦੇ ਵਿੱਚ ਬੈਠ ਕੇ ਉਹਨਾਂ ਨਾਲ ਗੱਲਾਂ ਬਾਤਾਂ ਕਰੀਏ, ਇਤਿਹਾਸ ਬਾਰੇ ਦੱਸੀਏ, ਕਥਾ ਸੁਣਾਈਏ, ਛੋਟੀਆਂ ਛੋਟੀਆਂ ਕਹਾਣੀਆਂ ਦੇ ਰੂਪ ਦੇ ਵਿੱਚ ਉਹਨਾਂ ਨੂੰ ਗਿਆਨ ਦਿੱਤਾ ਜਾਵੇ, ਤਾਂ ਜੋ ਸਾਡੀ ਜਿਹੜੀ ਆਉਣ ਵਾਲੀ ਜਿਹੜੀ ਪੀੜ੍ਹੀ ਹੈਗੀ ਹੈ ਉਹ ਇਸ ਵਿਰਸੇ ਨੂੰ ਸੰਭਾਲ ਸਕੇ। ਸੋ ਇਹਦੇ ਨਾਲ ਨਾਲ ਥੋੜਾ ਥੋੜਾ ਆਪਾਂ ਜਿਹੜੀਆਂ ਖਬਰਾਂ ਤੇ ਵੀ ਝਾਤੀ ਮਾਰਾਂਗੇ। ਮੋਗੇ ਦੇ ਇੱਕ ਪਰਿਵਾਰ ਨੇ ਮਸਜਿਦ ਲਈ 16 ਮਰਲੇ ਜ਼ਮੀਨ ਦਾਨ ਦਿੱਤੀ। ਇਹ ਪਿੰਡ ਹੈ ਜੀ ਮਾਛੀ ਕੇ, ਤੇ ਇਸ ਪਿੰਡ ਦੇ ਵਿੱਚ ਇੱਕ ਦਰਸ਼ਨ ਸਿੰਘ ਨਾਂ ਦੇ ਪਰਿਵਾਰ ਨੇ ਆਪਣੀ 16 ਮਰਲੇ ਜ਼ਮੀਨ ਦਿੱਤੀ ਸੀਗੀ। ਇਸ ਪਿੰਡ ਦੇ ਵਿੱਚ 250 ਸਾਲ ਪੁਰਾਣੀ ਇੱਕ ਜਿਹੜੀ ਮਸੀਤ ਸੀਗੀ ਉਹ ਹਾਈਵੇ ਪ੍ਰੋਜੈਕਟ ਦੇ ਵਿੱਚ ਆ ਗਈ ਸੀਗੀ, ਤੇ ਉਸ ਨੂੰ ਫਿਰ ਨਵੀਂ ਜਗ੍ਹਾ ਤੇ ਬਣਾਉਣਾ ਸੀਗਾ ਸਾਡੇ ਮੁਸਲਮਾਨ ਵੀਰਾਂ ਨੇ, ਪਰ ਉਹਨਾਂ ਨੇ ਕਹਿੰਦੇ ਵੀ ਸਰਕਾਰੇ ਦਰਬਾਰੇ ਬਹੁਤ ਭੱਜ ਨੱਸ ਕੀਤੀ ਤੇ ਉਹਨਾਂ ਨੂੰ ਉਹ ਜਿਹੜੀ ਜਗ੍ਹਾ ਨਹੀਂ ਮਿਲੀ ਗਈ, ਤੇ ਅਖੀਰ ਮਾਯੂਸੀ ਦਾ ਉਹਨਾਂ ਦੇ ਵਿੱਚ ਆਲਮ ਆਇਆ, ਮਾਯੂਸ ਹੋ ਕੇ ਬੈਠ ਗਏ, ਤੇ ਸਾਡੇ ਉੱਥੇ ਇੱਕ ਵੀਰ ਦਰਸ਼ਨ ਸਿੰਘ ਦੇ ਪਰਿਵਾਰ ਨੇ ਉਹਨਾਂ ਨੂੰ 16 ਮਰਲੇ ਜ਼ਮੀਨ ਦਾਨ ਦਿੱਤੀ। ਗੱਲ ਇਹ ਨਹੀਂ ਹੈਗੀ ਕਿ 16 ਮਰਲੇ ਜ਼ਮੀਨ ਦਾਨ ਦਿੱਤੀ, ਗੱਲ ਇਹ ਹੈ ਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਜੋ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਸੀਗਾ ਉਸ ਤੇ ਚੱਲਣ ਦੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ ਸਾਰੇ ਧਰਮਾਂ ਦਾ ਜਿਹੜਾ ਸਤਿਕਾਰ ਕਰਨਾ ਚਾਹੀਦਾ ਹੈ, ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਕ੍ਰਿਸਚਨਸ ਹੈ। ਸਾਡੇ ਦਰਬਾਰ ਸਾਹਿਬ, ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਇੱਕ ਮਜ਼ਹਬ ਦਾ ਕੋਈ ਵੀ ਇਨਸਾਨ ਆ ਸਕਦਾ, ਲੰਗਰ ਪਾਣੀ ਛਕ ਸਕਦਾ, ਰਹਿਣ ਬਸੇਰਾ ਕਰ ਸਕਦਾ, ਉੱਥੇ ਉਹਨੂੰ ਹਰ ਤਰ੍ਹਾਂ ਦੀ ਜਿਹੜੀ ਹੈਗੀ ਹੈ ਮਦਦ ਮਿਲਦੀ ਹੈ। ਸੋ ਇਹ ਇੱਕ ਸਾਂਝੀ ਵਾਲਤਾ ਦਾ ਜੋ ਸਾਨੂੰ ਉਪਦੇਸ਼ ਦਿੱਤਾ ਸੀਗਾ ਉਹ ਸਾਨੂੰ ਉਪਦੇਸ਼ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਹੈ। ਸੋ ਇਸ ਪਰਿਵਾਰ ਨੂੰ ਸਲਾਮ ਹੈ ਜੀ ਸਾਡਾ, ਕਿ ਸਾਡੇ ਇਸ ਦੇ ਨਾਲ ਨਾਲ ਸਾਡੇ ਪਾਤਸ਼ਾਹਾਂ ਨੇ ਜੋ ਸਾਡੇ ਕੌਮ ਦੇ ਵਿੱਚ ਲੋੜਵੰਦਾਂ ਦੀ ਮਦਦ ਕਰਨ ਦਾ ਜੋ ਉਹਨਾਂ ਨੇ ਸਾਡੇ ਅੰਦਰ ਪਾਇਆ ਹੈਗਾ, ਤੇ ਇਸ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਆਓ ਇਹਦੇ ਨਾਲ ਨਾਲ ਅਸੀਂ ਜਿਹੜਾ ਹੈਗਾ ਗੀਤ ਸੰਗੀਤ ਦਾ ਵੀ ਆਨੰਦ ਮਾਣੀ ਚੱਲਾਂਗੇ, ਤੇ ਨਾਲ ਨਾਲ ਅਸੀਂ ਜਿਹੜੀਆਂ ਹੈਗੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਜਾਰੀ ਰੱਖਾਂਗੇ। ਸੋ ਇੱਕ ਹੁਣ ਅਸੀਂ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਮਾਣ ਪੰਜਾਬੀ ਹੋਣ ਦਾ ਗੀਤ ਸੁਣਦੇ ਹਾਂ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜਜ਼ਬਾ ਸੀ, ਜਜ਼ਬਾ ਰਹੇਗਾ,
जज्बा है कर विखाउण दा।
ਫੀਲ ਕਰੀਦਾ ਪੰਜਾਬੀ ਹੋਣ ਤੇ ਬਹੁਤ ਹੀ ਖੂਬਸੂਰਤ ਲਫ਼ਜ਼ਾਂ ਦੇ ਵਿਚ ਬਿਆਨ ਕੀਤਾ ਗੁਰਦਾਸ ਮਾਨ ਸਾਹਿਬ ਨੇ। ਵਾਕਈ ਸਾਨੂੰ ਮਾਣ ਮਹਿਸੂਸ ਹੁੰਦਾ ਪੰਜਾਬੀ ਹੋਣ ਤੇ। ਬੜੀ ਉਸ ਅਕਾਲ ਪੁਰਖ ਦੀ ਕਿਰਪਾ ਹੋਈ ਹੈ ਕਿ ਸਾਨੂੰ ਉਹਨੇ ਪੰਜਾਬ ਦੇ ਵਿੱਚ ਪੈਦਾ ਕੀਤਾ ਜਾਂ ਪੰਜਾਬੀ ਪੈਦਾ ਕੀਤਾ ਤੇ ਇਸ ਤੋਂ ਪਹਿਲਾਂ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਇੱਕ ਸਿੱਖ ਧਰਮ ਨੂੰ ਬਿਲੋਂਗ ਕਰਦੇ ਹੈਗੇ ਆ ਜਿਹਦਾ ਇੱਕ ਬੜਾ ਵਿਸ਼ਾਲ ਹਿਰਦਾ ਹੁੰਦਾ ਹੈਗਾ। ਸੋ ਆਪਾਂ ਆਮ ਅਕਸਰ ਹੀ ਗੱਲਾਂ ਕਰਦੇ ਹਾਂ ਕਿ ਸਾਡਾ ਅੱਜ ਦਾ ਜਿਹੜਾ ਨੌਜਵਾਨ ਹੈਗਾ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਧੱਸਦਾ ਜਾ ਰਿਹਾ ਜਾਂ ਐਸ਼ ਪ੍ਰਸਤੀਆਂ ਦੇ ਵਾਲੇ ਪਾਸੇ ਜਿਹੜਾ ਹੈਗਾ ਜਾ ਰਿਹਾ ਹੈਗਾ, ਲੜਾਈ ਝਗੜੇ ਵਾਲੇ ਪਾਸੇ ਪੈ ਰਿਹਾ ਹੈਗਾ। ਸੋ ਸਾਰੇ ਨੀ, ਕੁਛ ਇਹੋ ਜਿਹੇ ਵੀ ਜਿਹੜੇ ਨੌਜਵਾਨ ਸਹਿਰਤ ਨੌਜਵਾਨ ਹੈਗੇ ਆ ਜੋ ਚੰਗੇ ਕੰਮ ਵਾਲੇ ਪਾਸੇ ਬਹੁਤ ਜ਼ਿਆਦਾ ਲੱਗੇ ਹੋਏ ਆ, ਜਿਹਨਾਂ ਨੇ ਬਹੁਤ ਉੱਚੀਆਂ ਤਰੱਕੀਆਂ ਵੀ ਕੀਤੀਆਂ ਹੈਗੀਆਂ। ਸੋ ਮਾਣ ਮਹਿਸੂਸ ਹੁੰਦਾ ਅੱਜ ਅਸੀਂ ਅਜਿਹੇ ਹੀ ਇੱਕ ਨੌਜਵਾਨ ਵੀਰ ਗੁਰਪ੍ਰੀਤ ਸਿੰਘ ਦੇ ਨਾਲ ਗੱਲਬਾਤ ਅੱਗੇ ਕਰਾਂਗੇ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਨਾਂ ਦੀ ਇੱਕ ਸੰਸਥਾ ਜਿਹੜੀ ਹੈਗੀ ਹੈ ਚਲਾਈ ਹੋਈ ਹੈ। ਉਹਨਾਂ ਕੋਲੋਂ ਅਸੀਂ ਉਹਨਾਂ ਦੇ ਕੀ ਜਿਹੜੇ ਸੇਵਾ ਕਾਰਜ ਉੱਥੇ ਕਰਦੇ ਹੈਗੇ, ਕਿਹੜੇ ਕਿਹੜੇ ਤਰੀਕੇ ਦੇ ਨਾਲ ਕਰਦੇ ਹੈਗੇ, ਲੋੜਵੰਦ ਜਿਹੜੇ ਇਨਸਾਨ ਹੈਗੇ ਆ ਕਈ ਥਾਵਾਂ ਤੇ ਉਹ ਦੱਸਦੇ ਹੈਗੇ ਕਿ ਕਿਵੇਂ ਜੰਗਲ ਆਪਣੇ ਸੰਗਲਾਂ ਦੇ ਵਿੱਚ ਉਹਨਾਂ ਨੂੰ ਜਕੜਿਆ ਵਿਆ ਹੁੰਦਾ ਹੈਗਾ ਜਾਂ ਇੰਨੀਆਂ ਭਿਆਨਕ ਬਿਮਾਰੀਆਂ ਉਹਨਾਂ ਨੂੰ ਲੱਗੀਆਂ ਵੀ ਹੁੰਦੀਆਂ, ਕੀੜੇ ਪਏ ਵੇ ਹੁੰਦੇ ਹੈਗੇ ਜਿਹਨਾਂ ਨੂੰ ਘਰ ਪਰਿਵਾਰ ਵਾਲੇ ਵੀ ਉਹਨਾਂ ਨੂੰ ਸੁੱਟ ਦਿੰਦੇ ਹੈਗੇ ਆ ਬਾਹਰ, ਤੇ ਉਹਨਾਂ ਦੀ ਲਿਆ ਕੇ ਉਹ ਸੇਵਾ ਸੰਭਾਲ ਕਰਦੇ ਆ। ਅੱਜ ਅਸੀਂ ਅੱਗੇ ਇੱਕ ਖਾਸ ਮੁਲਾਕਾਤ ਦੇ ਵਿੱਚ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਉਸ ਨੂੰ ਸਾਡੇ ਪਿਆਰੇ ਸਰੋਤਿਆਂ ਦੀ ਨਜ਼ਰ ਦੇ ਵਿੱਚ ਖਿਦਮਤ ਦੇ ਵਿੱਚ ਅਸੀਂ ਹਾਜ਼ਰ ਕਰਾਂਗੇ। ਸੋ ਜਿਵੇਂ ਅਸੀਂ ਗੱਲਾਂ ਦੇ ਨਾਲ ਨਾਲ ਅਸੀਂ ਜਿਹੜੀਆਂ ਖਬਰਾਂ ਹੈਗੀਆਂ ਉਹਨਾਂ ਨੂੰ ਵੀ ਨਾਲ ਦੀ ਨਾਲ ਅਸੀਂ ਡਿਸਕਸ ਕਰਦੇ ਜਾਵਾਂਗੇ। ਅਗਲੀ ਖਬਰ ਹੈ ਜੀ, ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਖੂਨ ਨਾਲ ਚਿੱਠੀ। ਇਹ ਅੰਮ੍ਰਿਤਸਰ ਤੋਂ ਮਜਲਿਸ ਅਹਰਾਰੇ ਇਸਲਾਮੀ ਹਿੰਦ ਜਿਹੜੀ ਨਾਂ ਦੀ ਜਥੇਬੰਦੀ ਹੈਗੀ ਹੈ ਉਹਨਾਂ ਨੇ ਖੂਨ ਦੇ ਨਾਲ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਹੈ। ਉਹਨਾਂ ਨੇ ਕਿਹਾ ਹਿੰਦੁਸਤਾਨ ਸਾਡਾ ਹੈ, ਅਸੀਂ ਇੱਥੇ ਜੀਆਂਗੇ ਇੱਥੇ ਮਰਾਂਗੇ, ਇਹ ਦੇ ਨਾਂ ਦੇ ਨਾਰੇ ਲਾਏ ਆ। ਸੋ ਅੱਜ ਕੱਲ ਆਪਾਂ ਜਿਵੇਂ ਦੇਖਦੇ ਹਾਂ ਇੰਡੀਆ ਦੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਜਿਹੜਾ ਪਾਸ ਕੀਤਾ ਹੈਗਾ, ਬਿੱਲ ਪਾਸ ਕੀਤਾ, ਉਸ ਦੇ ਵਿਰੁੱਧ ਸਾਰੇ ਇੰਡੀਆ ਦੇ ਵਿੱਚ ਖਾਸ ਕਰਕੇ ਵਿਦਿਆਰਥੀ ਜਿਹੜਾ ਵਰਗ ਹੈਗਾ ਉਹ ਮੁਜ਼ਾਹਰੇ ਕਰ ਰਿਹਾ ਹੈਗਾ। ਕਈ ਥਾਵਾਂ ਤੇ ਜਿਹੜੀਆਂ ਹੈਗੀਆਂ ਗੋਲੀਬਾਰੀ ਵੀ ਹੋਈ ਹੈ। ਇੱਕ ਹੋਰ ਖਬਰ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਹਿੰਸਕ ਪ੍ਰਦਰਸ਼ਨਾਂ ਵਿਰੁੱਧ ਸਖਤੀ ਵਧੀ। ਅਲੀਗੜ੍ਹ ਦੇ ਵਿੱਚ 1000 ਅਣਪਛਾਤੇ ਵਿਦਿਆਰਥੀਆਂ ਤੇ ਮੁਕੱਦਮਾ ਦਰਜ ਕੀਤਾ। ਸੋ ਇਹ ਜਿਹੜਾ ਨਾਗਰਿਕਤਾ ਸੋਧ ਕਾਨੂੰਨ ਹੈਗਾ ਇਸ ਨੂੰ ਲੈ ਕੇ ਸਾਰੇ ਹੀ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਮੁਜ਼ਾਹਰੇ ਹੋ ਰਹੇ ਹੈਗੇ ਆ, ਵਿਦਿਆਰਥੀ ਜਥੇਬੰਦੀਆਂ ਤੇ ਹੋਰ ਜਿਹੜੀਆਂ ਜਥੇਬੰਦੀਆਂ ਹੈਗੀਆਂ ਉਹ ਇਸ ਕਾਨੂੰਨ ਜੋ ਨਵਾਂ ਕਾਨੂੰਨ ਜਿਹੜਾ ਹੈਗਾ ਮੋਦੀ ਸਰਕਾਰ ਨੇ ਬਣਾਇਆ ਹੈਗਾ ਉਸ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਹੈਗੀਆਂ ਕਿ ਇਹ ਜਿਹੜਾ ਹੈਗਾ ਨਹੀਂ ਹੋਣਾ ਚਾਹੀਦਾ। ਅਗਲੀ ਖਬਰ ਦੇ ਵਿੱਚ ਹੈਗਾ ਭਾਰਤ ਤੋਂ ਕਤਰਾਉਣ ਲੱਗੇ ਹਨ ਨਿਵੇਸ਼ਕ, ਕੰਨੀ ਕਤਰਾਉਣ ਲੱਗੇ ਹਨ ਨਿਵੇਸ਼ਕ। ਇਹ ਫਰਾਂਸ ਦੇ ਅਰਥਚਾਰੀ ਨੇ ਕਿਹਾ ਕਿ ਜਿਹੜੇ ਇਨਵੈਸਟਰਸ ਹੈਗੇ ਆ ਉਹ ਪਹਿਲਾਂ ਇੰਡੀਆ ਦੇ ਵਿੱਚ ਜਿਹੜੀ ਇਨਵੈਸਟਮੈਂਟ ਕਰਦੇ ਸੀਗੇ, ਇੰਡੀਆ ਇੱਕ ਬਹੁਤ ਵਧੀਆ ਇੱਕ ਬਿਜ਼ਨਸ ਦੀ ਜਿਹੜੀ ਹੱਬ ਹੈਗੀ ਆ, ਬੜਾ ਅੱਛਾ ਇੱਥੇ ਜਿਹੜਾ ਸੀਗਾ ਐਕਸਪੋਜ਼ਰ ਹੈਗਾ, ਬਟ ਹੁਣ ਅਸੀਂ ਜਦੋਂ ਦੇਖਦੇ ਹਾਂ ਕਿ ਇੰਡੀਆ ਦੀ ਜਿਹੜੀ ਅਰਥਚਾਰਾ ਹੈਗਾ ਉਹਦੀ ਜਿਹੜੀ ਇਕੋਨੋਮੀ ਹੈਗੀ ਉਹ ਡੇ ਬਾਏ ਡੇ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ ਡਾਊਨ ਜਾ ਰਹੀ ਹੈਗੀ ਹੈ। ਤੇ ਉਹਨਾਂ ਨੇ ਫਰਾਂਸ ਦੇ ਜਿਹੜੇ ਅਰਥਚਾਰੀ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਧਿਆਨ ਅਰਥਚਾਰੇ ਦੀ ਬਜਾਏ ਸਿਆਸਤ ਵੱਲ ਲੱਗਾ ਹੋਇਆ। ਇਹਨਾਂ ਨੇ ਕਿਹਾ ਕਿ ਪਹਿਲਾਂ ਇਹਨਾਂ ਨੇ ਜਿਹੜਾ ਅਰਥਚਾਰੇ ਨੂੰ ਮਜ਼ਬੂਤ ਕਰਨ ਵਾਸਤੇ ਜਿਹੜਾ ਸੀਗਾ ਕਾਫੀ ਧਿਆਨ ਦਿੱਤਾ ਸੀਗਾ ਉਹਦੇ ਉਸ ਪਾਸੇ ਇਹ ਕਾਫੀ ਸਿੰਸੀਅਰ ਲੱਗਦੇ ਸੀਗੇ, ਬਟ ਹੁਣ ਜਿਹੜਾ ਇਹਨਾਂ ਦਾ ਧਿਆਨ ਟੋਟਲੀ ਜਿਹੜਾ ਹੈਗਾ ਸਿਆਸਤ ਵਾਲੇ ਪਾਸੇ ਲੱਗਿਆ ਹੋਇਆ ਹੈਗਾ। ਇਹ ਆਪਾਂ ਆਮ ਹੀ ਦੇਖਦੇ ਹਾਂ ਕਿ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਚਾਹੇ ਕੋਈ ਵਪਾਰੀ ਵਰਗ ਹੈਗਾ ਚਾਹੇ ਆਮ ਕੋਈ ਇਨਸਾਨ ਹੈਗਾ ਜੇ ਉਸਦੀ ਜਿਹੜੀ ਆਰਥਿਕ ਜਿਹੜੀ ਵਿਵਸਥਾ ਹੈਗੀ ਆ ਡੇ ਬਾਏ ਡੇ ਬਹੁਤ ਡਾਊਨ ਜਾ ਰਹੀ ਹੈ, ਨੌਜਵਾਨ ਜਿਹੜੇ ਸਾਡੇ ਹੈਗੇ ਆ ਉਹਨਾਂ ਦੇ ਕੋਲ ਕੋਈ ਜੋਬਸ ਨਹੀਂ ਹੈਗੀਆਂ, ਕਿਸੇ ਕਿਸਮ ਦੇ ਕੋਈ ਪ੍ਰੋਜੈਕਟਸ ਨਹੀਂ ਹੈਗੇ, ਤੇ ਆਪਾਂ ਆਮ ਹੀ ਦੇਖਦੇ ਹੈਗੇ ਆ ਕਿ ਮਜ਼ਹਬਾਂ ਦੇ ਨਾਂ ਤੇ ਜਿਹੜੇ ਹੈਗੇ ਆ ਲੋਕ ਆਪਸ ਦੇ ਵਿਚ ਲੜੀ ਭਿੜੀ ਜਾਂਦੇ ਆ, ਜਦਕਿ ਸਾਨੂੰ ਜਿਹੜਾ ਧਿਆਨ ਦੇਣ ਦੀ ਜ਼ਰੂਰਤ ਹੈਗੀ ਆ ਉਹ ਹੈਗੀ ਅਸੀਂ ਇੱਕ ਪ੍ਰੋਡਕਟਿਵ ਸਾਈਡ ਵਾਸਤੇ, ਇੱਕ ਚੰਗੀ ਸਾਈਡ ਵਾਸਤੇ ਅਸੀਂ ਉੱਦਮ ਕਰੀਏ, ਉਪਰਾਲਾ ਕਰੀਏ, ਉਸ ਪਾਸੇ ਅਸੀਂ ਲੱਗੀਏ, ਨਾ ਕਿ ਕਿਉਂਕਿ ਅਸੀਂ ਧਰਮਾਂ ਦੇ ਨਾਂ ਤੇ ਹੈ ਤਾਂ ਅਸੀਂ ਸਾਰੇ ਆਪਸ ਦੇ ਵਿਚ ਭੈਣ ਭਰਾ, ਜਿਵੇਂ ਸਾਨੂੰ ਸਾਡੇ ਸਿੱਖੀ ਦੇ ਵਿਚ ਸਾਡੇ ਪਾਤਸ਼ਾਹ ਨੇ ਸਾਨੂੰ ਜੋ ਮਾਰਗ ਦਰਸਾਇਆ ਹੈਗਾ, ਸਾਂਝੀਵਾਲਤਾ ਦਾ ਜੋ ਸਾਨੂੰ ਉਪਦੇਸ਼ ਦਿੱਤਾ ਹੈਗਾ, ਉਸ ਤੇ ਸਾਨੂੰ ਚੱਲਣ ਦੀ ਲੋੜ ਹੈਗੀ ਹੈ, ਨਾ ਕਿ ਅਸੀਂ ਧਰਮਾਂ ਦੇ ਨਾਂ ਤੇ ਜਿਹੜੇ ਹੈਗੇ ਆ ਅਸੀਂ ਆਪਸ ਦੇ ਵਿਚ ਲੜੀਏ ਭਿੜੀਏ। ਸੋ ਸਾਨੂੰ ਇੱਕ ਪੋਜ਼ਿਟਿਵ ਸਾਈਡ ਤੇ ਰਲ ਮਿਲ ਕੇ ਇਕੱਠੇ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈਗਾ। ਸੋ ਇਹ ਇਸੇ ਤਰ੍ਹਾਂ ਸਾਡਾ ਖਬਰਾਂ ਦਾ ਤੇ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਹੈਗਾ ਉਹ ਅਸੀਂ ਨਾਲ ਦੀ ਨਾਲ ਜਾਰੀ ਰੱਖਾਂਗੇ। ਤੇ ਹੁਣ ਇੱਕ ਬਹੁਤ ਹੀ ਖੂਬਸੂਰਤ ਆਵਾਜ਼ ਗਗਨਦੀਪ ਚੀਮਾ, ਇਹ ਲੜਕੀ ਹੈ ਬੜੀ ਖੂਬਸੂਰਤ ਆਵਾਜ਼ ਦੀ ਮਾਲਕ ਹੈਗੀ ਹੈ, ਇਹਨਾਂ ਦੀ ਆਵਾਜ਼ ਦੇ ਵਿਚ ਤੁਹਾਨੂੰ ਅਸੀਂ ਇੱਕ ਗੀਤ ਸੁਣਾਉਣ ਜਾ ਰਹੇ ਹਾਂ ਗਗਨਦੀਪ ਚੀਮਾ।
ਰੱਖੜੀ ਦੀ ਤੰਦ ਕੂਲੀ ਤੋੜੀ ਨਾ ਤੂੰ ਵੀਰਿਆ, ਵਾਲ ਵਾਲ ਆਵਾਂ ਭੱਜੀ ਮੋੜੀ ਨਾ ਤੂੰ ਵੀਰਿਆ, ਵਾਲ ਵਾਲ ਆਵਾਂ ਭੱਜੀ ਮੋੜੀ ਨਾ ਤੂੰ ਵੀਰਿਆ, ਤੇਰੀਆਂ ਬਲਾਵਾਂ ਪੈਣਾ ਸਿਰ ਜਿਉਣ ਜੋਗੇ ਆਵੇ, ਅਰਜ਼ਾ ਨੂੰ ਕਰੀ ਸਾਥੋਂ ਹੋਇਆ ਕੀ ਕਸੂ, ਰੱਬਾ ਮੇਰੇ ਦਸੀ ਸਾਥੋਂ ਹੋਇਆ ਕੀ ਕਸੂ ਰੱਬਾ ਮੇਰੇ ਦਸੀ ਸਾਥੋਂ ਹੋਇਆ ਕੀ ਕਸੂ
ਬਹੁਤ ਹੀ ਖੂਬਸੂਰਤ ਆਵਾਜ਼ ਦੇ ਵਿੱਚ ਅਸੀਂ ਗੀਤ ਸੁਣਿਆ ਗਗਨਦੀਪ ਚੀਮਾ ਦੀ ਆਵਾਜ਼ ਦੇ ਵਿੱਚ ਸੋ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਖਬਰਾਂ ਦਾ ਜਿਹੜਾ ਸਿਲਸਿਲਾ ਹੈ ਆਪਾਂ ਨਾਲ ਦੀ ਨਾਲ ਜਾਰੀ ਰੱਖਾਂਗੇ ਦਿੱਲੀ ਦੇ ਵਿਚ ਇਕ ਸਿੱਖ ਜਥੇਬੰਦੀ ਨੇ ਦਿੱਲੀ ਚ ਬੇੜੀਆਂ ਚ ਜਕੜੇ ਨੌਜਵਾਨਾਂ ਨੇ ਸਿੱਖ ਬੰਦੀਆਂ ਦੀ ਰਿਹਾਈ ਦਾ ਮੁੱਦਾ ਉਭਾਰਿਆ ਅੱਜ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੇ ਜਿਹੜੇ ਸਿੱਖ ਕੈਦੀ ਵੀਰ ਬੜੇ ਲੰਬੇ ਸਾਲਾਂ ਤੋਂ ਜੇਲਾਂ ਦੇ ਵਿਚ ਬੰਦ ਹੈਗੇ ਆ ਉਹਨਾਂ ਦੀਆਂ ਜਿਹੜੀਆਂ ਸਜਾਵਾਂ ਹੈਗੀਆਂ ਉਹ ਵੀ ਪੂਰੀਆਂ ਹੋ ਚੁੱਕੀਆਂ ਸਜਾਵਾਂ ਹੋਣ ਤੋਂ ਮਗਰੋਂ ਹੋਰ ਵੀ ਜਿਹੜੇ ਟਾਈਮ ਹੈਗੇ ਆ ਉਹ ਲੰਘ ਚੁੱਕੇ ਆ ਸੋ ਬੜਾ ਦੁੱਖ ਲੱਗਦਾ ਹੁੰਦਾ ਕਿ ਇੱਕ ਦੇਸ਼ ਦੇ ਵਿਚ ਦੋ ਕਾਨੂੰਨ ਆਪਾਂ ਆਮ ਹੀ ਦੇਖਦੇ ਹੈਗੇ ਆ ਕਿ ਸਾਨੂੰ ਕਾਨੂੰਨ ਦੇ ਦਾਇਰੇ ਦੇ ਵਿਚ ਰਹਿ ਕੇ ਅਗਰ ਸਾਡੀ ਜਿਹੜੀ ਸਜ਼ਾ ਹੈਗੀ ਉਹ ਪੂਰੀ ਹੋ ਚੁੱਕੀ ਹੈਗੀ ਆ ਤਾਂ ਸਾਨੂੰ ਜਿਹੜਾ ਹੈਗਾ ਇਨਸਾਫ਼ ਲੈਣ ਵਾਸਤੇ ਸਾਨੂੰ ਕਦੇ ਆਪਣੇ ਆਪ ਨੂੰ ਜੰਜੀਰਾਂ ਦੇ ਵਿਚ ਜਕੜਨਾ ਪੈਂਦਾ ਸਰਕਾਰਾਂ ਨੂੰ ਦੱਸਣ ਵਾਸਤੇ ਸਰਕਾਰਾਂ ਨੂੰ ਚੂੰਡੀ ਭਰਨ ਵਾਸਤੇ ਸਾਨੂੰ ਰੋਸ ਮਜ਼ਾਰੇ ਕਰਨੇ ਪੈਂਦੇ ਆ ਸਾਨੂੰ ਮੰਗ ਪੱਤਰ ਦੇਣੇ ਪੈਂਦੇ ਆ ਪਰ ਪਤਾ ਨੀ ਕੀ ਗੱਲ ਸਰਕਾਰਾਂ ਆਉਂਦੀਆਂ ਤੇ ਜਾਂਦੀਆਂ ਇਹਨਾਂ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਸੋ ਇੱਕ ਦੇਸ਼ ਦੇ ਵਿਚ ਦੋ ਕਾਨੂੰਨ ਇਹ ਸਮਝ ਨਹੀਂ ਆਇਆ ਇਹ ਕਿਉਂ ਹੋ ਰਿਹਾ ਇਹ ਸਾਡੇ ਨਾਲ ਹੀ ਕਿਉਂ ਹੋ ਰਿਹਾ ਸੋ ਇੱਕ ਅਗਲੀ ਖਬਰ ਹੈ ਜੀ ਡੋਪ ਟੈਸਟ ਚ ਫਸੇ ਕਈ ਪੁਲਸੀਏ ਅੱਜ ਕੱਲ ਪੰਜਾਬ ਪੁਲਿਸ ਦਾ ਜਿਹੜਾ ਡੋਪ ਟੈਸਟ ਹੋਣ ਲੱਗ ਪਿਆ ਪਾਜ਼ਿਟਿਵ ਪਾਏ ਜਾਣ ਵਾਲੇ ਲਾਈਨ ਹਾਜ਼ਰ ਕਰਤੇ ਤੇ ਡੋਪ ਟੈਸਟ ਚ ਹਿੱਸਾ ਨਾ ਲੈਣ ਵਾਲੇ ਮੁਅੱਤਲ ਦੇਖੋ ਕਿੱਡੀ ਮਾੜੀ ਗੱਲ ਹੈ ਕਿ ਸਾਡਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਜਿਹਨੇ ਕਿ ਇਹ ਜਿਹੜੀਆਂ ਸਮਾਜਿਕ ਕਰੀਤੀਆਂ ਹੈਗੀਆਂ ਉਹਨਾਂ ਦੇ ਵਿਰੁੱਧ ਐਕਸ਼ਨ ਲੈਣਾ ਅੱਜ ਅਸੀਂ ਪੰਜਾਬ ਦੀ ਜੇ ਗੱਲ ਕਰੀਏ ਤਾਂ ਨਸ਼ੇ ਦੇ ਬਾਰੇ ਹਰ ਇੱਕ ਸਾਡਾ ਜਿਹੜਾ ਪੰਜਾਬੀ ਹੈਗਾ ਉਹ ਚਿੰਤਤ ਹੈਗਾ ਕਿ ਸਾਡਾ ਜਿਹੜਾ ਨੌਜਵਾਨ ਵਰਗ ਹੈਗਾ ਉਹ ਨਸ਼ੇ ਤੇ ਲੱਗਿਆ ਵਿਆ ਹੈਗਾ ਸਾਡੇ ਜਿਹੜੇ ਨੌਜਵਾਨ ਹੈਗੇ ਆ ਕੋਈ ਚਿੱਟਾ ਵਰਤ ਰਿਹਾ ਕੋਈ ਹੋਰ ਨਸ਼ਾ ਵਰਤ ਰਿਹਾ ਉਹਨਾਂ ਨੇ ਕਈਆਂ ਨੇ ਤਾਂ ਆਪਣੀਆਂ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਸਾਰੀਆਂ ਜਿਹੜੀਆਂ ਵੇਚਤੀਆਂ ਖਾ ਗਏ ਨਸ਼ੇ ਦੇ ਵਿੱਚ ਤੇ ਜਿਨ੍ਹਾਂ ਨੇ ਉਸ ਚੀਜ਼ ਨੂੰ ਹਟਾਉਣਾ ਉਹ ਆਪ ਵੀ ਵਿੱਚ ਲੱਗੇ ਹੋਏ ਹੈਗੇ ਆ ਸੋ ਉਪਰਾਲਾ ਬਹੁਤ ਚੰਗਾ ਕਿ ਇਹੋ ਜਿਹੇ ਡੋਪ ਟੈਸਟ ਹੈਗੇ ਕੀਤੇ ਜਾਣੇ ਚਾਹੀਦੇ ਆ ਪਰ ਜ਼ਰੂਰਤ ਹੈ ਕਿ ਸਹੀ ਤਰੀਕੇ ਦੇ ਨਾਲ ਡੋਪ ਟੈਸਟ ਕੀਤੇ ਜਾਣ ਤੇ ਇਹਨਾਂ ਦੇ ਅਗੇਂਸਟ ਜਿਨ੍ਹਾਂ ਨੇ ਜਿਹੜਾ ਰੂਲ ਹੈਗਾ ਰੂਲ ਰੈਗੂਲੇਸ਼ਨ ਨੂੰ ਓਬੇ ਕਰਵਾਉਣਾ ਹੈਗਾ ਉਹਨਾਂ ਤੇ ਸਟ੍ਰਿਕਟ ਤੋਂ ਸਟ੍ਰਿਕਟ ਇਮੀਡੀਏਟਲੀ ਐਕਸ਼ਨ ਲਿਆ ਜਾਣਾ ਚਾਹੀਦਾ ਉਹਨਾਂ ਦੇ ਨਾਲ ਕੋਈ ਵੀ ਜਿਹੜੀ ਹੈਗੀ ਨਰਮੀ ਨਹੀਂ ਵਰਤੀ ਜਾਣੀ ਚਾਹੀਦੀ ਹੈਗੀ ਸੋ ਠੰਡ ਅਗਰ ਆਪਾਂ ਦੇਸ਼ ਪੰਜਾਬ ਦੀ ਗੱਲ ਕਰੀਏ ਇੰਡੀਆ ਦੀ ਗੱਲ ਕਰੀਏ ਤਾਂ ਮੈਂ ਬੜੀ ਜਿਆਦਾ ਇਸ ਵੇਲੇ ਪੰਜਾਬ ਦੇ ਵਿਚ ਠੰਡ ਪੈ ਰਹੀ ਹੈ। ਬਠਿੰਡੇ ਦੀ ਖਬਰ ਹੈ ਜੀ ਕਿ ਬਠਿੰਡੇ ਚ ਰਿਕਾਰਡ ਤੋੜਨ ਲੱਗੀ ਠੰਡ, ਤਾਪਮਾਨ 2.4 ਡਿਗਰੀ ਸੈਲਸੀਅਸ ਤੱਕ ਪੁੱਜਾ। ਆਉਣ ਵਾਲੇ ਦਿਨਾਂ ਚ ਭਾਰੀ ਧੁੰਦ ਦਾ ਖਦਸ਼ਾ, ਠੰਡ ਨੇ ਤੋੜਿਆ 118 ਸਾਲ ਦਾ ਰਿਕਾਰਡ। ਬੱਲੇ 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 ਬੱਲੇ, ਵਾਕਈ ਜਦੋਂ ਗੱਲ ਕਰਦੇ ਹੈਗੇ ਆ ਪੰਜਾਬ ਦੇ ਵਿਚ ਕਿਸੇ ਦੇ ਨਾਲ ਗੱਲ ਕਰਦੇ ਆ ਤੇ ਪਹਿਲੀ ਉਹਨਾਂ ਦੀ ਗੱਲ ਤੇ ਹੀ ਹੁੰਦਾ ਬਾਈ ਠੰਡ ਬਹੁਤ ਪੈ ਰਹੀ ਆ, ਬਹੁਤ ਬੁਰਾ ਹਾਲ ਆ ਠੰਡ ਦਾ। ਮੈਂ ਕਦੇ ਕਦੇ ਸੋਚਦਾ ਹੁੰਦਾ ਕਿ ਸ਼ਾਇਦ ਕਿਤੇ ਅਸੀਂ ਭੁੱਲ ਜਾਂਦੇ ਹੈਗੇ ਠੰਡ ਹਰ ਸਾਲ ਪੈਂਦੀ ਹੈਗੀ ਆ ਜਾਂ ਗਰਮੀ ਵੀ ਹਰ ਸਾਲ ਪੈਂਦੀ ਹੈ। ਜਦੋਂ ਆਪਾਂ ਗਰਮੀਆਂ ਚ ਗੱਲ ਕਰਦੇ ਤੇ ਕਹਿੰਦੇ ਇਸ ਸਾਲ ਗਰਮੀ ਬਹੁਤ ਹੈ ਪਿਛਲੇ ਸਾਲ ਦੇ ਨਾਲੋਂ। ਸੋ ਅੰਕੜਿਆਂ ਦੇ ਮੁਤਾਬਕ ਤਾਂ ਬਿਲਕੁਲ ਸਹੀ ਹੈ ਕਿ 118 ਸਾਲ ਦਾ ਜਿਹੜਾ ਹੈਗਾ ਠੰਡ ਨੇ ਰਿਕਾਰਡ ਤੋੜਤਾ ਹੈਗਾ। ਵਾਕਈ ਬਹੁਤ ਜ਼ਿਆਦਾ ਠੰਡ ਇਸ ਵੇਲੇ ਪੈ ਰਹੀ ਹੈ, ਕੁਦਰਤ ਦਾ ਨਿਯਮ ਹੈਗਾ ਤੇ ਸੋ ਉਹਦੇ ਮੁਤਾਬਕ ਜਿਹੜੀਆਂ ਰੁੱਤਾਂ ਹੈਗੀਆਂ ਆਉਂਦੀਆਂ ਤੇ ਜਾਂਦੀਆਂ ਰਹਿੰਦੀਆਂ ਹੈਗੀਆਂ। ਪਰ ਇਹਦੇ ਨਾਲ ਨਾਲ ਦੇਖੀ ਦਾ ਹੈਗਾ ਕਿ ਕਈ ਇਹੋ ਜਿਹੀਆਂ ਜਿਹੜੀਆਂ ਜਥੇਬੰਦੀਆਂ ਦੇ ਜਿਹੜੇ ਵੀਰ ਹੈਗੇ ਆ ਉਹ ਇੰਨੀ ਸੇਵਾ ਕਰ ਰਹੇ ਆ, ਇੰਨੀ ਸੇਵਾ ਭਾਵਨਾ ਦੇ ਨਾਲ ਉਹ ਕਾਰਜ ਕਰ ਰਹੇ ਹੈਗੇ ਆ, ਕਿਉਂਕਿ ਇੰਨੀ ਠੰਡ ਦੇ ਵਿੱਚ ਆਪਣੇ ਆਪ ਨੂੰ ਬਚਾਉਣਾ ਵੀ ਬਹੁਤ ਮੁਸ਼ਕਿਲ ਹੁੰਦਾ ਹੈਗਾ। ਕਿਉਂਕਿ ਜਿੰਨਾ ਬੰਦਾ ਗਰੀਬ ਹੁੰਦਾ ਉਨੇ ਉਹਦੇ ਕੋਲ ਕੱਪੜੇ ਲੀੜੇ ਨਹੀਂ ਹੁੰਦੇ ਗੇ, ਤਨ ਢੱਕਣ ਵਾਸਤੇ ਉਹਦੇ ਕੋਲ ਕੱਪੜੇ ਉਹੋ ਜਿਹੇ ਨਹੀਂ ਹੁੰਦੇ ਹੈਗੇ ਤੇ ਉਹ ਜਿਹੜਾ ਠੰਡ ਦਾ ਜਿਹੜਾ ਕਹਿਰ ਹੈ ਉਹ ਪਿੰਡੇ ਤੇ ਹੰਢਾਉਣਾ ਪੈਂਦਾ। ਪਿੱਛੇ ਜੇ ਮੈਂ ਦੇਖ ਰਿਹਾ ਸੀ ਕਿ ਮੋਹਾਲੀ ਵਾਲੀ ਸਾਈਡ ਇੱਕ ਜਥੇਬੰਦੀ ਦੇ ਵੀਰ ਸੀਗੇ, ਉਹਨਾਂ ਨੇ ਬੜੀਆਂ ਹੀ ਖੂਬਸੂਰਤ ਜਿਹੜੀਆਂ ਜੈਕਟਸ ਸੀਗੀਆਂ, ਨਿੱਘੀਆਂ ਜੈਕਟਸ ਤੇ ਉਹ ਇਹੋ ਜਿਹੜੇ ਗਰੀਬ ਸਾਡੇ ਵੀਰ ਹੈ ਉਹਨਾਂ ਨੂੰ ਉਹਨਾਂ ਨੇ ਕੋਲ ਜਾ ਕੇ ਉਹਨਾਂ ਦੇ ਨਵੀਂ ਜੈਕਟ ਪਾਈ, ਆਪਦੇ ਹੱਥ ਨਾਲ ਜਿਪ ਲਾਈ ਤੇ ਉਹਦਾ ਚਿਹਰਾ ਮੂਹਰਾ ਸਾਫ ਕੀਤਾ ਤੇ ਫਿਰ ਜੱਫੀ ਪਾਈ। ਵਾਹ ਜੀ ਵਾਹ, ਇੰਨਾ ਵੇਖ ਕੇ ਮਨ ਖੁਸ਼ ਹੋਇਆ, ਅੱਖਾਂ ਚ ਪਾਣੀ ਵੀ ਆ ਗਿਆ ਕਿ ਇੰਨੀ ਵੱਡੀ ਸੇਵਾ, ਇਹਦੀਆਂ ਵੀ ਬਖਸ਼ਿਸ਼ਾਂ ਸਾਡੇ ਜਿਹੜੀ ਕਹਿ ਲੋ ਵੀ ਗੁਰੂ ਸਾਹਿਬ ਨੇ ਸਾਡੇ ਤੇ ਕੀਤੀਆਂ ਹੈਗੀਆਂ। ਤੁਸੀਂ ਸੋਚੋ ਕਿ ਇੱਕ ਇਨਸਾਨ ਹੈ ਉਹਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੈ, ਉਹ ਕਿੰਨੇ ਦਿਨਾਂ ਤੋਂ ਭੁੱਖਾ, ਭੁੱਖ ਦੇ ਨਾਲ ਉਹਦੀ ਜਾਨ ਨਿਕਲ ਰਹੀ ਹੈ ਤੇ ਕੋਈ ਉਹਦੇ ਅੱਗੇ ਬੜੇ ਖੂਬਸੂਰਤ ਪਕਵਾਨ ਲੈ ਕੇ ਉਹਦੇ ਅੱਗੇ ਆਵੇ ਤੇ ਉਹਨੂੰ ਆਪਦੇ ਹੱਥਾਂ ਦੇ ਨਾਲ ਖਵਾਵੇ ਤੇ ਉਸ ਇਨਸਾਨ ਦੀ ਕੀ ਜਿਹੜੀ ਮਾਨਸਿਕ ਦਸ਼ਾ ਉਸ ਵੇਲੇ ਕੀ ਹੋਊਗੀ, ਉਹਨੂੰ ਕੀ ਮਹਿਸੂਸ ਹੋਊ। ਇਸੇ ਤਰ੍ਹਾਂ ਇੰਨੀ ਠੰਡ ਦੇ ਵਿੱਚ ਜਿਹੜੇ ਕਈ ਸਾਡੇ ਵੀਰ ਹੈਗੇ ਆ, ਭੈਣਾਂ ਹੈਗੀਆਂ, ਮਾਵਾਂ ਹੈਗੀਆਂ, ਬਜ਼ੁਰਗ ਹੈਗੇ ਆ, ਉਹ ਕਿੰਨੇ ਕਿੰਨੇ ਟਾਈਮਾਂ ਤੋਂ ਠੰਡ ਦੇ ਵਿੱਚ ਉਹ ਆਪਦਾ ਜਿਹੜਾ ਗੁਜ਼ਾਰਾ ਕਰ ਰਹੇ ਹੁੰਦੇ ਆ, ਪਰ ਇਹਦੀਆਂ ਸੀਤ ਲਹਿਰਾਂ ਫਿਰ ਵੀ ਪਿੰਡੇ ਦੇ ਵਿੱਚ ਹੀ ਲੰਘਦੀਆਂ ਤੇ ਉਦੋਂ ਮਗਰੋਂ ਕੋਈ ਬੱਚਾ ਆਵੇ ਉਹ ਆਪਦੇ ਹੱਥ ਦੇ ਨਾਲ ਬਹੁਤ ਹੀ ਜ਼ਿਆਦਾ ਜਿਹੜੇ ਨਿੱਘੇ ਕੱਪੜੇ ਉਹਨਾਂ ਨੂੰ ਦੇਵੇ, ਉਹਨਾਂ ਦੇ ਆਪਦੇ ਹੱਥੀਂ ਕੱਪੜੇ ਪਾਵੇ ਤੇ ਉਹਨਾਂ ਨੂੰ ਉਸ ਵੇਲੇ ਕਿੰਨੀ ਜਿਹੜੀ ਖੁਸ਼ੀ ਮਹਿਸੂਸ ਹੁੰਦੀ ਹੋਊਗੀ, ਕਿੰਨਾ ਉਹਨਾਂ ਦਾ ਜਿਹੜਾ ਮਨ ਹੈ ਉਹ ਅੰਦਰੋਂ ਖੁਸ਼ ਹੁੰਦਾ ਹੋਊ ਤੇ ਉਹ ਅਸੀਸਾਂ ਦਿੰਦਾ ਹੋਊ। ਸੋ ਸਲਾਮ ਹੈ ਇਹੋ ਜਿਹੀਆਂ ਸਾਡੀਆਂ ਜਿਹੜੀਆਂ ਜਥੇਬੰਦੀ ਦੇ ਜਿਹੜੇ ਵੀਰ ਹੈਗੇ ਆ ਜੋ ਇਹ ਕਾਰਜ ਕਰ ਰਹੇ ਹੈਗੇ ਆ, ਸੋ ਬਹੁਤ ਹੀ ਚੰਗੇ ਕਾਰਜ ਕਰ ਰਹੇ ਹੈਗੇ ਆ। ਪਰਮਾਤਮਾ ਇਸੇ ਤਰ੍ਹਾਂ ਜਿਹੜਾ ਹੈਗਾ ਇਹਨਾਂ ਨੂੰ ਵਾਹਿਗੁਰੂ ਉੱਦਮ ਬਖਸ਼ਦਾ ਰਹੇ ਇਹੋ ਜਿਹੇ ਉਪਰਾਲੇ ਕਰਨ ਦਾ। ਸੋ ਇਹ ਸਾਡਾ ਖਬਰਾਂ ਦਾ ਸੀ ਜਿਹੜਾ ਸਿਲਸਿਲਾ ਸੀ ਤੇ ਇਹਦੇ ਨਾਲ ਨਾਲ ਹੁਣ ਮੈਨੂੰ ਲੱਗਦਾ ਇੱਕ ਥੋੜਾ ਜਿਹਾ ਟਾਈਮ ਵੀ ਹੋਰ ਚੱਲਿਆ ਹੈਗਾ, ਆਪਾਂ ਇੱਕ ਹੋਰ ਗੀਤ ਸੁਣਦੇ ਹਾਂ ਲੌਂਗ ਲੈ ਕੇ ਅਰਸ਼ਦੀਪ ਦੀ ਆਵਾਜ਼ ਦੇ ਵਿੱਚ।
ਤੇਰੇ ਕੋਲ ਕੋਲ ਬਹਿ ਕੇ ਤੇਰੇ ਨਾਲ ਨਾਲ ਰਹਿ ਕੇ ਤੇਰੇ ਕੋਲ ਕੋਲ ਬਹਿ ਕੇ ਉਹ ਗੱਲਾਂ ਬਦਲ ਗਈਆਂ ਨੇ ਸਭ ਮੇਰੀਆਂ
ਸੰਦਲੀ ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ ਤੂੰ ਲੌਂਗ ਵੇ ਮੈਂ ਲਾਚੀ ਤੇਰੇ ਪਿੱਛੇ ਆ ਗਵਾਚੀ
ਬਹੁਤ ਹੀ ਖੂਬਸੂਰਤ ਗੀਤ ਸੁਣਿਆ ਜੀ। ਇਸ ਤੋਂ ਮਗਰੋਂ ਅਸੀਂ ਇੱਕ ਕਮਰਸ਼ੀਅਲ ਬ੍ਰੇਕ ਤੇ ਜਾਵਾਂਗੇ, ਬਟ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਅਸੀਂ ਇੱਕ ਖਾਸ ਮੁਲਾਕਾਤ ਕਰਾਂਗੇ ਸਾਡੇ ਨੌਜਵਾਨ ਵੀਰ ਗੁਰਪ੍ਰੀਤ ਸਿੰਘ ਦੇ ਨਾਲ, ਜੋ ਕਿ ਮੁੱਖ ਸੇਵਾਦਾਰ ਹੈਗੇ ਆ ਮਨੁੱਖਤਾ ਦੀ ਸੇਵਾ ਨਾਂ ਦੀ ਜਿਹੜੀ ਸੰਸਥਾ ਉਹ ਲੁਧਿਆਣਾ ਦੇ ਨੇੜੇ ਚਲਾ ਰਹੇ ਆ। ਸੋ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਆਓ ਅਸੀਂ ਚੱਲਦੇ ਹਾਂ ਕਮਰਸ਼ੀਅਲ ਬ੍ਰੇਕ ਤੇ।
अपने करियर नु नवीं ऊंचाइयां देन दे लई आज ही ज्वाइन करो ग्रिफिन कॉलेज। घट समय च स्किलफुल एजुकेशन हासिल करो ग्रिफिन कॉलेज। इत्थे स्टूडेंट्स नु दित्ता जांदा है हेल्दी ते हारमोनियस स्टडिंग एनवायरमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। आज ही ज्वाइन करो ग्रिफिन कॉलेज, एलवाल 30 हर्शल स्ट्रीट, ब्रिस्बेन, QLD 4000, ब्रिस्बेन दे एजुकेशन ते शॉपिंग हब दे बिल्कुल विच। फॉर मोर इन्फॉर्मेशन कॉल 617-3106-5394।
10 तो 15 साल दे तजुर्बे नाल ऑस्ट्रेलिया दे मेलबर्न विच जे तुसी IELTS या PTE नाल संबंधित कोर्सेस करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au. We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
ब्रिस्बेन तो जसपाल संधु हरमन रेडियो की दिलों सपोर्ट करते हैं, जिन्हां दे कोल माइग्रेशन लॉ की मास्टर डिग्री के नाल नाल इस खेत्र विच लम्मा चौड़ा तजर्बा भी है। हर प्रकार की वीजा प्रॉब्लम, स्टूडेंट वीजा, TR, PR, MRT, एम्पलायर वीजा, इंडिया तो स्पाउस वीजा, स्टूडेंट वीजा ते वख-वख कॉलेजां विच दाखले लई संपर्क करो जसपाल संधु नूं। फोन नंबर 0411-726348। वधेरे जानकारी लई लॉग इन करो www.jaspalsandhu.com. माइग्रेशन एजेंट रजिस्ट्रेशन नंबर 0851410।
हां भाई, किद्दा तू इतना पतला किवें हो गया?
मेरा कुलार वाले डॉक्टर ने दूरबीन राय मिनी गैस्ट्रिक बाईपास कीता भाई।
ते तैनू होर भी कोई फायदा होया ऑपरेशन दा?
बड़ा फायदा होया भाई। पहला मेनू साह बड़ा चढ़दा सी, बहुता तुरिया फिरिया भी नहीं सी जांदा, रात नू नींद नहीं सी आउंदी, घराड़े वजदे रहंदे सी, कई वारी तां दिन च ही सौं जांदा सां। पर हुण इस ऑपरेशन तों बाद सारा कुछ ठीक हो गया भाई। 60 किलो भार भी घट गया मेरा। कमाल दी गल ए है कि मेरी शुगर भी नालों नाल ठीक हो गई।
कमाल, इन्ना भार घट गया, कोई कमजोरी तो महसूस नहीं होंदी?
ना भाई ना, मैं खुराक भी वधिया खाना आ, ते कमजोरी तो दूर दी गल है, हुण तां मैं कुल मिला के खुशी खुश हां।
कुलार हस्पताल मोटापे लई मिनी गैस्ट्रिक बाईपास दा इंडिया दा सब तो पहला हस्पताल है। अपना वजन घटाउण लई तुसी भी पता नोट कर लो, कुलार हस्पताल, GT रोड, बीजा, नेड़े खन्ना, पंजाब, इंडिया। संपर्क नंबर 9878090001, 9880-90001। वेबसाइट विजिट करो kularhospital.com।
तुसी सुन रहे हो अपना हरमन रेडियो, 24 घंटे 7 दिन ऑस्ट्रेलिया दा पहला पंजाबी रेडियो, हरमन रेडियो, 24 घंटे 7 दिन।
ਅੱਜ ਅਸੀਂ ਸਰੋਤਿਆਂ ਦੇ ਨਾਲ ਇੱਕ ਖਾਸ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਮਨੁੱਖਤਾ ਦੀ ਸੇਵਾ, ਇਸ ਦੇ ਮੁੱਖ ਸੇਵਾਦਾਰ ਸਰਦਾਰ ਗੁਰਪ੍ਰੀਤ ਸਿੰਘ ਜੀ ਦੇ ਨਾਲ। ਮਨੁੱਖਤਾ ਦੀ ਸੇਵਾ ਇੱਕ ਸਭ ਤੋਂ ਉੱਤਮ ਸੇਵਾ ਹੁੰਦੀ ਹੈਗੀ ਹੈ, ਤੇ ਭਗਤ ਪੂਰਨ ਸਿੰਘ ਦੇ ਪਾਏ ਕਦਮਾਂ ਤੇ ਚੱਲ ਰਹੇ ਹਨ ਸਰਦਾਰ ਗੁਰਪ੍ਰੀਤ ਸਿੰਘ, ਇਸ ਸੰਸਥਾ ਦੇ ਮੁੱਖ ਸੇਵਾਦਾਰ। ਅਕਸਰ ਹੀ ਇਨ੍ਹਾਂ ਦੀਆਂ ਜਿਹੜੀਆਂ ਸੋਸ਼ਲ ਸਾਈਟਸ ਤੇ ਅਸੀਂ ਦੇਖਦੇ ਹਾਂ, ਇੱਕ ਅਸੀਂ ਆਪਣੇ ਪਰਿਵਾਰ ਦੇ ਨਾਂ ਨਾਲ ਇਹ ਇਨ੍ਹਾਂ ਨੂੰ ਜਿੱਥੇ ਵੀ ਜਿਨ੍ਹਾਂ ਇਨਸਾਨਾਂ ਦੀ ਸੇਵਾ ਕਰ ਰਹੇ ਹੈਗੇ ਆ, ਉਹਨਾਂ ਨੂੰ ਸੰਬੋਧਨ ਕਰਦੇ ਹੈਗੇ ਆ, ਸਾਡਾ ਸੁਪਨਿਆਂ ਦਾ ਘਰ ਉਹਦੇ ਨਾਂ ਨਾਲ ਸੰਬੋਧਨ ਕਰਦੇ ਹੈਗੇ ਆ। ਸੋ ਅੱਜ ਉਹ ਸ਼ਖਸੀਅਤ ਦੇ ਨਾਲ ਮੈਂ ਤੁਹਾਡੇ ਸਾਰੇ ਸਰੋਤਿਆਂ ਨੂੰ ਰੂਬਰੂ ਕਰਨ ਜਾ ਰਿਹਾ। ਸੋ ਗੁਰਪ੍ਰੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਟਾਈਮ ਕੱਢਣ ਦੇ ਲਈ। ਸਭ ਤੋਂ ਪਹਿਲਾਂ ਆਪਾਂ ਫਤਿਹ ਅਰਜ਼ ਕਰਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਤੁਹਾਡਾ ਹਰਮਨ ਰੇਡੀਓ ਦਾ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ, ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਹੋਰਾਂ ਭੈਣਾਂ ਭਰਾਵਾਂ ਤੱਕ, ਸਾਡੇ ਬਜ਼ੁਰਗਾਂ ਤੇ ਸਾਡੀਆਂ ਮਾਵਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜੀ।
ਸੋ ਗੁਰਪ੍ਰੀਤ ਸਿੰਘ ਜੀ, ਸਭ ਤੋਂ ਪਹਿਲਾਂ ਮੈਨੂੰ ਸਾਡੇ ਜਿਹੜੇ ਸਰੋਤੇ ਹੈਗੇ ਆ ਉਹਨਾਂ ਨੂੰ ਤੁਸੀਂ ਆਪਣੇ ਬਾਰੇ ਬਰੀਫ ਜੀ ਜਾਣਕਾਰੀ ਦਿਓ ਕਿ ਤੁਹਾਡਾ ਪਿੰਡ ਕਿਹੜਾ ਹੈਗਾ ਤੇ ਕਿਹੜੇ ਤੁਸੀਂ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਹੈਗੇ ਹੋ।
ਹਾਂਜੀ ਬਾਈ ਜੀ, ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਆ ਜੀ, ਤੇ ਲੁਧਿਆਣੇ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਆ ਜੀ, ਪਿੰਡ ਹਸਨਪੁਰ ਆ ਜੀ ਲੁਧਿਆਣੇ, ਤੇ ਜਗਰਾਓ ਵਾਲੇ ਰੋਡ ਦੇ ਉੱਪਰ ਆ ਜੀ, ਲੁਧਿਆਣੇ ਤੋਂ ਜਗਰਾਓ ਵਾਲੇ ਪਾਸੇ ਨੂੰ, ਮੋਗੇ ਵਾਲੇ ਪਾਸੇ ਨੂੰ ਜਾਂਦੇ ਆ। ਲੁਧਿਆਣੇ ਸ਼ਹਿਰ ਤੋਂ ਬਾਹਰ ਨਿਕਲ ਕੇ ਪਹਿਲਾ ਪਿੰਡ ਬੱਦੋਵਾਲ, ਦੂਸਰਾ ਪਿੰਡ ਹਸਨਪੁਰ ਆ ਜੀ। ਉਸ ਪਿੰਡ ਦੇ ਵਿੱਚ ਹੀ ਅਸੀਂ ਆਪਣੀ ਜ਼ਮੀਨ ਦੇ ਉੱਪਰ ਹੀ, ਖੇਤ ਦੇ ਵਿੱਚ ਹੀ ਇੱਕ ਆਪਣਾ ਇੱਕ ਅਸੀਂ ਸੁਪਨਿਆਂ ਦਾ ਘਰ ਬਣਾਇਆ ਹੋਇਆ, ਤੇ ਉਹਦੇ ਵਿੱਚ ਸਾਡੇ ਕੋਲ ਇਸ ਟਾਈਮ 156 ਮੈਂਬਰ ਆ ਸਾਡੇ ਪਰਿਵਾਰ ਦੇ, ਜਿਹੜੇ ਅਸੀਂ ਇੱਟਾਂ ਹਾਲਾਤਾਂ ਚ ਲੈ ਕੇ ਆਉਂਦੇ ਆ। ਅੱਜ ਸਾਡੇ ਸਮਾਜ ਦੇ ਹਾਲਾਤ ਨੂੰ ਤੁਸੀਂ ਸਮਝ ਸਕਦੇ ਹੋ ਕਿਹੜੇ ਹਾਲਾਤਾਂ ਦੇ ਵਿੱਚ ਪਹੁੰਚ ਗਿਆ ਵਾ। ਤੁਸੀਂ ਅਕਸਰ ਸਾਡੀਆਂ ਵੀਡੀਓ ਦੇਖਦੇ ਹੋ, ਕਿਸੇ ਦੇ ਸਿਰ ਚ ਕੀੜੇ ਪਏ ਹੋਏ ਆ, ਕਿਸੇ ਦੇ ਲੱਤ ਚ ਕੀੜੇ ਪਏ ਆ, ਜਿਹੜੀ ਕਿਸੇ ਟਾਈਮ ਗਾਲ ਕੱਢੀ ਜਾਂਦੀ ਸੀ ਵੀ ਤੇਰੇ ਕੀੜੇ ਪੈ ਜਾਣ, ਅੱਜ ਉਹ ਸੱਚ ਹੋ ਗਈ ਹੈ ਜੀ। ਕੋਈ ਲੱਤਾਂ ਚ, ਕਿਸੇ ਦੇ ਪੈਰਾਂ ਚ, ਕਿਸੇ ਦੇ ਮੂੰਹ ਚ, ਕਿਸੇ ਦੇ ਪਿਸ਼ਾਬ ਵਾਲੀ ਜਗ੍ਹਾ ਤੇ, ਕਿਸੇ ਦੇ ਟੋਇਲਟ ਵਾਲੀ ਜਗ੍ਹਾ ਤੇ, ਫਿਰ ਕੋਈ ਸਿੰਘਾਂ ਨਾਲ ਬੰਨਿਆ ਕੋਈ 20 ਸਾਲਾਂ ਤੋਂ, ਕੋਈ 30 ਸਾਲਾਂ ਤੋਂ, ਕੋਈ ਗੁਲਾਮ ਬਣਾ ਕੇ ਰੱਖਿਆ ਕੋਈ 40 ਸਾਲਾਂ ਤੋਂ, ਕੋਈ 50 ਸਾਲਾਂ ਤੋਂ, ਦੇਖੋ ਜੀ ਆਪਣਾ ਹੀ ਮਲ ਮੂਤਰ ਖਾਣ ਲਈ ਮਜਬੂਰ ਆ, ਆਪਣੇ ਘਰ ਦੇ ਵਿਚ ਪਿਆ, ਜਿਹੜਾ ਘਰ ਆਪਣੇ ਹੱਥਾਂ ਨਾਲ ਬਣਾਇਆ ਕਿਸੇ ਟਾਈਮ ਓਹਦੇ ਵਿਚ ਹੀ ਪਏ, ਆਪਣੀ ਮੌਤ ਦੀ ਉਡੀਕ ਕਰਦੇ ਆ, ਪਰ ਨਰਕ ਤੋਂ ਵੀ ਬਦਤਰ ਜ਼ਿੰਦਗੀ ਜਿਉਂਦੇ ਸਾਡੇ ਬਜ਼ੁਰਗ, ਉਹਨਾਂ ਨੂੰ ਅਸੀਂ ਆਪਣੇ ਕੋਲ ਲੈ ਕੇ ਆਉਂਦੇ ਆ, ਉੱਥੇ ਰੱਖਦੇ ਆ, ਉਹਨਾਂ ਦੀ ਸੇਵਾ ਕਰਦੇ ਆ, ਜਿੱਦਾਂ ਸਾਡਾ ਬਾਪ ਹੋਵੇ, ਜਿੱਦਾਂ ਸਾਡੀ ਮਾਂ ਹੋਵੇ, ਉਸ ਤਰੀਕੇ ਨਾਲ ਸਾਡਾ ਉਸ ਘਰ ਦੇ ਵਿਚ ਸਾਰੇ ਰਿਸ਼ਤੇ ਆ ਜੀ, ਚਾਹੇ ਭੂਆ ਮਾਮੇ ਫੁੱਫੜ ਚਾਚੇ ਤਾਏ, ਹਰੇਕ ਰਿਸ਼ਤੇ ਨੂੰ ਅਸੀਂ ਉੱਥੇ ਆਪਣੇ ਮਾਣਦੇ ਆ, ਆਨੰਦ ਮਾਣਦੇ ਆ ਜੀ।
ਹੁਣ
ਪਿੱਛੇ ਜੀ 200 ਤੋਂ ਵੱਧ ਮੈਂਬਰ ਘਰਾਂ ਚ ਜਾ ਚੁੱਕੇ ਨੇ, ਜਿਹੜੇ ਠੀਕ ਹੋ ਚੁੱਕੇ ਨੇ 225 ਦੇ ਕਰੀਬ, ਜਿਹੜੇ ਆਪਣੀ ਲਾਈਫ ਨੂੰ ਦੁਬਾਰਾ ਜਿਉਣਾ ਸ਼ੁਰੂ ਕਰਤਾ, ਆਪਣੇ ਘਰਾਂ ਚ ਪਹੁੰਚ ਗਏ, ਜਿਨ੍ਹਾਂ ਦੇ ਘਰ ਲੱਭ ਗਏ ਸੋਸ਼ਲ ਮੀਡੀਆ ਦੇ ਥਰੂ, ਕਿਉਂਕਿ ਸੋਸ਼ਲ ਮੀਡੀਆ ਇੱਕ ਬੜਾ ਵੱਡਾ ਪਲੇਟਫਾਰਮ ਆ, ਉਹਦੇ ਚ ਕੀ ਇਹ ਸੇਵਾ ਸ਼ੁਰੂ ਹੋਈ ਹੈ ਸੋਸ਼ਲ ਮੀਡੀਆ ਦੇ ਮੈਂਬਰ ਅਕਾਲ ਚਲਾਣਾ ਵੀ ਕਰ ਚੁੱਕੇ ਆ
ਜੀ। ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹੂੰਗਾ ਕਿ ਤੁਹਾਡੇ ਜਿਹੜਾ ਪਰਿਵਾਰ ਦਾ ਜਿਹੜਾ ਪਿਛੋਕੜ ਹੈ, ਤੁਹਾਡੇ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਹੈਗੇ ਆ, ਤੇ ਕੀ ਉਹ ਪਰਿਵਾਰ ਦੇ ਜਿਹੜੇ ਤੁਹਾਡੇ ਮੈਂਬਰ ਹੈਗੇ ਆ ਉਹ ਵੀ ਇਹ ਜਿਹੜੀ ਸੇਵਾ ਜਿਹੜੀ ਕਰ ਰਹੇ ਹੈਗੇ, ਕਿ ਪਰਿਵਾਰ ਦੇ ਵਿੱਚੋਂ ਤੁਸੀਂ ਹੀ ਜਿਹੜੇ ਹੈਗੇ ਇਸ ਸੇਵਾ ਕਾਰਜ ਦੇ ਵਿੱਚ ਲੱਗੇ ਸੀਗੇ?
ਅਸੀਂ ਤਿੰਨ ਭਰਾ ਵਾਂ ਜੀ, ਸਾਡੀ ਇੱਕ ਭੈਣ ਆ, ਮਾਸੀ ਦੀ ਕੁੜੀ ਆ, ਅਡੋਪਟ ਕੀਤੀ ਹੋਈ ਆ ਜੀ। ਪਰਿਵਾਰ ਦੇ ਮੈਂਬਰ ਫਾਦਰ ਸਾਹਿਬ ਇਸ ਦੁਨੀਆਂ ਤੋਂ ਜਾ ਚੁੱਕੇ ਆ 1999 ਦੇ ਵਿੱਚ ਹੀ। ਅਸੀਂ ਮੇਰੇ ਦੋਨੋਂ ਬ੍ਰਦਰ ਬਾਹਰ ਆ ਜੀ ਕੈਨੇਡਾ ਦੇ ਵਿੱਚ, ਹਰਪ੍ਰੀਤ ਸਿੰਘ ਤੇ ਕਵਿੰਦਰਜੀਤ ਸਿੰਘ ਦੋਨੋਂ ਇੱਥੇ ਸਕੈਚਵਨ ਰਹਿੰਦੇ ਆ। ਇਹ ਪਰਿਵਾਰ ਦੇ ਵਿੱਚੋਂ ਮੇਰੀ ਵਾਈਫ, ਮੇਰੇ ਬੱਚੇ, ਮੇਰੇ ਮਦਰ ਮੇਰੇ ਸਾਥ ਦੇ ਨਾਲ ਸੇਵਾ ਕਰਵਾਉਂਦੇ ਆ ਹਰ ਟਾਈਮ, ਜਿੰਨਾ ਉਹਨਾਂ ਕੋਲੋਂ ਸਮਾਂ ਨਿਕਲਦਾ ਉਹ ਆਪਣੀ ਲਾਈਫ ਦੇ ਵਿੱਚੋਂ ਇਸ ਸੰਸਥਾ ਦੇ ਵਾਸਤੇ, ਸੇਵਾ ਦੇ ਵਾਸਤੇ ਕੰਟਰੀ ਕਰਦੇ ਸਾਡੇ ਨਾਲ। ਦੂਸਰੀ ਗੱਲ ਇਹ ਹੈ ਵੀ ਜਿਹੜੀ ਜ਼ਮੀਨ ਦੇ ਵਿੱਚ ਅਸੀਂ ਇਹ ਘਰ ਬਣਾਇਆ ਸਾਡਾ ਸੁਪਨਿਆਂ ਦਾ, ਉਹ ਸਾਡੇ ਮੇਰੇ ਮਦਰ ਦੋਨੋਂ ਬ੍ਰਦਰ ਅਸੀਂ ਸਾਰਿਆਂ ਨੇ ਆਪਸੀ ਆਪਦੀ ਜਿਹੜੀ ਜੱਦੀ ਜ਼ਮੀਨ ਸੀ, ਸਾਡੀ ਵਿਰਾਸਤੀ ਜ਼ਮੀਨ ਸੀ, ਉਹਦਾ ਅਸੀਂ 1.5 ਕਿੱਲਾ ਜ਼ਮੀਨ ਸੀ ਉਹ ਡੋਨੇਟ ਕੀਤੀ ਹੈ ਜੀ ਸੰਸਥਾ ਦੇ ਨਾਂ ਤੇ, ਉਹਦੇ ਵਿੱਚ ਹੀ ਇਹ ਸੁਪਨਿਆਂ ਦਾ ਘਰ ਬਣਾਇਆ ਗਿਆ ਵਾ
ਜੀ। ਇਸ ਦੇ ਵਿੱਚ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਜਿਹੜੀ ਇਹ ਜਿਹੜੀ ਸੰਸਥਾ ਹੈਗੀ ਹੈ ਮਨੁੱਖਤਾ ਦੀ ਸੇਵਾ, ਇਹ ਹੋਂਦ ਦੇ ਵਿੱਚ ਕਿਵੇਂ ਆਈ, ਮਤਲਬ ਕਿਵੇਂ ਇਹਦੀ ਜਿਹੜੀ ਸ਼ੁਰੂਆਤ ਹੋਈ, ਕਿਸ ਤਰੀਕੇ ਦੇ ਨਾਲ ਹੋਈ, ਉਹਦੇ ਬਾਰੇ ਤੁਸੀਂ ਥੋੜਾ ਜਿਹਾ ਚਾਨਣਾ ਪਾਓ।
ਬਿਲਕੁਲ ਬੀਤੀ, ਪਹਿਲੀ ਗੱਲ ਤਾਂ ਜੀ ਮੈਂ ਤੁਹਾਨੂੰ ਆਪਣੇ ਅਤੀਤ ਤੇ ਪਿਛੋਕੜ ਬਾਰੇ ਥੋੜਾ ਦੱਸਣਾ ਚਾਹੁੰਦਾ, ਜਿਹੜੇ ਸਾਨੂੰ ਜਾਣਦੇ ਆ ਅਤੀਤ ਤੋਂ ਸਾਡੇ ਤੋਂ, ਉਹ ਸਮਝ ਸਕਦੇ ਆ ਵੀ ਕਿੱਦਾਂ ਦੇ ਇਨਸਾਨ ਸੀ, ਬੜੇ ਪੁੱਠੇ ਕੰਮਾਂ ਚ ਲਿਪਤ, ਮਾੜੀਆਂ ਜੰਗਤ ਸੰਗਤਾਂ ਦੇ ਵਿੱਚ, ਕੋਈ ਜ਼ਿੰਦਗੀ ਚ ਸਿੱਧਾ ਕੰਮ ਕੀਤਾ ਨੀ ਸੀ ਜੀ ਕਦੇ ਵੀ, ਸਾਰੀਆਂ ਚੀਜ਼ਾਂ ਪੁੱਠੀਆਂ ਸਿੱਧੀਆਂ ਕਰਕੇ ਦੇਖੀਆਂ ਸੀ, ਕਲਜ ਵੀ ਜੀਵ ਸੀ। 2016 ਦੇ ਵਿੱਚ ਗੁਰੂ ਸਾਹਿਬ ਨੇ ਕਿਰਪਾ ਕਰੀ, ਸੱਚੇ ਪਾਤਸ਼ਾਹ ਨੇ ਮਿਹਰ ਕਰੀ, ਢਾਬਾ ਸੀ ਦਿੱਲੀ ਰੋਡ ਦੇ ਉੱਪਰ, ਅਸੀਂ ਲਿਆ ਹੋਇਆ ਇੱਕ ਲੀਜ਼ ਦੇ ਉੱਪਰ, ਉਹ ਵੀ ਬਸ ਕਿੱਦਾਂ ਹੀ ਇੱਕ ਰੌਲਾ ਗੋਲਾ ਸੀਗਾ ਢਾਬੇ ਦਾ, ਥੋੜਾ ਜਿਹਾ ਅਸੀਂ ਉੱਥੇ ਆਪਣੀ ਜ਼ਿੰਦਗੀ ਦਾ ਇੱਕ ਉਹ ਕਰ ਰਹੇ ਸੀ, ਮੈਂ ਕਹਿ ਦਈਏ ਇੱਕ ਹਰੇਕ ਬੰਦੇ ਬਚ ਲਾਉਣ ਦੀ ਕੋਸ਼ਿਸ਼, ਥੋੜੇ ਮਹੀਨੇ ਹੋਏ ਸੀ ਅਜੇ ਢਾਬਾ ਲਏ ਨੂੰ, ਪਰ ਦਿਲ ਦੇ ਵਿੱਚ ਕਿਤੇ ਨਾ ਕਿਤੇ ਰਹਿਮ ਦਇਆ ਭਾਵਨਾ ਸੀਗੀ। ਸਾਡੀਆਂ ਦਾਦੀਆਂ ਨਾਨੀਆਂ ਸਾਡੀਆਂ ਵੱਡੇ ਵਡੇਰਿਆਂ ਨੇ ਸਾਡੇ ਦਿਲ ਚ ਕਿਤੇ ਨਾ ਕਿਤੇ, ਉਹ ਛੋਟੇ ਹੁੰਦਿਆਂ ਤੋਂ ਉਹ ਵੀ ਉਹ ਲਾਇਆ ਹੋਇਆ ਸੀ ਬੂਟਾ, ਤੇ ਉਹ ਪੁੰਗਰ ਕੇ ਵੱਡਾ ਹੋਈ ਜਾ ਰਹੇ ਸੀ, ਜਿੱਥੇ ਵੀ ਕਿਤੇ ਲੋੜਵੰਦ ਬੰਦਾ ਮਿਲਦਾ ਸੀ ਉਹਦੀ ਮਦਦ ਜ਼ਰੂਰ ਕਰੀ ਸੀ ਜਿੰਨੀ ਵੀ ਹੋ ਸਕਦੀ ਸੀ। ਇੱਕ ਦਿਨ ਢਾਬੇ ਦੇ ਉੱਪਰ ਬੈਠੇ ਇੱਕ ਬੰਦਾ ਆਇਆ ਬਹੁਤ ਮਾੜੀ ਹਾਲਤ ਦੇ ਵਿੱਚ, ਇਹਨੂੰ ਪੈਰਾਲਾਈਜ਼ ਹੋਇਆ, ਉਹ ਇੱਦਾਂ ਰੁੜਦਾ ਰੁੜਦਾ ਆ ਕੇ ਉੱਥੇ ਡਿੱਗ ਪਿਆ। ਪਤਾ ਨੀ ਕਿੱਦਾਂ ਮਹਾਰਾਜ ਨੇ ਮਨ ਚ ਬਸੇ, ਹਰੇਕ ਬੰਦਾ ਜੇ ਮੇਰੀ ਥਾਂ ਤੇ ਕੋਈ ਹੋਰ ਹੁੰਦਾ ਸ਼ਾਇਦ ਉਹ ਵੀ ਉਹਨੂੰ ਜ਼ਰੂਰ ਚੱਕਦਾ, ਉਹਦੀ ਹਾਲਤ ਇੰਨੀ ਮਾੜੀ ਸੀ, ਉਹਨੂੰ ਚੱਕਿਆ ਆਪਣੇ ਕੋਲੇ ਬਿਠਾ ਲਿਆ, ਚਾਹ ਪਾਣੀ ਪਿਲਾਇਆ। ਜਿਹੜਾ ਉਸ ਤੋਂ ਅਗਲਾ ਕੰਮ ਹੋਇਆ, ਵਾਹਿਗੁਰੂ ਨੇ ਪਤਾ ਨੀ ਕਿਵੇਂ ਮਨ ਚ ਬਸੇ, ਉਹਦੇ ਗਰਮੀਆਂ ਦੇ ਵਿੱਚ ਸਰਦੀਆਂ ਵਾਲੇ ਕੱਪੜੇ ਪਾਏ ਹੋਏ ਸੀ, ਬਹੁਤ ਮਾੜੀ ਹਾਲਤ ਸੀ ਉਸ ਵੀਰ ਦੀ, ਪੰਜਾਬੀ ਬੋਲਦਾ ਸੀ, ਤੇ ਮਨ ਚ ਆਇਆ ਵੀ ਇਹਨੂੰ ਕਿਉਂ ਨਾ ਨਮਾ ਦਈਏ ਯਾਰ, ਇੰਨੀ ਗਰਮੀ ਆ। ਤੇ ਅਸੀਂ ਪਿੱਛੇ ਲਿਜਾ ਕੇ ਮੈਂ ਆਪਣੇ ਇੱਕ ਨਾਲ ਦੋਸਤ ਨੂੰ ਲਾਇਆ ਸੀ, ਦੋਨਾਂ ਜਾਣਿਆਂ ਨੇ ਉਹਦਾ ਇਸ਼ਨਾਨ ਕਰਵਾਤਾ, ਇਸ਼ਨਾਨ ਕਰਵਾ ਕੇ ਉਹਦੀਆਂ ਫੋਟੋਆਂ ਖਿੱਚ ਕੇ ਫੇਸਬੁੱਕ ਤੇ ਪਾ ਤੀਆਂ, ਸ਼ੇਅਰ ਕਰਤੀਆਂ ਵੀ ਚੱਲ ਸ਼ਾਇਦ ਇਹਦਾ ਘਰ ਹੀ ਲੱਭ ਜਾਵੇ। ਤੇ ਬਾਬੇ ਨਾਨਕ ਦੀ ਕਿਰਪਾ ਇਹੋ ਜਿਹੀ ਹੋਈ ਬਾਈ ਜੀ ਦਾ, ਰਾਤ ਨੂੰ ਉਸੇ ਰਾਤ ਹੀ ਘਰ ਲੱਭ ਗਿਆ, ਸਾਨੂੰ ਪਤਾ ਲੱਗਿਆ ਵੀ ਉਹਦਾ ਭਰਾ ਲੁਧਿਆਣੇ ਰਹਿੰਦਾ, ਤੇ ਉਹਦੇ ਭਰਾ ਨਾਲ ਗੱਲ ਹੋਈ, ਉਹ ਕਹਿੰਦਾ ਮੈਂ ਸਵੇਰੇ ਆਵਾਂਗਾ, ਸਵੇਰੇ ਉਹ ਆਇਆ 11 ਵਜੇ, ਉਹਨੇ ਬੜੀ ਖੁਸ਼ੀ ਮਨਾਈ ਬਾਈ 1.5 ਸਾਲ ਬਾਅਦ ਮੈਨੂੰ ਆਪਣਾ ਭਰਾ ਮਿਲਿਆ ਵਾ। ਤੇ ਪਰ ਉਹਦੀ ਅਸੀਂ ਦੋਨਾਂ ਦੀ ਫੋਟੋ ਖਿੱਚ ਕੇ ਫੇਸਬੁੱਕ ਤੇ ਪਾ ਤੀ ਮੈਂ ਆਪਣੀ, ਤੇ ਯਾਰ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਕੋਈ ਚੱਜ ਦਾ ਤੇ ਪੁੰਨ ਦਾ ਕੰਮ ਕੀਤਾ ਬਾਈ। ਤੇ ਉਹ ਫੋਟੋ ਪਾਉਣ ਤੋਂ ਬਾਅਦ ਮੈਂ ਆਪਣੇ ਕੰਮ ਚ ਥੋੜਾ ਵਿਅਸਤ ਹੋ ਗਿਆ, ਤੇ ਉਹਦਾ ਭਰਾ 2 ਘੰਟਿਆਂ ਬਾਅਦ ਮੈਨੂੰ ਮਿਲਣ ਆਇਆ, ਕਹਿੰਦਾ ਜੀ ਮੈਂ ਚੱਲਿਆ। ਮੈਂ ਕਿਹਾ ਤੂੰ ਉਹਨੂੰ ਲੈ ਕੇ ਨੀ ਜਾਣਾ ਨਾਲ? ਉਹ ਕਹਿੰਦਾ ਜੀ ਨਹੀਂ ਮੈਂ ਨੀ ਲੈ ਕੇ ਜਾ ਸਕਦਾ, ਮੇਰੇ ਮਾਂ ਬਾਪ ਦੀ ਮੌਤ ਹੋਈ ਆ, ਮੈਂ ਤੇ ਮੇਰੀ ਵਾਈਫ ਤੇ ਬੱਚੀ ਆ ਘਰੇ, ਅਸੀਂ ਨਹੀਂ ਸਾਂਭ ਸਕਦੇ। ਬੜਾ ਮਨ ਦੁਖੀ ਹੋਇਆ ਬਾਈ, ਇੱਕ ਭਰਾ ਭਰਾ ਨੂੰ ਜਾਣ ਤੋਂ ਮੁਨਕਰ ਹੋ ਗਿਆ, ਚਲੋ ਸ਼ਾਇਦ ਉਹ ਲੈ ਜਾਂਦਾ ਓਹਨੂੰ ਤਾਂ ਸ਼ਾਇਦ ਆਪਾਂ ਆਪਸ ਵਿਚ ਗੱਲ ਨਾ ਕਰਦੇ ਹੁੰਦੇ ਇਹ ਵਾਲੀ। ਉਹ ਵੀਰ ਉਹਨੂੰ ਛੱਡ ਕੇ ਚੱਲਿਆ ਗਿਆ, ਉਹਨੂੰ ਅਸੀਂ ਥੋੜੀ ਦਵਾਈ ਦਾਰੂ ਦਵਾ ਤੀ, ਉਹ ਠੀਕ ਹੋ ਕੇ ਤੁਰਨ ਫਿਰਨ ਲੱਗ ਗਿਆ, ਮਨ ਨੂੰ ਅੰਦਰੋਂ ਇੱਕ ਐਪਰੀਸ਼ੀਏਸ਼ਨ ਮਿਲੀ, ਚੰਗਾ ਲੱਗਿਆ। ਫਿਰ ਸਾਡੇ ਢਾਬੇ ਤੇ ਜਦੋਂ ਵੀ ਕੋਈ ਏਦਾਂ ਦਾ ਬੰਦਾ ਆਉਣਾ ਰੋਟੀ ਖਾਣ ਆ ਜਾਂਦੇ, ਅਕਸਰ ਵਿਚਾਰੇ ਜਿਹੜੇ ਸੜਕਾਂ ਦੇ ਫਿਰਦੇ ਨੇ ਲਵਾਰ, ਉਹਨਾਂ ਨੂੰ ਫੜ ਕੇ ਅਸੀਂ ਇਸ਼ਨਾਨ ਕਰਾ ਕੇ ਨਹਾ ਕੇ ਉਹਨੂੰ ਪ੍ਰਸ਼ਾਦਾ ਪਾਣੀ ਛਕਾ ਦੇਣਾ, ਉਹਦੀਆਂ ਫੋਟੋਆਂ ਖਿੱਚ ਕੇ ਫੇਸਬੁੱਕ ਤੇ ਪਾ ਦਿੰਦੇ ਸੀਗੇ। ਏਦਾਂ ਹੀ ਕਰਦੇ ਕਰਦੇ ਸੱਤ ਅੱਠ ਬੰਦਿਆਂ ਦਾ ਇਸ਼ਨਾਨ ਕਰਾਤਾ ਤੇ ਇੱਕ ਬੰਦੇ ਦਾ ਹੋਰ ਘਰ ਲੱਭ ਗਿਆ, ਉਹਦੀ ਫੈਮਿਲੀ ਆ ਕੇ ਉਹਨੂੰ ਲੈ ਗਈ। ਜਿਸ ਦਿਨ ਉਹਦੀ ਫੈਮਿਲੀ ਉਹਨੂੰ ਲੈਣ ਆਈ ਸੀ ਜੀ, ਉਸ ਦਿਨ ਮੇਰਾ ਜਨਮ ਦਿਨ ਸੀ, 40 ਸਾਲਾਂ ਦਾ ਮੈਂ ਪੂਰਾ ਹੋ ਗਿਆ ਸੀ, ਤੇ ਉਹਦਾ ਪਰਿਵਾਰ ਇੰਨਾ ਜ਼ਿਆਦਾ ਸਾਡਾ ਧੰਨਵਾਦ ਕਰੇ, ਪੈਰੀ ਹੱਥ ਲਾਉਣ, ਬਹੁਤ ਖੁਸ਼ ਸੀ। ਉਹਦੇ ਬੱਚੇ, ਉਹਦੀ ਵਾਈਫ, ਉਹ ਕਹਿੰਦੇ 3 ਸਾਲ ਹੋ ਗਏ ਸੀ ਇਹਨੂੰ ਲੱਭਦੇ ਫਿਰਦੇ ਨੂੰ। ਮੱਖਣ ਸਿੰਘ ਨਾਂ ਦਾ ਬੰਦਾ ਫਗਵਾੜੇ ਸ਼ਹਿਰ ਦਾ ਸੀ, ਉਹ ਬੰਦੇ ਨੂੰ ਟੀਵੀ ਹੋ ਗਈ, ਡਾਕਟਰਾਂ ਨੇ ਉਹਨੂੰ ਦੱਸਿਆ ਵੀ ਤੈਨੂੰ ਟੀਵੀ ਆ, ਵੀ ਤੇ ਤੂੰ ਆਪਣੇ ਘਰ ਦੇ ਵਿੱਚ ਪਏਗਾ, ਬੱਚਿਆਂ ਨੂੰ ਵੀ ਹੋਜੂ ਦਰਿਆ ਨੂੰ, ਵੀ ਬੱਚਿਆਂ ਤੋਂ ਅਲੱਗ ਸੋਣਾ ਵਾ ਤੂੰ। ਪਰ ਉਸ ਬੰਦੇ ਦੇ ਕੋਲੇ ਕਮਰਾ ਇੱਕੋ ਹੀ ਸੀ ਘਰ ਦੇ ਵਿੱਚ, ਉਹਨੇ ਘਰ ਹੀ ਛੱਡਤਾ, ਬੱਚਿਆਂ ਤੋਂ ਅਲੱਗ ਸੌ ਨਹੀਂ ਸਕਦਾ ਸੀ ਉਹ। ਉਹ ਬੰਦਾ 3 ਸਾਲ ਸੜਕਾਂ ਤੇ ਜਾਂਦਾ ਰਿਹਾ, ਸੋਸ਼ਲ ਮੀਡੀਆ ਤੇ ਪਾਈ ਹੋਈ ਫੋਟੋ ਨੇ ਉਹਨੂੰ ਆਪਣੇ ਘਰੇ ਪਹੁੰਚਾਤਾ। ਉਸ ਦਿਨ ਤੋਂ ਲੈ ਕੇ ਬਾਈ ਜੀ ਅੱਜ ਤੱਕ ਲੱਗੇ ਹੋਏ ਆ, ਉਹਨੂੰ ਜਿਵੇਂ ਦੱਸਿਆ 225 ਦੇ ਕਰੀਬ ਪਰਿਵਾਰਕ ਮੈਂਬਰਾਂ ਨੂੰ ਅਸੀਂ ਆਪਣੇ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾ ਚੁੱਕੇ ਆ। ਢਾਬੇ ਦੇ ਉੱਪਰ 16-17 ਮੈਂਬਰ ਹੋ ਗਏ, ਜਦੋਂ ਕੋਈ ਢਾਬੇ ਦਾ ਜਿਹੜਾ ਮਾਲਕ ਸੀ ਉਹ ਥੋੜਾ ਏਦਾਂ ਕਰਨ ਲੱਗ ਗਿਆ, ਉਹਨੂੰ ਏਦਾਂ ਲੱਗਿਆ ਵੀ ਸ਼ਾਇਦ ਇਹਨਾਂ ਨੇ ਕੋਈ ਕਬਜ਼ਾ ਕਰਨ ਦੇ ਮਾਰਿਆ ਨੇ, ਖਨੀ ਇਹ ਬੰਦਿਆਂ ਨੂੰ ਰੱਖਣਾ ਸ਼ੁਰੂ ਕਰਤਾ ਲਵਾਰਸਾਂ ਨੂੰ ਇੱਥੇ। ਤੇ ਫਿਰ ਅਸੀਂ ਆਪਣੇ ਖੇਤ ਦੇ ਵਿੱਚ ਲਿਆ ਕੇ ਉਹਨਾਂ ਨੂੰ ਰੱਖ ਲਿਆ ਬਾਈ ਜੀ। ਤੇ ਤਾਈ ਪਹਿਲਾਂ ਬਾਗ ਨਹਾਰੇ ਸੀਗਾ ਜੀ ਸਾਡਾ ਸ਼ੈਲਟਰ, ਫਿਰ ਅਸੀਂ ਹੁਣ ਹਸਨਪੁਰ ਆਪਣੀ ਜ਼ਮੀਨ ਚ 1.5 ਸਾਲ ਹੋ ਗਿਆ ਇਹਨੂੰ ਬਣਾਏ ਨੂੰ। ਇੱਥੇ ਇਸ ਟਾਈਮ 156 ਮੈਂਬਰ ਸਾਡੇ ਕੋਲ ਰਹਿੰਦੇ ਆ ਜੀ। ਸੱਚੇ ਪਾਤਸ਼ਾਹ ਨੇ ਦੁਨੀਆਂ ਤੋਂ ਸਭ ਤੋਂ ਵੱਡਾ ਘਰ ਸਾਨੂੰ ਬਖਸ਼ਿਆ ਹੋਇਆ ਸਾਡੇ ਹਿਸਾਬ ਨਾਲ, ਤਾਂ ਵੀ ਉੱਥੇ ਹਰ ਰੋਜ਼ ਨਵੇਂ ਮੈਂਬਰ ਆਉਂਦੇ ਆ, ਠੀਕ ਹੁੰਦੇ ਆ, ਆਪਣੀ ਜ਼ਿੰਦਗੀ ਤੇ ਆਉਂਦੇ ਆ। ਪਰ ਸਾਡੀ ਔਕਾਤ ਇੰਨੀ ਵੀ ਹੈ ਨੀ ਸੀ ਵੀ ਅਸੀਂ ਇਹਨਾਂ ਨੂੰ ਪ੍ਰਸ਼ਾਦਾ ਵੀ ਛਕਾ ਸਕੀਏ ਇੱਕ ਟਾਈਮ ਦਾ। ਇਹ ਸਭ ਕੁਛ ਉਹੀ ਕਰਾ ਰਹੇ ਆ, ਉੱਪਰ ਵਾਲਾ ਕਿਸੇ ਦਾ ਅੱਲਾ, ਕਿਸੇ ਦਾ ਰਾਮ ਆ, ਕਿਸੇ ਦਾ ਵਾਹਿਗੁਰੂ ਆ, ਕਿਸੇ ਦਾ ਭਗਵਾਨ ਆ।
ਬਿਲਕੁਲ ਬਿਲਕੁਲ। ਸੋ ਤੁਹਾਡੇ ਨਾਲ ਤਾਂ ਮਤਲਬ ਉਹ ਕਹਿ ਲੋ ਵੀ ਭਗਤ ਪੂਰਨ ਸਿੰਘ ਵਾਲੀ ਜਿਹੜੀ ਸੀਗੀ ਕਹਾਣੀ ਰਿਪੀਟ ਹੋਈ ਪਿਆਰਾ ਸਿੰਘ ਵਾਲੀ, ਤੇ ਉਥੋਂ ਹੀ ਕਹਿ ਲੋ ਵੀ ਮੋੜ ਪਿਆ ਉਸ ਚੀਜ਼ ਦਾ। ਤੇ ਇਹ ਜਿਹੜਾ ਫਿਰ ਤੁਸੀਂ ਢਾਬਾ ਸੀਗਾ ਜੀ, ਇਹ ਫਿਰ ਤੁਸੀਂ ਉੱਥੇ ਕੰਮ ਕਰਦੇ ਸੀ ਕਿ ਤੁਹਾਡਾ ਆਪਣਾ ਢਾਬਾ ਸੀਗਾ?
ਲੀਜ਼ ਤੇ ਲਿਆ ਹੋਇਆ ਸੀ ਜੀ ਢਾਬਾ, ਲੀਜ਼ ਤੇ ਲਿਆ, 6 ਮਹੀਨੇ ਹੋਏ ਸੀ ਹਜੇ, ਤੇ ਚਲਾਉਣ ਦੀ ਉਹਨੂੰ ਰਿਜੈਨਟ ਕਰਕੇ ਨਾ ਬੰਦ ਪਿਆ ਸੀ ਢਾਬਾ, ਉਹਨੂੰ ਦੁਬਾਰਾ ਚਲਾਉਣ ਦੀ ਕੋਸ਼ਿਸ਼ ਕਰਨ ਲੱਗੇ ਸੀਗੇ, ਪਰ ਅਸੀਂ ਚਲਾ ਨੀ ਪਾਏ ਕਿਉਂਕਿ ਸਾਨੂੰ ਵਾਹਿਗੁਰੂ ਨੇ ਉੱਥੇ ਗਿਆ ਨੂੰ ਸੇਵਾ ਹੀ ਏਡੀ ਵੱਡੀ ਬਖਸ਼ਦੀ ਆ। ਸੱਚੇ ਪਾਤਸ਼ਾਹ ਨੇ ਸਾਡੀ ਜ਼ਿੰਦਗੀ ਦੀਆਂ ਰੋਟੀਆਂ ਦਾ ਇੰਤਜ਼ਾਮ ਕਰਤਾ, ਪ੍ਰਸ਼ਾਦਾ ਹੀ ਛਕਣਾ ਬਾਈ ਜੀ। ਦੇਖੋ ਗੱਲ ਇੱਕ ਸਮਝਣ ਦੀ ਤੇ ਸਬਰ ਤੇ ਸੰਤੋਖ ਦੀ ਆ, ਤੇ ਮਹਾਰਾਜ ਨੇ ਕਿੱਡਾ ਸਬਰ ਸੰਤੋਖ ਬਖਸ਼ਿਆ ਵੀ ਸਵਾਸ ਸਵਾਸ ਸੇਵਾ ਦੇ ਵਿੱਚ ਨਿਕਲ ਜਾਵੇ। ਹੁਣ ਤਾਂ ਇਹੀ ਹਮੇਸ਼ਾ ਸੱਚੇ ਪਾਤਸ਼ਾਹ ਨੂੰ ਅਰਦਾਸ ਕਰੀਦੀ ਆ ਵੀ ਇਹਨਾਂ ਪਰਿਵਾਰਕ ਮੈਂਬਰਾਂ ਦੇ ਨਾਲ ਅਸੀਂ ਜੁੜੇ ਹੋਏ ਆ, ਅਖੀਰ ਚੱਕਰ ਇਹਦੇ ਨਾਲ ਹੀ ਕਿੱਦਾਂ ਸੇਵਾ ਕਰਦੇ ਰਹੀਏ। ਅੱਗੇ ਕਿੱਥੇ ਲੈ ਕੇ ਜਾਂਦੇ ਪਰਮਾਤਮਾ ਉਹਨਾਂ ਨੂੰ ਪਤਾ ਜੀ। ਇੱਕ ਅਸੀਂ ਪਹਿਲੇ ਦਿਨ ਤੋਂ ਇੱਕ ਡਿਸੀਜਨ ਲਿਆ ਸੀਗਾ ਜਿਸ ਦਿਨ ਸੇਵਾ ਸ਼ੁਰੂ ਕੀਤੀ, ਉਸ ਤੋਂ ਬਾਅਦ 1 ਜਨਵਰੀ 2017 ਚ ਅਸੀਂ ਡਿਸੀਜਨ ਲਿਆ ਸੀ ਵੀ ਅਸੀਂ ਕਿਸੇ ਤੋਂ ਪੈਸਾ ਨੀ ਲੈਂਦੇ ਜੀ। ਅੱਜ ਤੱਕ ਕੋਈ ਬੰਦਾ ਕਹਿ ਦੇ ਵੀ ਅਸੀਂ ਕਿਸੇ ਤੋਂ ਵੀ ਕੈਸ਼ ਦੇ ਵਿੱਚ ਪੈਸਾ ਲੈਂਦੇ ਆ ਜਾਂ ਕਿਸੇ ਤੋਂ ਅਕਾਊਂਟ ਦੇ ਥਰੂ ਪੈਸਾ ਲੈਂਦੇ ਆ, ਅਸੀਂ ਸਿਰਫ ਕਦੇ ਕੋਈ ਅਕਾਊਂਟ ਨੰਬਰ ਨੀ ਅਸੀਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ। ਅਸੀਂ ਸਿਰਫ ਚੀਜ਼ਾਂ, ਰਾਸ਼ਨ, ਕੱਪੜੇ, ਬਿਲਡਿੰਗ ਦਾ ਮਟੀਰੀਅਲ, ਦਵਾਈਆਂ ਸੰਗਤ ਸਾਨੂੰ ਦੇ ਸਕਦੀ, ਅਸੀਂ ਲਿਸਟਾਂ ਜਾਰੀ ਕਰਦੇ ਰਹਿੰਦੇ ਆ। ਉੱਥੇ ਵੀ ਸਾਡੇ ਬੋਰਡ ਲਾਏ ਹੋਏ ਆ, ਉਹਦੇ ਤੇ ਲਿਖ ਦੇਈ ਦੀ ਆ ਜਿਹੜੀ ਚੀਜ਼ ਦੀ ਲੋੜ ਹੁੰਦੀ ਆ, ਤੇ ਬਾਕੀ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕਰ ਦੇਈ ਦੀ ਆ। ਅਸੀਂ ਸਿਰਫ ਅਸੀਂ ਮੈਂਬਰ ਆ, ਇਹਦੇ ਵਿੱਚ 700 ਦੇ ਕਰੀਬ ਮੈਂਬਰ ਹੋ ਗਏ ਸੀ ਇਹਦੇ ਚ, ਅਸੀਂ ਆਪਸ ਵਿੱਚ ਕੌਂਟਰੀ ਕਰਦੇ ਆ ਜੀ ਮੈਂਬਰ। ਉਹ ਵੀ ਅਸੀਂ 2019-1 ਜਨਵਰੀ ਤੋਂ ਹੀ ਮੈਂਬਰ ਬਣਾਉਣੇ ਸ਼ੁਰੂ ਕੀਤੇ ਆ ਸਾਨੂੰ। ਬੜੀ ਕਿਰਪਾ ਬਾਬੇ ਨਾਨਕ ਦੀ, ਕਿਸੇ ਚੀਜ਼ ਦੀ ਕਮੀ ਨੀ ਬਾਈ ਜੀ। ਜਿਨ੍ਹਾਂ ਨੇ ਸਾਡੇ ਕੋਲੇ 154 ਮੈਂਬਰ ਭੇਜੇ ਆ, ਉਹ ਬੰਦਿਆਂ ਦਾ ਇੰਤਜ਼ਾਮ ਵੀ, ਪਾਣੀ, ਪ੍ਰਸ਼ਾਦੇ ਪਾਣੀ ਦਾ, ਦਵਾਈ ਦਾਰੂ ਦਾ, ਸਾਰਾ ਕੁਛ ਉਹਨਾਂ ਨੇ ਕਰਕੇ ਭੇਜਿਆ ਹੋਇਆ ਜੀ। ਸਭ ਰਾਸ਼ਨ ਵਗੈਰਾ ਇੰਨਾ ਪਿਆ, ਸਾਡੇ ਤੋਂ ਖਾਤਾ ਨੀ ਜਾ ਰਿਹਾ, ਕੱਪੜੇ ਸਾਡੇ ਕੋਲ ਇੰਨੇ ਪਏ ਆ, ਸਾਡੇ ਤੋਂ ਬੰਦੇ ਵੀ ਨੀ ਜਾ ਰਹੇ ਪੌਣੇ ਤੇ ਇੱਕ ਪਾਸੇ ਆ ਜੀ।
ਜੀ, ਸੋ ਕਹਿ ਲੋ ਵੀ ਬਾਬੇ ਨਾਨਕ ਦਾ ਜਿਹੜਾ ਲੰਗਰ ਹੈ ਉਹ ਬਾਬਾ ਨਾਨਕ ਆਪ ਹੀ ਚਲਾਉਂਦਾ ਹੈਗਾ, ਤੇ ਇਹ ਕਹਿ ਲੋ ਵੀ ਆਪਾਂ ਪ੍ਰਤੱਖ ਦੇਖ ਲਿਆ ਕਿ ਏਡਾ ਵੱਡਾ ਤੁਸੀਂ ਜਿਹੜਾ ਬੀੜਾ ਹੈਗਾ ਚੱਕਿਆ ਜੀ। ਤੇ ਉਹ ਕਾਲ
ਇੱਕ ਸੋਰੀ ਛੋਟੀ ਜੀ ਬੇਨਤੀ ਸੀ, ਭਗਤ ਪੂਰਨ ਸਿੰਘ ਜੀ ਦੀ ਗੱਲ ਕੀਤੀ ਸੀਗੀ, ਉਹਨਾਂ ਦੇ ਤਾਂ ਅਸੀਂ ਬਾਈ ਜੀ ਜੁੱਤੀ ਵਰਗੇ ਵੀ ਨੀ, ਕਿਉਂਕਿ ਦੇਖੋ ਉਹਨਾਂ ਦੇ ਸਮੇਂ ਦੇ ਵਿੱਚ ਜਦੋਂ ਉਹਨਾਂ ਨੇ ਸੇਵਾ ਸ਼ੁਰੂ ਕਰੀ ਸੀ ਬੜਾ ਔਖਾ ਤੇ ਡਿਫੀਕਲਟ ਸੀ ਉਸ ਟਾਈਮ ਲੋਕਾਂ ਦੇ ਘਰਾਂ ਚ ਜਾ ਕੇ ਗਜਾ ਕਰਨੀ ਪਿਆਰੇ ਨੂੰ ਲਾ ਕੇ ਇੱਕ ਦੇ ਨਾਲ ਤੇ ਉਹਨੂੰ ਚੱਕ ਕੇ ਲੈ ਕੇ ਜਾਣਾ ਲੋਕਾਂ ਦੇ ਦਰਾਂ ਤੋਂ ਉਹਨਾਂ ਆਟਾ ਦਾਲ ਇਕੱਠਾ ਕਰਨਾ ਰੇਹੜੀ ਚ ਪਾ ਕੇ ਤੱਲੀ ਮਾਰ ਮਾਰ ਕੇ ਲੋਕਾਂ ਦੇ ਘਰਾਂ ਚ ਮੰਗ ਮੰਗ ਕੇ ਏਡਾ ਵੱਡਾ ਪਿੰਗਲਵਾੜਾ ਸਾਹਿਬ ਖੜਾ ਕਰਤਾ ਉਹਨਾਂ ਨੇ ਤੇ ਅਸੀਂ ਤਾਂ ਉਹਨਾਂ ਨੂੰ ਯਾਨੀ ਕਿ ਰੱਬ ਤੋਂ ਵੀ ਉੱਪਰਲਾ ਦਰਜਾ ਦਿੰਦੇ ਹਾਂ ਕਿਉਂਕਿ ਇਨਸਾਨੀਅਤ ਨੂੰ ਬਚਾਉਣ ਤੇ ਜਗਾਉਣ ਵਾਲੇ ਭਗਤ ਪੂਰਨ ਸਿੰਘ ਜੀ ਦੇ ਰਾਹ ਤੇ ਚੱਲਣ ਦੀ ਅਸੀਂ ਜ਼ਰੂਰ ਕੋਸ਼ਿਸ਼ ਕਰਦੇ ਹਾਂ ਕਿਉਂਕਿ ਅੱਜ ਦੇ ਸਮੇਂ ਚ ਸਾਨੂੰ ਉਹਨਾਂ ਨੇ ਗੁਰੂ ਸਾਹਿਬ ਨੇ ਏਡੀ ਵੱਡੀ ਤੱਲੀ ਦਿੱਤੀ ਹੈ ਜਿਹੜੀ ਉਹਨਾਂ ਦੇ ਸਾਈਕਲ ਤੇ ਤੱਲੀ ਲੱਗੀ ਸੀ ਉਹ ਲੋਕਾਂ ਦੇ ਘਰਾਂ ਚ ਜਾ ਕੇ ਮਾਰਦੇ ਸੀ ਅੱਜ ਅਸੀਂ ਸਾਡੇ ਫੋਨ ਦੇ ਵਿੱਚ ਉਹ ਟੱਲੀ ਆ ਜਦੋਂ ਅਸੀਂ ਉਹਨੂੰ ਮਾਰਦੇ ਹਾਂ ਤੇ ਹਰੇਕ ਦੇ ਬੈਡਰੂਮ ਚ ਪੂਰੇ ਵਰਲਡ ਦੇ ਵਿੱਚ ਜਾ ਕੇ ਵੱਜਦੀ ਆ ਉਹ ਟੱਲੀ।
ਵਾਹ ਜੀ ਵਾਹ, ਵਾਹ ਜੀ ਵਾਹ, ਬਿਲਕੁਲ 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 ਤੁਸੀਂ ਸਹੀ ਕਿਹਾ ਹੈਗਾ। ਤੇ ਇਸ ਦੇ ਵਿੱਚ ਗੁਰਪ੍ਰੀਤ ਸਿੰਘ ਜੀ ਤੁਹਾਡੇ ਨਾਲ ਜਿਹੜੇ ਕੰਮ ਕਰ ਰਹੀ ਹੈ ਟੀਮ, ਉਹਦੇ ਵਿੱਚ ਜਿਹੜੇ ਕਿੰਨੇ ਕ ਮੈਂਬਰ ਹੈਗੇ ਆ, ਤੁਹਾਡੇ ਯਾਰ ਦੋਸਤ ਹੀ ਹੈ ਜਾਂ ਹੋਰ ਵੀ ਬਾਹਰੋਂ ਜਿਹੜੇ ਹੈਗੇ ਆਉਂਦੇ ਹੈਗੇ ਸੇਵਾ ਕਰਨ ਵਾਸਤੇ, ਜਾਂ ਇਹਦੇ ਵਿੱਚ ਤੁਸੀਂ ਕੁਛ ਪੇਡ ਬੰਦੇ ਵੀ ਰੱਖੇ ਵੀ ਆ ਕਿ ਕੱਲੇ ਜਿਹੜੇ ਹੈਗੇ ਨਿਸ਼ਕਾਮ ਸੇਵਾ ਵਾਲੇ ਹੈਗੇ ਜੀ?
ਬਿਲਕੁਲ ਵੀਰ ਜੀ, ਜਦੋਂ ਸ਼ੁਰੂਆਤ ਕੀਤੀ ਸੀ ਪਹਿਲਾਂ ਇਕੱਲੇ ਸੀ, ਫਿਰ ਦੋ ਹੋ ਗਏ, ਫਿਰ ਚਾਰ ਹੋ ਗਏ, ਫਿਰ ਛੇ ਹੋ ਗਏ, ਏਦਾਂ ਸੀ। ਪਹਿਲਾਂ ਤਾਂ ਕੁਛ ਜਿਹੜੇ ਨੋਨ ਟੂ ਸੀਗੇ ਦੋਸਤ ਸੀ ਉਹੀ ਨਾਲ ਲੱਗ ਗਏ, ਫਿਰ ਹੌਲੀ ਹੌਲੀ ਜਦੋਂ ਸੋਸ਼ਲ ਮੀਡੀਆ ਤੇ ਇਹ ਚੀਜ਼ ਵਾਇਰਲ ਹੋਣ ਲੱਗ ਗਈ, ਲੋਕਾਂ ਨੂੰ ਪਤਾ ਲੱਗਣ ਲੱਗ ਗਿਆ, ਇਸ ਟਾਈਮ ਸਾਡੇ ਕੋਲੇ 100 ਦੇ ਕਰੀਬ ਅਸੀਂ ਵਲੰਟੀਅਰ ਆ ਜਿਹੜੇ ਫਿਜ਼ੀਕਲੀ ਹੱਥੀਂ ਸੇਵਾ ਕਰਦੇ ਆ। ਕੋਈ ਹਫ਼ਤਾ ਲਾ ਜਾਂਦਾ, ਕੋਈ 10 ਦਿਨ ਲਾ ਜਾਂਦਾ, ਕੋਈ 2 ਦਿਨ ਲਾ ਜਾਂਦਾ, ਕੋਈ 2 ਮਹੀਨਿਆਂ ਤੋਂ ਇੱਥੇ ਆ, ਕੋਈ ਸਾਲ ਹੋ ਗਿਆ, ਇੱਕ ਨੂੰ ਕਿਸੇ ਨੂੰ ਇੱਥੇ ਆ, ਏਦਾਂ ਵਲੰਟੀਅਰਲੀ ਸੇਵਾ ਕਰਦੇ ਆ। 25-30 ਬੰਦੇ ਹਰ ਟਾਈਮ ਅਸੀਂ ਉੱਥੇ ਰਹਿੰਦੇ ਆ ਤੇ ਉਹਨਾਂ ਦੀ ਕੋਈ ਤਨਖਾਹ ਨੀ ਬਾਈ ਜੀ। ਕੋਈ ਪੜ੍ਹਦਾ, ਕੋਈ ਖੇਤੀਬਾੜੀ ਕਰਦਾ, ਕੋਈ ਨੌਕਰੀ ਕਰਦਾ, ਕੋਈ ਸਮੇਂ ਚ ਸਮਾਂ ਕੱਢ ਕੇ ਆਉਂਦਾ, ਕੋਈ ਬਿਜ਼ਨਸ ਕਰਦਾ, ਏਦਾਂ ਦੇ ਵੀਰ ਸਾਡੇ ਨਾਲ ਜੁੜੇ ਹੋਏ ਆ ਜਿਹੜੇ ਤਨਖਾਹ ਦੇ ਉੱਪਰ ਬੰਦੇ ਆ। ਸਾਡੇ ਕੋਲੇ 6-7 ਮੈਂਬਰ ਆ ਜਿਹੜੇ ਸਾਡੇ ਕੋਲੇ ਤਨਖਾਹ ਤੇ ਆ, ਜਿਹੜੇ ਰੋਟੀ ਛਾਤਾ ਪਾਣੀ ਤਿਆਰ ਕਰਦੇ ਆ, ਤੇ ਜਿਹੜੇ ਮਾਤਾ ਜੀ ਉਹਨਾਂ ਨੂੰ ਸਾਂਭਣ ਵਾਲੀਆਂ ਭੈਣ ਆ ਸਾਡੀਆਂ, ਤੇ ਬਾਕੀ ਸਾਰੇ ਬੰਦੇ ਦੀ ਯਾਨੀ ਕਿ ਭਾਵਨਾ ਦੇ ਨਾਲ ਸੇਵਾ ਕਰਨ ਲਈ ਆਉਂਦੇ ਨੇ। ਕੋਈ ਗੁਰਦਾਸਪੁਰ ਦਾ, ਕੋਈ ਅੰਮ੍ਰਿਤਸਰ ਤੋਂ ਆ, ਕੋਈ ਪਟਿਆਲੇ ਤੋਂ ਆ, ਕੋਈ ਡਾਂਬਾ ਤੋਂ ਆ, ਏਦਾਂ ਵੀਰ ਸਾਡੀਆਂ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਕੇ ਸਾਡੇ ਕੋਲ ਰਹਿ ਕੇ ਸੇਵਾ ਕਰਾ ਕੇ ਜਾਂਦੇ ਆ। ਅਸੀਂ ਅਕਸਰ ਬੇਨਤੀਆਂ ਵੀ ਕਰਦੇ ਰਹਿੰਦੇ ਹਾਂ ਜੂਥ ਨੂੰ, ਜਿੱਥੇ ਵੀ ਤੁਹਾਨੂੰ ਸਮਾਂ ਮਿਲਦਾ, ਜੇ ਤੁਸੀਂ ਵਿਹਲੇ ਹੋ, ਤੁਹਾਡੇ ਕੋਲ ਸਮਾਂ ਹੈਗਾ, ਤੁਸੀਂ ਬਾਹਰ ਜਾਣਾ, ਉਹਦੀ ਫਾਈਲ ਲਾਈ ਹੈ, ਤੁਸੀਂ 6 ਮਹੀਨੇ ਸਾਲ ਵਿਹਲੇ ਹੋ, ਤੁਸੀਂ ਸਾਡੇ ਕੋਲ ਆ ਕੇ ਸੇਵਾ ਕਰਾਓ। ਜਿਹੜੇ ਵੀਰ ਨਸ਼ਾ ਕਰਦੇ ਆ, ਜਿਹਨਾਂ ਦੇ ਕਲੰਕ ਦਾ ਟਿੱਕਾ ਲਾਇਆ ਪਿਆ ਸਾਡੇ ਤੇ ਵੀ ਨਸ਼ੇੜੀ ਆ, ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਜੇ ਤੁਸੀਂ ਛੱਡਣਾ ਚਾਹੁੰਦੇ ਆ, ਜੇ ਤੁਹਾਡਾ ਮਨ ਆ ਵੀ ਚਲਾਕੀ ਕੋਈ ਨੀ ਕਰਨੀ, ਸਾਡੇ ਕੋਲ ਆ ਜਾਓ, ਨਾਲੇ ਰਹਿ ਕੇ ਸੇਵਾ ਕਰਾਓ, ਖੁਰਾਕ ਅਸੀਂ ਤੁਹਾਨੂੰ ਪੂਰੀ ਦੇਵਾਂਗੇ, ਪਰ ਦਵਾਈ ਅਸੀਂ ਕੋਈ ਨਸ਼ੇ ਵਾਲੀ ਨੀ ਦਵਾਉਣੀ, ਤੁਹਾਡੀ ਸੇਵਾ ਜ਼ਰੂਰ ਅਸੀਂ ਕਰ ਸਕਦੇ। ਓਦਾਂ ਦੇ ਵੀਰ ਵੀ ਸਾਡੇ ਕੋਲ ਹੈਗੇ ਆ, 2-3 ਵੀਰ ਜਿਹੜੇ ਸਾਡੇ ਨਾਲ ਰਹਿ ਕੇ ਸੇਵਾ ਕਰਾ ਰਹੇ ਆ। ਯਾਨੀ ਕਿ ਇਹ ਸਭ ਤੇ ਪਾਤਸ਼ਾਹ ਦੀ ਸਭ ਤੋਂ ਵੱਡੀ ਗੱਲ, ਜਿਹੜੇ ਵੀਰਾਂ ਨੂੰ ਅਸੀਂ ਲੈ ਕੇ ਆਏ ਸੀ, ਕੋਈ ਸੰਗਲਾਂ ਤੋਂ ਖੁਲਾ ਕੇ ਬੰਨੇ ਹੋਏ ਨੂੰ, ਕੀੜਿਆਂ ਤੋਂ ਖਾਧਾ ਜਾ ਰਿਹਾ, ਕੋਈ ਸੜਕ ਤੇ ਪਏ, ਉਹ ਠੀਕ ਹੋ ਕੇ 22-23 ਬੰਦੇ ਉਹ ਆ ਜਿਹੜੇ ਠੀਕ ਹੋ ਕੇ ਸਾਡੇ ਨਾਲ ਸੇਵਾ ਕਰਾਉਣ ਲੱਗ ਗਏ। ਬਿਲਕੁਲ ਹੀ ਉਹ ਪਛਾਤੇ ਦੇ ਮੰਜੇ ਬਿਸਤਰੇ ਨਾਲ ਲਵਾਉਣੇ, ਪਛਾਤੇ ਛਕਾਉਣੇ, ਵਰਤਾਉਣੇ, ਸਾਰਾ ਕੁਛ ਉਹ ਕਰਦੇ ਨੇ।
ਵਾਹ ਜੀ ਵਾਹ, ਵਾਹ ਜੀ ਵਾਹ। ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਨਾ ਫਿਰ ਆਪ ਹੀ ਵਰਤਦਾ ਹੈਗਾ, ਤੇ ਸਾਰੀਆਂ ਖੇਡਾਂ ਉਹ ਆਪ ਹੀ ਖੜਾਈ ਜਾਂਦਾ, ਤੇ ਧੰਨ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਨੇ ਜਿਹੜਾ ਹੈਗਾ ਤੁਹਾਨੂੰ ਬਲ ਬਖਸ਼ਿਆ ਹੈਗਾ, ਤੇ ਏਡੀ ਵੱਡੀ ਤੁਸੀਂ ਜਿਹੜੀ ਸੰਸਥਾ ਹੈਗੀ ਆ ਉਹਦੀ ਛਤਰਛਾਇਆ ਹੇਠ ਜਿਹੜੀ ਹੈਗੀ ਚਲਾ ਰਹੇ ਹੋ। ਤੇ ਜਦੋਂ ਤੁਸੀਂ ਇਹ ਆਪਣਾ ਸੇਵਾ ਸੰਭਾਲ ਦਾ ਕਾਰਜ ਸ਼ੁਰੂ ਕੀਤਾ, ਤੇ ਤੁਹਾਨੂੰ ਉਹਦੇ ਵਿੱਚ ਕੋਈ ਪ੍ਰੋਬਲਮਾਂ ਮੁਸ਼ਕਲਾਂ ਵੀ ਆਈਆਂ ਜੀ ਕਿ ਕਦੇ ਕੋਈ ਦਿੱਕਤ ਨਹੀਂ ਆਈ?
ਨਹੀਂ ਜੀ, ਕਦੇ ਕੋਈ ਦਿੱਕਤ ਹਜੇ ਤੱਕ ਕੋਈ ਨੀ ਆਈ ਬਾਈ ਜੀ, ਕਿਉਂਕਿ ਕੰਮ ਸਾਡੇ ਕਰਨ ਦਾ ਤਾਂ ਹੈ ਹੀ ਨੀ, ਤੇ ਨਾ ਹੀ ਅਸੀਂ ਕਰ ਰਹੇ ਹਾਂ, ਇਹ ਤਾਂ ਹੋ ਰਿਹਾ ਬਾਈ ਜੀ। ਸੱਚ ਜਾਣਿਓ, ਚਲੋ ਕਹਿਣ ਨੂੰ ਕਰ ਚੁੱਕਦਾ ਸਮਾਂ, ਕੋਈ ਨਹੀਂ ਸਮਝਦਾ ਇਸ ਗੱਲ ਨੂੰ, ਕੋਈ ਸਮਝਦਾ ਯਾਨੀ ਕਿ ਬੰਦਾ ਨਹੀਂ ਸਮਝ ਸਕਦਾ ਇਸ ਗੱਲ ਨੂੰ ਵੀ ਐਵੇਂ ਮਰੀ ਜਾਂਦੇ ਵੀ ਕੌਣ ਕਰਦਾ, ਤਾਂ ਆਪ ਹੀ ਕਰਨਾ ਪੈਂਦਾ, ਅਸੀਂ ਨੀ ਬਾਈ ਕਰਦੇ। ਸੱਚਾਈ ਆ, ਇੰਨੇ ਬੰਦੇ ਸਾਡੇ ਕੋਲ 40 ਦੇ ਕਰੀਬ ਮੈਂਬਰ ਇੱਦਾਂ ਦੇ ਜਿਹਨਾਂ ਦੇ ਡਾਇਪਰ ਲੱਗਦੇ ਆ, ਜਿਹੜੇ ਫਿਜ਼ੀਕਲੀ ਡਿਸੇਬਲ ਆ ਜਾਂ ਮੈਂਟਲੀ ਡਿਸੇਬਲ ਆ, ਸਾਡੇ ਕੋਲ 80 ਦੇ ਕਰੀਬ ਆ ਜਿਹੜੇ ਬੰਦੇ ਮੈਂਟਲੀ ਡਿਸੇਬਲ ਆ, ਜਿਹੜੇ ਮੈਂਟਲੀ ਠੀਕ ਨੀ, ਤੇ ਉਹ ਇੰਨੀ ਸ਼ਾਂਤੀ ਨਾਲ ਇੰਨੇ ਵਧੀਆ ਤਰੀਕੇ ਨਾਲ ਇੱਥੇ ਰਹਿੰਦੇ ਆ ਬਾਈ ਜੀ, ਠੀਕ ਹੋ ਰਹੇ ਨੇ, ਸੇਵਾ ਕਰਦੇ ਨੇ, ਯਾਨੀ ਕਿ ਸਭ ਆਪਣੇ ਆਪ ਹੋ ਹੀ ਜਾਂਦਾ ਬਾਈ ਜੀ, ਕੋਈ ਦਿੱਕਤ ਨੀ। ਅੱਜ ਤੱਕ ਸਾਨੂੰ ਕਿਤੇ ਵੀ ਕਿਸੇ ਨੇ ਇਹ ਨੀ ਗਾਲ ਨੀ ਕੱਢੀ, ਕਿਸੇ ਨੇ ਸਾਨੂੰ ਕਮੈਂਟ, ਤੁਸੀਂ ਚੈੱਕ ਕਰੋਗੇ ਸਾਡੇ ਪੋਸਟਾਂ ਦੇ ਵਿੱਚ ਜਾ ਕੇ, ਕੋਈ ਵੀ ਬੰਦਾ ਗਲਤ ਨੀ ਬੋਲਦਾ। ਜੇ ਕੋਈ ਅੱਧਾ ਵੀਰ ਕਿਸੇ ਨੇ ਕਦੇ ਕੋਈ ਗਲਤ ਕੁਐਸਚਨ ਵੀ ਕਰ ਲਿਆ, ਤੇ ਉਹਨੂੰ 500 ਬੰਦਾ ਸਵਾਲ ਕਰਨ ਵਾਲੇ ਬੈਠੇ ਆ, ਸਾਨੂੰ ਪਤਾ ਨੀ ਲੱਗਦਾ ਕਿ ਦੋ ਉਹਨੂੰ ਸੈਟਿਸਫਾਈਡ ਕਰਾ ਦਿੰਦੇ ਕੋਈ ਵੀਰ ਭੈਣ ਸਾਡੇ ਨਾਲ ਜਿਹੜੇ ਜੁੜੇ ਹੋਏ ਆ
ਜੀ।
ਜਦ ਤੱਕ ਤਾਂ ਸੱਚ ਦੇ ਨਾਲ ਖੜੇ ਆ, ਸਹੀ ਤਰੀਕੇ ਨਾਲ ਸੇਵਾ ਕਰਦੇ ਆ, ਤਾਂ ਅਕਾਲ ਪੁਰਖ ਨਾਲ ਹੀ ਹੈ ਜੀ। ਜਦੋਂ ਅਸੀਂ ਚੋਰ ਬਣ ਗਏ, ਜਦੋਂ ਅਸੀਂ ਦੁਕਾਨਦਾਰੀ ਕਰ ਲਈ, ਅਸੀਂ ਜਦੋਂ ਜਦੋਂ ਅਸੀਂ ਪੋਲੀਟੀਕਲ ਇਨਫਲੂਐਂਸ ਦੇ ਵਿੱਚ ਚਲੇ ਗਏ ਫੇਰ ਸਾਡੇ ਤੇ ਉਹ ਚੀਜ਼ਾਂ ਫੇਰ ਸਾਡੇ ਤੇ ਆ ਕੇ ਵਿਵਸਥਾਵਾਂ ਪੈਣੀਆਂ ਸ਼ੁਰੂ ਹੋਣੀਆਂ ਕਿਉਂਕਿ ਅੱਜ ਤਾਂ ਉਹ ਵਾਹਿਗੁਰੂ ਕਰਦੇ ਆ ਜੀ ਖੁਦ ਉਹਨਾਂ ਦੇ ਕਿਹਨੇ ਵਿਵਸਥਾ ਬਣਨੀ ਆ ਅੱਜ ਤੱਕ ਤੁਹਾਨੂੰ ਜਿਵੇਂ ਦੱਸਿਆ ਕੋਈ ਵੀ ਕਦੇ ਪੈਸੇ ਦਾ ਉਹ ਨੀ ਕੀਤੀ ਡਿਮਾਂਡ ਕਿਸੇ ਪਾਰਟੀ ਦੇ ਨੀ ਅਸੀਂ ਸਾਰੇ ਹੀ ਲੀਡਰ ਸਾਡੇ ਪੰਜਾਬ ਨੂੰ ਖਾ ਕੇ ਸਾਰੀਆਂ ਪਾਰਟੀਆਂ ਨੇ ਸਾਡੇ ਪੰਜਾਬ ਦੇ ਕੀੜੇ ਪਾਤੇ ਸਾਰੇ ਲੀਡਰਾਂ ਨੇ ਸਾਨੂੰ ਗੁਲਾਮ ਬਣਾ ਲਿਆ ਸਾਨੂੰ ਸੰਗਾਂ ਨਾਲ ਬੰਨ ਲਿਆ ਸਾਡੀਆਂ ਮਾਵਾਂ ਨੂੰ ਭੈਣਾਂ ਨੂੰ ਬਿਨਾਂ ਕੱਪੜਿਆਂ ਤੋਂ ਸੜਕਾਂ ਤੇ ਕੱਢਤਾ ਉਹਨਾਂ ਨੇ ਇਹ ਸਾਡੇ ਲੀਡਰਾਂ ਦੀ ਸਾਡੀਆਂ ਪਾਰਟੀਆਂ ਦੀ ਸਾਡੇ ਜਿਹੜੀਆਂ ਧਾਰਮਿਕ ਜਥੇਬੰਦੀਆਂ ਦੀਆਂ ਗਲਤੀਆਂ ਦੇ ਕਾਰਨ ਸਾਡਾ ਪੰਜਾਬ ਅੱਜ ਇੱਥੇ ਤੱਕ ਪਹੁੰਚਿਆ ਹੋਇਆ ਵਾ
ਜੀ 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 ਸੋ ਬੜੀ ਵਧੀਆ ਗੱਲਬਾਤ ਤੁਹਾਡੇ ਨਾਲ ਚੱਲ ਰਹੀ ਹੈ ਗੁਰਪ੍ਰੀਤ ਸਿੰਘ ਜੀ ਤੇ ਹੁਣ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਤੇ ਜਾਵਾਂਗੇ ਤੇ ਬ੍ਰੇਕ ਤੋਂ ਮਗਰੋਂ ਮੈਂ ਸਾਰੇ ਸਰੋਤਿਆਂ ਨੂੰ ਦੱਸਦਾ ਕਿ ਅਸੀਂ ਦੁਬਾਰਾ ਗੁਰਪ੍ਰੀਤ ਸਿੰਘ ਦੇ ਨਾਲ ਦੁਬਾਰਾ ਫਿਰ ਗੱਲਬਾਤ ਜਾਰੀ ਰੱਖਾਂਗੇ ਆਓ ਚੱਲਦੇ ਹਾਂ ਆਪਾਂ ਇੱਕ ਕਮਰਸ਼ੀਅਲ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਸਾਰੇ ਹੀ ਦਰਸ਼ਕਾਂ ਦਾ ਤੇ ਅਸੀਂ ਆਓ ਦੁਬਾਰਾ ਫਿਰ ਅਸੀਂ ਗੱਲਬਾਤ ਜਾਰੀ ਕਰਦੇ ਹਾਂ ਗੁਰਪ੍ਰੀਤ ਸਿੰਘ ਜੀ ਨਾਲ ਹਾਂਜੀ ਗੁਰਪ੍ਰੀਤ ਸਿੰਘ ਜੀ ਤੁਹਾਡਾ ਦੁਬਾਰਾ ਸਵਾਗਤ ਹੈ ਜੀ ਸੋ ਤੁਹਾਡਾ ਜਿਹੜਾ ਕੰਮ ਕਾਰ ਦਾ ਜਿਹੜਾ ਸ਼ਡਿਊਲ ਹੁੰਦਾ ਜੀ ਉਹ ਕੀ ਸੁਬਹ ਤੋਂ ਲੈ ਕੇ ਸ਼ਾਮ ਤੱਕ ਕੀ ਤੁਸੀਂ ਕੋਈ ਸ਼ਡਿਊਲ ਬਣਾਇਆ ਹੁੰਦਾ ਹੈਗਾ ਕਿ ਮਤਲਬ ਆਪਣੀ ਮਰਜ਼ੀ ਦੇ ਨਾਲ ਹੀ ਜਿਹੜੇ ਉੱਥੇ ਰਹਿੰਦੇ ਸਾਰੇ ਉਹ ਆਪਦੇ ਮੁਤਾਬਕ ਹੀ ਖਾਂਦੇ ਪੀਂਦੇ ਹੈਗੇ ਆ ਜਾਂ ਰੋਟੀ ਟੋਕ ਜਾਂ ਕੋਈ ਕੋਈ ਐਕਸਰਸਾਈਜ਼ ਵਗੈਰਾ ਕਿ ਤੁਸੀਂ ਕੋਈ ਟਾਈਮ ਟੇਬਲ ਵਗੈਰਾ ਬਣਾਇਆ ਹੋਇਆ ਹੈਗਾ ਜੀ
ਸ਼ਡਿਊਲ ਵੀ ਟਾਈਮ ਟੇਬਲ ਵੀ ਆਪੇ ਸਮੇਂ ਦੇ ਨਾਲ ਬਣ ਗਿਆ ਪਰ ਜਿੱਦਾਂ ਜ਼ਰੂਰਤਾਂ ਹੁੰਦੀਆਂ ਕਹਿੰਦੇ ਲੋੜ ਕੱਢਾਂ ਦੀ ਮਾਂ ਹੈ ਉਹ ਗੱਲ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀ ਜੀ ਤੇ ਉਹ ਸੱਚ ਆ ਤੇ ਜਿਵੇਂ ਸ਼ਡਿਊਲ ਹੁਣ ਇਹ ਆ ਵੀ ਸਵੇਰੇ 6:30 ਸਾਡੇ ਜਿਹੜੇ ਮੈਂਬਰ ਆ ਉੱਠਣੇ ਸ਼ੁਰੂ ਹੋ ਜਾਂਦੇ ਆ 7:00 ਸਾਡੇ ਜਿਹੜੇ ਵਲੰਟੀਅਰ ਟੀਮ ਦੇ ਮੈਂਬਰ ਆ ਉਹ ਸਾਰੇ ਉੱਠ ਕੇ ਚਾਹ ਪਾਣੀ ਪੀ ਲੈਂਦੇ ਉਸ ਤੋਂ ਬਾਅਦ ਅਸੀਂ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਬਜ਼ੁਰਗਾਂ ਨੂੰ ਖਾਣਾ ਸ਼ੁਰੂ ਕਰ ਦਿੰਦੇ ਹਾਂ ਜਿਹੜੇ ਡਾਇਪਰ ਚੇਂਜ ਕਰਨ ਵਾਲੇ ਟੋਇਲਟਾਂ ਵਿੱਚ ਕਰ ਰਹੇ ਨੇ ਜਾਂ ਉਹਨਾਂ ਨੂੰ ਸਾਰਿਆਂ ਨੂੰ ਸਫਾਈ ਸਪੰਜਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਵੀਵੋ ਕਰਦੀ ਹੈ ਸਪੰਜਿੰਗ ਕਰਦੇ ਵੀ ਗਰਮੀਆਂ ਚ ਚੱਕ ਨਵਾ ਦੇਗਾ ਵੀ ਸਾਰਿਆਂ ਨੂੰ ਹੁਣ ਅਸੀਂ ਸ਼ਡਿਊਲ ਵਾਈਜ਼ ਰੋਜ਼ 20 ਬੰਦਿਆਂ ਨੂੰ ਇਸ਼ਨਾਨ ਕਰਾਉਂਦੇ ਹਾਂ ਕਿਉਂਕਿ ਠੰਡ ਬਹੁਤ ਜ਼ਿਆਦਾ ਵਾ ਤੇ ਫਿਰ ਏਦਾਂ ਇਸ਼ਨਾਨ ਕਰਾ ਕੇ ਉਸ ਤੋਂ ਬਾਅਦ ਚਾਹ ਦਾ ਲੰਗਰ ਲੱਗਿਆ ਹੁੰਦਾ ਬਰੱਸ਼ ਕਰਾਉਣੇ ਆ ਪਹਿਲਾਂ ਇੱਕ ਵੀਰਾਂ ਦੀਆਂ ਡਿਊਟੀਆਂ ਲੱਗੀਆਂ ਬਰੱਸ਼ ਕਰਾਉਣੇ ਉਹਨਾਂ ਨੂੰ ਸਾਰਿਆਂ ਨੂੰ ਫਿਰ ਉਸ ਤੋਂ ਬਾਅਦ ਇਸ਼ਨਾਨ ਕਰਾਉਣਾ ਜਿਨ੍ਹਾਂ ਨੇ ਜਾਂ ਸਪੰਜਿੰਗ ਕਰਨੀ ਆ ਤੇ ਨਾਲ ਦੀ ਨਾਲ ਚਾਹ ਦਾ ਲੰਗਰ ਚੱਲ ਪੈਂਦਾ ਜੀ ਚਾਹ ਛਕਦੇ ਨੇ ਚਾਹ ਛਕਣ ਤੋਂ ਬਾਅਦ ਇਸ਼ਨਾਨ ਕਰਕੇ ਪਾਸੇ ਦੀਪ ਸਾਡੇ ਲੱਗੇ ਹੋਏ ਨੇ ਤੇ 17 ਬੰਨੀ ਜਾਂਦੇ ਨੇ ਸਾਰਿਆਂ ਦੇ 17 ਬੰਨ ਕੇ ਸਜਾ ਕੇ ਉਸ ਤੋਂ ਬਾਅਦ ਪਾਠ ਦੇ ਵਿੱਚ ਬੈਠ ਜਾਂਦੇ ਨੇ ਪਹਿਲਾਂ ਤੁਸੀਂ ਜਿੱਥੇ ਸੌਂਦੇ ਸੀ ਉੱਥੇ ਸ਼ੈੱਡ ਦੇ ਵਿੱਚ ਹੀ ਪਾਠ ਕਰਦੇ ਸੀ ਹੁਣ ਅਸੀਂ ਇੱਕ ਅਲੱਗ ਸਾਈਡ ਤੇ ਗੁਰੂ ਸਾਹਿਬ ਦਾ ਨਾਮ ਜਪਣ ਲਈ ਜਗ੍ਹਾ ਬਣਾਈ ਹੈ ਉੱਚਾ ਸਾਹਿਬ ਸਿੰਘ ਅਸੀਂ ਪੋਥੀ ਤੇ ਹੀ ਪਾਠ ਕਰਦੇ ਹਾਂ ਜੀ ਸਾਡੇ ਕੋਲ ਜਿਹੜਾ ਗ੍ਰੰਥੀ ਸਿੰਘ ਹੈ ਵੀਰ ਭਾਈ ਨਿਸ਼ਾਨ ਸਿੰਘ ਜੀ ਉਹ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਪਿਆ ਸੀ ਅੱਜ ਤੋਂ 3-3 ਸਾਲ ਪਹਿਲਾਂ ਸਿਰ ਚ ਕੀੜੇ ਪਏ ਸੀ ਭਾਈ ਦੇ ਨੂੰ ਲੈ ਕੇ ਆਏ ਸੀ ਭਾਈ ਨੂੰ ਅੱਜ ਸਾਡੇ ਵਾਸਤੇ ਬੜੀ ਦੁੱਖ ਦੀ ਗੱਲ ਆ ਵੀ ਅਸੀਂ ਦਰਬਾਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਦੀ ਗੱਲ ਕਰਦੇ ਹਾਂ ਪਰ ਉੱਥੇ ਜਿਹੜਾ ਇਸ ਟਾਈਮ ਜਿਹੜੇ ਪ੍ਰਬੰਧਕ ਹੈ ਉਹਨਾਂ ਦੀ ਬੜੀ ਦੁੱਖ ਦੀ ਗੱਲ ਆ ਜਦੋਂ ਉੱਥੋਂ ਦੇ ਨੌਜਵਾਨ ਵੀਰ ਵਾਈਪਰ ਦੇ ਨਾਲ ਪੋਚਾ ਲਾਈ ਜਾਂਦੇ ਸੀ ਉਹਨਾਂ ਨੇ ਇੱਕ ਬਜ਼ੁਰਗ ਨੂੰ ਦੇਖਿਆ ਵੀ ਸਿਰ ਚੋਂ ਖੂਨ ਨਿਕਲ ਜਾਂਦਾ ਉਹਨਾਂ ਨੇ ਬਜ਼ੁਰਗ ਨੂੰ ਉਠਾਇਆ ਠਾ ਕੇ ਉਹ ਲੈ ਗਏ ਉੱਥੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਚ ਵੀ ਬਾਈ ਆ ਭਾਈ ਪਿਆ ਅੰਦਰ ਇਹਦੇ ਜ਼ਖਮ ਹੈਗਾ ਇਹਦੇ ਕੀੜੇ ਲੱਗਦੇ ਆ ਪਏ ਸੁੰਡੀਆਂ ਵਿੱਚ ਨਿਕਲ ਨਿਕਲ ਡਿੱਗੀ ਜਾਂਦੀਆਂ ਸਿਰ ਚੋਂ ਉਹਦੇ ਤਾਂ ਉਹਨਾਂ ਨੇ ਬਾਪੂ ਨੂੰ ਫੜ ਕੇ ਉਹਨੂੰ ਬਾਹਰ ਕੱਢ ਕੇ ਧੱਕਾ ਦੇ ਕੇ ਰੋਡ ਤੇ ਸਿੱਟ ਕੇ ਆਏ ਕਹਿੰਦੇ ਇਹਨੂੰ ਅੰਦਰ ਨੀ ਮਾਰਨ ਦੇਣਾ ਜਿਹੜੇ ਬਾਹਰ ਪਰਚੇ ਲਈ ਖੜੇ ਸੀ ਉਹਨਾਂ ਨੂੰ ਸਪੈਸ਼ਲੀ ਉਹ ਕਹਿ ਕੇ ਆਏ ਜਾ ਕੇ ਉਸ ਤੋਂ ਬਾਅਦ ਉਹ ਵੀਰਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਂ ਤੇ ਬਣੇ ਹੋਏ ਹਸਪਤਾਲ ਚ ਲੈ ਕੇ ਗਏ ਉੱਥੋਂ ਵੀ ਉਹਨਾਂ ਨੇ ਇਲਾਜ ਨੀ ਕੀਤਾ ਜਵਾਬ ਦੇਤਾ ਤੇ ਬਾਬੇ ਨਾਨਕ ਦੀ ਕਿਰਪਾ ਨਾਲ 2016 ਦੇ ਵਿੱਚ ਜਾ ਕੇ ਉਦੋਂ ਹੀ ਉਹਨਾਂ ਨੇ ਸਾਨੂੰ ਫੋਨ ਕੀਤਾ ਬਾਈਆਂ ਨੇ ਸਾਡੇ ਕੋਲ ਲੈ ਆਏ ਰਾਤ ਨੂੰ ਤੜਕੇ 3 ਪਹੁੰਚੇ ਉਹ ਨੌਜਵਾਨ ਲੈ ਕੇ ਬਾਪੂ ਨੂੰ ਬਾਪੂ ਦਾ ਇਲਾਜ ਚੱਲਿਆ ਠੀਕ ਹੋ ਗਏ ਅੱਜ ਉਹ ਗ੍ਰੰਥੀ ਸਿੰਘ ਆ ਪੰਜ ਬਾਣੀਆਂ ਦਾ ਪਾਠ ਹੁਕਮਨਾਮਾ ਸਾਹਿਬ ਅਰਦਾਸ ਉਹਨਾਂ ਵੱਲੋਂ ਕੀਤੀ ਜਾਂਦੀ ਆ ਉਸ ਤੋਂ ਬਾਅਦ ਪਾਠ ਦੀ ਸੇਵਾ ਚੱਲਦੀ ਹੈ ਜੀ 9:45-10 ਤੱਕ ਅਸੀਂ ਪਾਠ ਦਾ ਭੋਗ ਪੈਂਦਾ ਤੇ ਪਰਤਾਈ ਜਾਂਦੀ ਹੈ ਹਰ ਰੋਜ਼ 1.25 ਕਿਲੋ ਦੇਸੀ ਘਿਓ ਦੀ ਦੇਗ ਬਣਦੀ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਹੀ ਪ੍ਰਸ਼ਾਦ ਉਹਨਾਂ ਨੇ ਪਾਠ ਤੋਂ ਬਾਹਰ ਨਿਕਲ ਕੇ ਆਉਣਾ ਬਾਪੂ ਉਹਨਾਂ ਨੇ ਸਾਰੇ ਸਾਡੇ ਪਰਿਵਾਰ ਮੈਂਬਰ ਨੇ ਪ੍ਰਸ਼ਾਦਾ ਤਿਆਰ ਹੁੰਦਾ ਪ੍ਰਸ਼ਾਦਾ ਛਕਾ ਦੇਈਦਾ ਜੀ ਪ੍ਰਸ਼ਾਦਾ ਛੱਕ ਕੇ ਜਿਹਨਾਂ ਜਿਹਨਾਂ ਨੇ ਹਸਪਤਾਲ ਨੂੰ ਜਾਣਾ ਹੁੰਦਾ ਹਸਪਤਾਲਾਂ ਚ ਰੋਜ਼ ਅਸੀਂ ਚੈੱਕਅਪ ਲਈ ਲੈ ਕੇ ਜਾਂਦੇ ਹਾਂ ਜਿਹੜੇ ਬੰਦਿਆਂ ਦੀ ਦਵਾਈਆਂ ਖਤਮ ਹੋਈਆਂ ਹੁੰਦੀਆਂ ਜਿਵੇਂ ਚੈੱਕਅਪ ਚੱਲਦਾ ਉਸ ਹਿਸਾਬ ਨਾਲ ਹਨਾ ਤੇ ਹਸਪਤਾਲਾਂ ਦੇ ਵਿੱਚੋਂ ਚੈੱਕਅਪ ਚਲੇ ਜਾਂਦੇ ਨੇ ਬਾਕੀ ਬਜ਼ੁਰਗ ਆਪਦਾ ਫਿਰ ਆਰਾਮ ਕਰਦੇ ਨੇ ਐਲਜੀ ਟੀਵੀ ਲੱਗੇ ਹੋਏ ਆ ਸ਼ਬਦ ਕੀਰਤਨ ਸੁਣ ਲੈਂਦੇ ਨੇ ਕੋਈ ਘਾਟੀਆਂ ਦੀਆਂ ਵਾਰਾਂ ਲਾ ਦੇ ਦੀਆਂ ਜਿਹੜੇ ਦਿਨ 2:30 ਚਾਹ ਦਾ ਲੰਗਰ ਚੱਲ ਪੈਂਦਾ ਜੀ ਉਸ ਤੋਂ ਬਾਅਦ ਸ਼ਾਮ ਨੂੰ ਫਿਰ ਪਾਠ ਦਾ ਏਦਾਂ ਹੀ ਹੈ ਜੀ 5 ਵਜੇ ਪਾਠ ਸਟਾਰਟ ਹੋ ਜਾਣਾ ਸਾਢੇ ਛੇ ਪੌਣੇ ਸੱਤ ਵਜੇ ਤੱਕ ਵਪਾਰ ਚੱਲਦਾ, ਅਰਦਾਸ ਹੁੰਦੀ ਹੈ, ਭੋਗ ਪੈ ਜਾਂਦਾ, ਉਸ ਤੋਂ ਬਾਅਦ ਪ੍ਰਸ਼ਾਦਾ ਤਿਆਰ ਹੁੰਦਾ, ਪ੍ਰਸ਼ਾਦਾ ਛੱਕ ਕੇ ਤੇ ਫੇਰ ਉਸ ਤੋਂ ਬਾਅਦ ਸੈਰ ਕਰਦੇ ਨੇ ਸਾਰੇ, ਸੈਰ ਘੰਟੇ ਦੀ ਇੱਕ ਸੈਰ ਹੁੰਦੀ ਸਾਡੀ, ਸੈਰ ਕਰਨ ਤੋਂ ਬਾਅਦ ਫਿਰ ਆਰਾਮ, ਜਦ ਨੂੰ ਮੰਜੇ ਵੇਚਣੇ ਲੱਗ ਗਏ ਨੇ, ਜਦ ਨੂੰ ਸੈਰ ਕਰਦੇ ਨੇ, ਜਦ ਨੂੰ ਮੰਜੇ ਵੇਚਣ ਦੀ ਸਾਰਿਆਂ ਦੀ ਤਿਆਰੀ ਹੋ ਜਾਂਦੀ ਹੈ, ਤੇ ਬਸ ਇਹ ਗੁਰੂ ਸਾਹਿਬ ਦੇ ਘਰ ਦਾ ਸਾਡੇ ਦਾ ਸ਼ਡਿਊਲ ਹੈ ਜੀ। ਇੱਥੇ ਸੇਵਾ ਤੇ ਸਿਮਰਨ ਇੱਕੋ ਸਿੱਕੇ ਥਾਂ ਤੇ ਹੁੰਦੇ, ਇੱਕੋ ਸਿੱਕੇ ਦੇ ਦੋਨੋਂ ਪਹਿਲੂ ਹੈ।
ਧੰਨ ਭਾਗ, ਧੰਨ ਭਾਗ, ਧੰਨ ਭਾਗ। ਇਹ ਤਾਂ ਵਾਕਿਆ ਕਹਿ ਦੋ, ਕਹਿ ਰਹੇ ਵੀ ਗੁਰੂ ਸਾਹਿਬ ਆਪ ਇੱਥੇ ਜਿਹੜੇ ਹੈਗੇ ਆ, ਆਪ ਸਹਾਈ ਹੋਏ ਜਿਹੜੇ ਹੈਗੇ ਆ, ਇਹ ਸਾਰਾ ਵੈਸੇ ਤਾਂ ਅਦਰਵਾਈਜ਼ ਪੋਸੀਬਲ ਨਹੀਂ ਹੈਗਾ ਇੱਦਾਂ। ਤੇ ਧੰਨ ਭਾਗ ਤੁਹਾਡੀਆਂ ਗੱਲਾਂ ਸੁਣ ਕੇ,
ਕਣਕਾਂ ਦੇ ਵਿੱਚ ਨੇ ਗੁਰੂ ਸਾਹਿਬ ਸੱਚੇ ਸਾਡੇ ਇੱਥੇ ਹਰ ਥਾਂ ਤੇ, ਹਰ ਬੂਟੇ ਤੇ, ਹਰ ਕਿਣਕੇ ਤੇ, ਹਰ ਸਾਡੇ ਉੱਥੇ ਥਾਂ ਦੇ ਉੱਪਰ ਸਾਡੇ ਸੰਸਥਾ ਦੇ ਵਿੱਚ ਗੁਰੂ ਸਾਹਿਬ ਖੁਦ ਆਪ ਸਾਡੇ ਨਾਲ ਹੋ ਕੇ ਸੇਵਾ ਕਰਾਉਂਦੇ। ਸਾਡੀ ਦੱਸਿਆ ਵੀ ਇੰਨੀ ਹੈਸੀਅਤ ਨੀ ਸੀ, ਨਾ ਇੰਨੀ ਅਕਾਰ ਸੀ, ਨਾ ਇੰਨੀ ਸੋਚ ਸੀ ਸਾਡੀ, ਗੁਰੂ ਸਾਹਿਬ ਨੇ ਸਭ ਕੁਛ ਕਰਵਾਇਆ।
ਤੇ ਇੱਥੇ ਫਿਰ ਗੁਰਪ੍ਰੀਤ ਸਿੰਘ ਜੀ ਆਪਣੇ ਮਤਲਬ ਬਜ਼ੁਰਗ ਤੇ ਬੀਬੀਆਂ ਮਾਈਆਂ ਵੀ ਹੋਣੀਆਂ, ਤੇ ਨੌਜਵਾਨ ਜਾਂ ਬੱਚੇ ਵੀ ਹੈਗੇ ਆ ਕਿ ਮਤਲਬ ਜਿਆਦਾ ਬਜ਼ੁਰਗ ਹੀ ਹੈਗੇ?
ਹਾਂਜੀ, ਸਾਡੇ ਕੋਲ ਹਰ ਵਰਗ ਦੇ ਬੱਚੇ ਵੀ ਆ ਜੀ, ਬਜ਼ੁਰਗ ਵੀ ਬੱਚੇ ਸਾਡੇ ਕੋਲ, ਜਿਵੇਂ 9-10 ਸਾਲ ਤੋਂ ਲੈ ਕੇ 15 ਸਾਲ ਤੱਕ ਦੇ ਬੱਚੇ ਵੀ ਆ, ਨੌਜਵਾਨ ਵੀਰ ਵੀ ਆ ਸਾਡੇ, ਬਜ਼ੁਰਗ ਵੀ ਆ, ਸਾਡੀਆਂ ਭੈਣਾਂ ਵੀ ਆ, ਬੱਚੀਆਂ ਵੀ ਆ, ਬਜ਼ੁਰਗ ਮਾਤਾਵਾਂ ਵੀ ਆ, ਸਾਡੇ ਕੋਲ ਹਰੇਕ ਵਰਗ ਦੇ ਹੈਗੇ ਆ ਜੀ ਬੱਚੇ ਕਿ ਅਸੀਂ ਜਿਹਨਾਂ ਨੂੰ ਲੈ ਕੇ ਆਉਂਦੇ ਹਾਂ, ਉਹਨਾਂ ਨੂੰ ਲੈ ਕੇ ਆਉਣ ਦਾ ਸਾਡਾ ਇੱਕ ਜਿਹੜਾ ਕਹਿ ਸਕਦੇ ਆ ਵੀ ਉਹਨਾਂ ਦੀ ਕੀ ਕੈਟਾਗਰੀਜ ਆ, ਉਹ ਕੀ ਆ, ਜਿਹੜਾ ਬੰਦਾ ਬਹੁਤ ਕ੍ਰਿਟੀਕਲ ਪਿਆ ਸੜਕ ਤੇ, ਉਹ ਚਾਹੇ ਜਿਹੜੀ ਮਰਜ਼ੀ ਏਜ ਆ, ਮੰਨ ਲਓ ਕੋਈ ਸੜਕ ਤੇ ਫਿਜੀਕਲ ਡਿਸੇਬਲ ਪਿਆ, ਲਾਵਾਰਸ ਪਿਆ, ਲਾਵਾਰਸ ਤਾਂ ਲੱਖਾਂ ਹੀ ਆ ਪੰਜਾਬ ਚ, ਜਿਹੜਾ ਕ੍ਰਿਟੀਕਲ ਡਿਸੇਬਲ ਹਾਲਾਤ ਦੇ ਵਿੱਚ ਪਿਆ, ਇਹਨੂੰ ਚੱਲ ਫਿਰ ਨੀ ਸਕਦਾ, ਤੇ ਜਾਂ ਫਿਰ ਜਿਹੜੇ ਵੀਰ ਮੰਨ ਲਓ ਏਦਾਂ ਦੇ ਜਿਹੜੇ ਘਰਾਂ ਚ ਸੰਗਾਂ ਨਾਲ ਬੰਨੇ ਹੋਏ ਨੇ, ਹਨਾ, ਜਾਂ ਕੋਈ ਗੁਲਾਮ ਬਣਾ ਕੇ ਰੱਖੇ ਹੋਏ ਨੇ, ਜਾਂ ਘਰਾਂ ਦੇ ਵਿੱਚ ਹੀ ਬਜ਼ੁਰਗ ਪਏ ਨੇ, ਫਿਜੀਕਲੀ ਡਿਸੇਬਲ ਨੇ, ਜ਼ਿੰਦਗੀ ਚੱਲ ਫਿਰ ਨੀ ਸਕਦੇ, ਜ਼ਿੰਦਗੀ ਨਰਕ ਤੋਂ ਵੀ ਬਦਤਰ ਤਰੀਕੇ ਨਾਲ ਜਿਉਣ ਲਈ ਮਜਬੂਰ ਨੇ, ਉਦਾਂ ਦੇ ਅਸੀਂ ਪਰਿਵਾਰਕ ਮੈਂਬਰਾਂ ਨੂੰ ਅਸੀਂ ਲੈ ਕੇ ਆਉਂਦੇ ਹਾਂ। ਕਿਸੇ ਵੀ ਧਰਮ, ਕਿਸੇ ਵੀ ਜਾਤ, ਕਿਸੇ ਵੀ ਏਜ ਦੇ ਵਿੱਚ ਮਨੁੱਖਤਾ ਦੀ ਸੇਵਾ ਕੀਤੀ ਜਾਂਦੀ ਹੈ, ਤੇ ਨਾ ਕਿ ਕਿਸੇ ਕੈਟਾਗਰੀ ਨੂੰ ਦੇਖਿਆ ਜਾਂਦਾ ਜੀ।
ਇਹ ਗੁਰਪ੍ਰੀਤ ਸਿੰਘ ਜੀ, ਲੋਕ ਇੰਨੇ ਕਰੂਅਲ ਹੋ ਜਾਂਦੇ ਆ ਵੀ ਸੰਗਲਾਂ ਦੇ ਨਾਲ ਬੰਨ ਦਿੰਦੇ ਆ, ਮੈਨੂੰ ਤਾਂ ਤੁਹਾਡੀਆਂ ਗੱਲਾਂ ਸੁਣ ਕੇ ਬੜੀ ਹੈਰਾਨੀ ਹੋ ਰਹੀ ਹੈ।
ਪੰਜਾਬ ਦੇ ਵਿੱਚ ਬਾਈ ਜੀ, ਤੁਸੀਂ ਸਾਡੀਆਂ ਪੋਸਟਾਂ ਦੇਖੋਗੇ ਫੇਸਬੁੱਕ ਦੇ ਉੱਪਰ ਜਾਂ ਯੂਟਿਊਬ ਦੇ ਉੱਪਰ, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਨਾਂ ਤੇ ਸਰਚ ਕਰਕੇ, ਪੰਜਾਬ ਦੇ ਵਿੱਚ ਬਾਈ ਜੀ ਤਸਵੀਰਾਂ ਦੇਖਦਿਆਂ ਨੂੰ ਸਾਨੂੰ ਸ਼ਰਮ ਤੇ ਦੁੱਖ ਆਉਂਦਾ ਬਾਈ ਜੀ, ਲੋਕਾਂ ਨੇ ਆਪਣੇ ਭਰਾਵਾਂ ਨੂੰ ਸੰਗਲਾਂ ਨਾਲ ਬੰਨਿਆ ਹੋਇਆ 10-10 ਗੱਲਾਂ ਤੋਂ, ਕਹਿੰਦੇ ਜੀ ਇਹਨਾਂ ਦੇ ਵਿੱਚ ਪ੍ਰੇਤ ਆਤਮਾ ਆਉਂਦੀ ਹੈ, ਭੂਤ ਆਉਂਦੀ ਹੈ, ਇਲਾਜ ਨੀ ਕਰਾਇਆ, ਅਵੇਅਰਨੈਸ ਦੀ ਕਮੀ, ਬਾਬਿਆਂ ਦੇ ਮਗਰ ਲੱਗ ਗਏ, ਬਾਬੇ ਨੇ ਫੜਿਆ ਜਿਉਂਦਿਆਂ ਤੋਂ, ਬਾਪੂ ਨਾਲ ਗੱਲ ਕੀਤੀ, ਕਹਿੰਦੇ ਜੀ ਇਹਦੇ ਚ ਤਾਂ ਫਲਾਨੀ ਭੂਤ ਆਉਂਦੀ ਆ, ਬੰਨ ਦੋ ਸੰਗਲਾਂ ਨਾਲ, ਸੰਗਲਾਂ ਨਾਲ ਬਣਾ ਪੇ ਜੀ, ਇਹ ਫਲਾਨੀ ਪੁੰਨਿਆਂ ਨੂੰ ਠੀਕ ਹੋ ਜੂਗਾ, ਫਲਾਨੀ ਮੱਸਿਆ ਨੂੰ ਠੀਕ ਹੋਊਗਾ, ਨਾ ਪੁੰਨਿਆ ਆਈ ਕਦੇ ਨਾ ਮੱਸਿਆ ਆਈ, ਉਹ ਬੰਦਾ ਬੰਨਿਆ ਹੋਇਆ ਹੋਰ ਅਗਰੈਸਿਵ ਹੁੰਦਾ, ਜਦੋਂ ਉਹਦੇ ਨੇੜੇ ਜਾਂਦਾ ਕੋਈ ਮਾਰਨ ਪਊਗਾ ਜਾਂ ਸੰਗਲ ਤੋੜਨ ਪਊਗਾ, ਉਹਦੇ ਨੇੜੇ ਨੀ ਜਾਂਦਾ ਕੋਈ, ਏਦਾਂ ਹੀ ਬੰਨੀ ਰੱਖਦੇ ਲੋਕ 15-15-20 ਸਾਲਾਂ ਤੋਂ, ਨੰਗੇ ਨੌਜਵਾਨ ਨੂੰ ਅਸੀਂ ਇੱਕ ਨੂੰ ਲੈ ਕੇ ਆ ਜੀ, ਨੰਗੇ ਲੰਬੀਆਂ ਪਿੰਡ ਆ ਜੀ, ਅੱਜ ਸ਼ਾਹਕੋਟ ਦੇ ਕੋਲੇ ਤੇ ਨਕੋਤਰ ਵਾਲੀ ਸਾਈਡ, ਨੰਗੇ ਲੰਬੀਆਂ ਪਿੰਡ ਤੋਂ ਵਾਹਿਗੁਰੂ ਸਿੰਘ ਉਹਦਾ ਨਾਂ ਨੌਜਵਾਨ ਦਾ ਬਾਈ ਜੀ, 6 ਸਾਲਾਂ ਤੋਂ ਉਹਨੂੰ ਨੌਜਵਾਨ ਨੂੰ ਘਰ ਦੇ ਵਿੱਚ ਜਦੋਂ ਕੋਠੀ ਪਾਈ ਨਾ, ਖੇਡ ਤੇ ਇੱਕ ਛੋਟਾ ਜਿਹਾ ਕਮਰਾ ਪਾ ਤਾ, ਉਹਦੇ ਵਾਸਤੇ ਜਿਵੇਂ ਆਪਾਂ ਕੁੱਤੇ ਨੂੰ ਪਾ ਦਿੰਦੇ ਹਾਂ, ਤੇ ਜ਼ਮੀਨ ਦੇ ਵਿੱਚ ਇੱਕ ਪੱਕਾ ਹੀ ਕਿੱਲਾ ਫਿੱਟ ਕਰਕੇ ਸਿੰਗਲ ਪਾ ਤਾ ਉਹਦੇ ਚ, ਉਹਦੇ ਨਾਲ ਬੰਨਿਆ ਹੋਇਆ ਬਿਨਾਂ ਕੱਪੜਿਆਂ ਤੋਂ ਬਾਈ ਜੀ, ਬਿਲਕੁਲ ਟੋਟਲੀ ਠੰਡ ਗਰਮੀ ਦੋਨਾਂ ਚੀਜ਼ਾਂ ਤੋਂ ਨਿਕਲਦੀਆਂ, ਉਹ ਆਪਦੀ ਜਦ ਟੋਇਲਟ ਕਰਦਾ, ਟੋਇਲਟ ਕਰਕੇ ਆਪ ਹੀ ਖਾ ਲੈਂਦਾ ਜੀ ਉਹ।
ਵਾਹਿਗੁਰੂ ਵਾਹਿਗੁਰੂ।
ਏਦਾਂ ਦੇ ਹਾਲਾਤ ਸਾਡੇ ਪੰਜਾਬ ਦੇ ਵਿੱਚ ਜੀ ਬਾਈ ਜੀ, ਅਸੀਂ ਉਹਦੇ ਆਪਣੀ ਫੈਮਿਲੀ ਨਾਲ ਗੱਲ ਕੀਤੀ ਜਾ ਕੇ, ਉਹ ਕਹਿੰਦੇ ਅਸੀਂ ਕੀ ਕਰੀਏ ਜੀ, ਕਹਿੰਦੇ ਇੱਥੇ ਬਥੇਰਾ ਬਾਬਿਆਂ ਕੋਲੇ ਲੈ ਕੇ ਗਏ, ਕੋਈ ਹੱਲ ਨੀ ਹੋਇਆ। 6 ਕਿੱਲੇ ਜ਼ਮੀਨ ਦਾ ਮਾਲਕ ਸੀ ਮੁੰਡਾ, ਦੂਜਾ ਭਰਾ ਉਹਦਾ ਚਿੱਟਾ ਲਾਉਣ ਲੱਗ ਗਿਆ ਹੈਰਾਨ, ਤੇ ਉਹਨੇ 6 ਕਿੱਲੇ ਉਹਦੇ, 6 ਕਿੱਲੇ ਆਪਦੇ, 12 ਦੇ 12 ਕਿੱਲੇ ਚਿੱਟੇ ਚਿਟਾ ਤੇ ਉਹਨੂੰ ਬੰਨਿਆ ਹੋਇਆ ਵਿਚਾਰੇ ਨੂੰ ਨਾਲ। ਏਦਾਂ ਹੀ ਬੜੇ ਥਾਵਾਂ ਤੇ ਹਾਲਾਤ ਹੈ, ਕਿ ਸਰਸਾ ਨੰਗਲ ਪਿੰਡ ਆ ਜਿੱਥੇ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਪਿਆ ਸੀ, ਵਿਛੋੜਾ ਸਾਹਿਬ ਗੁਰਦੁਆਰਾ ਸਾਹਿਬ ਬਣਿਆ, ਉਸ ਪਿੰਡ ਚੋਂ ਕਾਲੂ ਨਾਂ ਦਾ, ਗੁਰਪਾਲ ਸਿੰਘ ਕਾਲੂ ਨਾਂ ਦਾ ਨੌਜਵਾਨ ਲੈ ਕੇ ਆਏ, ਗੁਰਸਿੱਖ ਬੰਦਾ, ਉਹਨੂੰ 3-4 ਸਾਲ ਤੋਂ ਬੰਨਿਆ, ਉਹਦੇ ਭਰਾ ਭਰਜਾਈ ਨੇ ਕਾਰਨ ਕੀ ਉਹਨਾਂ ਦੇ ਖੇਤ ਦੇ ਵਿੱਚ ਕ੍ਰੈਸ਼ਰ ਨਿਕਲਦੀ ਹੈ ਬਜਰੀ, ਤੁਹਾਨੂੰ ਪਤਾ ਰੋਪੜ ਵਾਲੀ ਸਾਈਡ ਬਜਰੀ ਨਿਕਲਦੀ ਹੈ ਜਿਹੜੀਆਂ ਖੇਤਾਂ ਚ ਆਪਾਂ ਘਰਾਂ ਪਾਉਂਦੇ ਕੋਟੀਆਂ ਪਾਉਂਦੇ ਹਾਂ,
ਹਾਂਜੀ ਹਾਂਜੀ,
ਉਹ ਕ੍ਰੈਸ਼ਰ ਉਹਦੇ ਖੇਤ ਦੇ ਵਿੱਚੋਂ ਨਿਕਲੇ ਭਰਾ ਨੇ ਪਹਿਲਾਂ ਤਾਂ ਆਪਣੇ ਖੇਤ ਦੇ ਵਿੱਚੋਂ ਕ੍ਰੈਸ਼ਰ ਕੱਢ ਕੇ ਪਹਾੜੀ ਸੀ ਉਹਨਾਂ ਨੇ ਘਰ ਖੇਤ ਦੇ ਵਿੱਚ ਕੱਢ ਕੇ ਵੇਚਤਾ, ਮੁੜ ਕੇ ਜਦੋਂ ਕਾਲੂ ਦੇ ਖੇਤ ਦੀ ਵਾਰੀ ਆਈ ਤੇ ਕੰਨਾਂ ਤੇ ਥਰਮਲ ਰਜਿਸਟਰ ਕਰਾ ਲਈ, ਕਾਲੂ ਦੇ ਨਾਂ ਤੇ ਜੀਸੀਬੀ ਮਸ਼ੀਨਾਂ ਲੈ ਲਈਆਂ, ਸਕੋਰਪੀਓ ਗੱਡੀ ਲੈ ਤੀ, ਕਾਲੂ ਨੂੰ ਮੂਹਰੇ ਸੀਟ ਤੇ ਬਿਠਾ ਕੇ ਲਈ ਕਰ ਰਹਿੰਦੇ ਸੀਗੇ। ਜਦੋਂ ਚੰਨ ਪਿਆ ਕੰਮ ਮਾਲ ਵਿਕਣ ਲੱਗ ਗਿਆ, ਮੁੜ ਕੇ ਕਾਲੂ ਨੂੰ ਘਰੇ ਜਾ ਕੇ ਸੰਗਣ ਨਾ ਬੰਨਤਾ ਬਾਈ ਜੀ, ਸਾਢੇ ਤਿੰਨ ਸਾਲ ਨੀ ਰੱਖਿਆ ਬਾਈ, ਉਹਦੇ ਖੇਤ ਦੇ ਵਿੱਚ ਮਸ਼ੀਨਾਂ ਲਾ ਲਾ ਕੇ ਕ੍ਰੈਸ਼ਰ ਨਾਲ ਪੱਟੀ ਗਏ, ਸਾਰਾ ਖੇਤ ਵੇਚਤਾ ਬਾਈ ਜੀ, ਪਰ ਉਹਨੂੰ ਨੀ ਖੋਲਿਆ ਕਿਸੇ ਨੇ। ਸਾਨੂੰ ਉਹਦੇ ਮਾਸੀ ਦੇ ਪੁੱਤਾਂ ਨੇ ਫੋਨ ਕਰਕੇ ਵੀਡੀਓ ਬਣਾ ਕੇ ਭੇਜੀ, ਨੰਗਾ ਬੰਦਾ ਬੰਨਿਆ ਅੰਦਰ ਬਾਈ ਜੀ, ਠੰਡ ਨਿੱਕੀ ਜੀ ਕੁੱਲੀ ਪਾਈ
ਹੋਈ,
ਲੋਹੇ ਦੀਆਂ ਚਾਦਰਾਂ ਪਾਈਆਂ, ਉੱਥੋਂ ਕੱਢ ਕੇ ਲੈ ਕੇ ਆਏ ਬਾਈ ਨੂੰ, ਅੱਜ ਸਾਡੇ ਨਾਲ ਸੇਵਾ ਕਰਾ ਰਿਹਾ ਬਾਈ, ਉਹ ਜਮਾ ਠੀਕ ਆ।
ਤੇ ਫੇਰ ਇਹੋ ਜਿਹੇ ਪਰਿਵਾਰ ਜਦੋਂ ਤੁਸੀਂ ਜਾਂਦੇ ਹੋ ਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰਦੇ ਹੋ, ਫਿਰ ਉਹ ਤੁਹਾਡੇ ਨਾਲ ਤੱਤੇ ਭਾਰੇ ਨਹੀਂ ਹੁੰਦੇ ਹੈਗੇ ਵੀ ਸਾਡੀ ਬੇਇੱਜ਼ਤੀ ਹੁੰਦੀ ਹੈ ਜਾਂ ਤੁਸੀਂ ਸਾਡਾ ਜਿਹੜਾ ਜੋ ਅਸੀਂ ਨਕਾਬ ਪਾਇਆ ਹੋਇਆ ਸੀ ਉਹ ਲੋਕਾਂ ਅੱਗੇ ਜਗਜ਼ਾਹਰ ਹੁੰਦਾ ਹੈਗਾ, ਤੇ ਤੁਹਾਨੂੰ ਫਿਰ ਉਸ ਵੇਲੇ ਕੋਈ ਦਿੱਕਤ ਨਹੀਂ ਆਉਂਦੀ ਗੀ?
ਮੈਂ ਤੁਹਾਨੂੰ ਦੱਸਿਆ ਨਾ, ਇੱਕ ਦੂਸਰਾ ਨਾਲ ਜਾਂਦੇ ਨੇ ਸਾਡੇ, ਬੜੀ ਬਹੁਤ ਵੱਡੀ ਗੱਲ ਆ ਬਾਈ, ਸ਼ਾਇਦ ਕਿਸੇ ਦੇ ਸਮਝ ਨਾ ਆਵੇ, ਅਸੀਂ ਹਮੇਸ਼ਾ ਨਾਲ ਮਹਿਸੂਸ ਕਰਦੇ, ਜਦੋਂ ਉਹਨੇ ਸਾਡੇ ਨਾਲ ਕਿਸੇ ਨਾਲ ਗੁੱਸਾ ਭਾਰਾ ਕਰਾਉਣਾ ਹੋਇਆ ਜਾਂ ਸਾਡੀ ਇੱਜ਼ਤ ਖਰਾਬ ਹੋਣੀ ਹੋਈ, ਜਿੱਦਣ ਕਿਤੇ ਮਹਾਰਾਜ ਨੂੰ ਪਤਾ ਕਰਾ ਦੇਣਗੇ, ਜਿੱਦਾਂ ਜਦੋਂ ਅਸੀਂ ਸੱਚੇ ਹਾਂ ਸਹੀ ਹਾਂ ਤੇ ਉਹ ਨਾਲ ਹੀ ਹੁੰਦੇ ਹਮੇਸ਼ਾ। ਜਦੋਂ ਵੀ ਅਸੀਂ ਕਿਸੇ ਦੇ ਘਰੇ ਜਾਈਦਾ, ਸੋਸ਼ਲ ਮੀਡੀਆ ਦਾ ਮੈਂ ਤੁਹਾਨੂੰ ਦੱਸਿਆ ਬੜਾ ਵੱਡਾ ਰੋਲ ਹੈ ਇਹਦੇ ਵਿੱਚ ਨਾ, ਅਸੀਂ ਵੀਡੀਓ ਲਾਈਵ ਚੱਲਦੀ ਹੁੰਦੀ ਆ, ਪਹਿਲਾਂ ਤਾਂ ਲੋਕ ਅੱਜ ਕੱਲ ਡਰਦੇ ਇਸ ਗੱਲ ਤੋਂ ਕਿਉਂਕਿ ਲਾਈਵ ਚੱਲਦੀ ਆ, ਦੂਸਰਾ ਜਿਹੜਾ ਝੂਠੇ ਨੀ ਹੁੰਦੇ ਬਾਈ ਜੀ, ਜਦੋਂ ਬੰਦਾ ਸ਼ਰਿਆਂ ਫੜਿਆ ਜਾਂਦਾ, ਸਾਹਮਣੇ ਸੰਗਲ ਲੱਗਿਆ, ਬੰਦਾ ਬੰਨਿਆ ਹੋਇਆ ਜਾਂ ਗੁਲਾਮ ਬਣਾ ਕੇ ਰੱਖਿਆ ਹੋਇਆ, ਉਹਨੂੰ ਕਈ ਦਾ ਦੱਸ ਵੀ ਕੀ ਕਰਨਾ, ਨਹੀਂ ਤਾਂ ਜਾਂ ਪੁਲਿਸ ਨੂੰ ਬੁਲਾ ਲਾ ਜਾਂ ਪਿੰਡ ਦੀ ਪੰਚਾਇਤ ਨੂੰ ਬੁਲਾ ਲਾ, ਜਾਂ ਤੂੰ ਦੱਸ ਕਰਨਾ ਕੀ ਆ, ਤੇ ਬਾਈ ਜੀ ਉਹਦੇ ਕੋਲੇ ਕੋਈ ਜਵਾਬ ਨੀ ਹੁੰਦਾ ਭੱਜਣ ਤੋਂ ਬਿਨਾਂ ਜਾਂ ਕਹਿਣ ਤੋਂ ਬਿਨਾਂ ਬਈ ਲੈ ਜਾਓ। ਅੱਜ ਤੱਕ ਬਾਈ ਜੀ ਕਦੇ ਵੀ ਇਹ ਹੋਇਆ ਨੀ ਗਾ, ਇੱਕ ਥਾਂ ਤੋਂ ਅਸੀਂ ਖਾਲੀ ਮੁੜੇ ਅੱਜ ਤੱਕ, ਉਹ ਵੀ ਪਤਾ ਨੀ ਕਿਹੜਾ ਪਿੰਡ ਸੀ, ਉਹ ਦੇਖੋ ਕਿਸੇ ਦੇ ਪਿੰਡ ਦੇ ਲੋਕ ਸੀ, ਸਾਰਾ ਪਿੰਡ ਹੀ ਉਸ ਪਰਿਵਾਰ ਨਾਲ ਖੜ ਕੇ ਜਾ ਕੇ ਗੁਲਾਮ ਬਣਾ ਕੇ ਬੰਦਾ ਰੱਖਿਆ, ਬਹੁਤ ਮਾੜੀ ਹਾਲਤ ਦੇ ਵਿੱਚ ਉਹ ਬੰਦੇ ਦੇ ਹਾਲਾਤ, ਪਰ ਅਸੀਂ ਸਮਾਂ ਗਲਤ ਚਲੇ ਗਏ। ਉਦੋਂ ਪੰਜਾਬ ਦੇ ਵਿੱਚ ਪੰਚਾਇਤ ਦੀਆਂ ਵੋਟਾਂ ਪੈਣੀਆਂ ਸੀਗੀਆਂ, ਅਸੀਂ 20 ਦਿਨ ਵੋਟਾਂ ਤੋਂ ਪਹਿਲਾਂ ਚਲੇ ਗਏ ਬੰਦਾ ਛਡਾਉਣ, ਅਸੀਂ ਕਿਹਾ ਵੀ ਪਿੰਡ ਦੇ ਲੋਕ ਵੀ ਸੱਦ ਲਓ ਮੋਹਦਵਾਰਾਂ ਨੂੰ ਵੀ ਸੱਦੋ ਵੀ ਇਹ ਬੰਦੇ ਦੀ ਹਾਲਤ ਕੀ ਆ, ਤੁਸੀਂ ਤਨਖਾਹ ਨੀ ਦਿੰਦੇ, ਨਾ ਇਹਨੂੰ ਚੰਗੀ ਜ਼ਿੰਦਗੀ ਦਿੱਤੀ ਆ ਤੁਸੀਂ, ਨਾ ਕੱਪੜੇ ਦਿੱਤੇ ਆ। ਅਸੀਂ ਸਰਪੰਚ ਸੱਦਿਆ ਜੀ ਸਾਬਕਾ, ਉਹ ਵੀ ਉਹਨਾਂ ਦੇ ਹੱਕ ਚ ਬੋਲਿਆ, ਕਹਿੰਦਾ ਨਹੀਂ ਜੀ ਇਹ ਤਾਂ ਬਹੁਤ ਸੇਵਾ ਕਰਦੇ ਆ, ਵਧੀਆ ਰੱਖਦੇ ਆ, ਮੌਜੂਦਾ ਸੱਦਿਆ ਉਹ ਵੀ ਕਹੇ, ਜਿਹੜੇ ਵੀ ਸੱਦੇ ਸਾਰੇ ਉਹਨਾਂ ਦੇ ਹੱਕ ਚ ਬੋਲਣਾ, ਕਿਉਂਕਿ ਵੋਟਾਂ ਦਾ ਟਾਈਮ ਸੀ, ਲੋਕਾਂ ਨੂੰ ਵੋਟਾਂ ਟਿੱਕਰ ਮਤਲਬ ਆ ਬਾਈ, ਕੋਈ ਕਿਸੇ ਨਾਲ ਨੀ ਖੜਦਾ ਬਾਈ, ਜਿਹੜਾ ਭਰਾ ਘਰੇ ਬੰਨਿਆ ਹੋਇਆ, 5 ਸਾਲ ਹੋ ਗਏ, 10 ਹੋ ਗਏ, ਸਾਰੇ ਪਿੰਡ ਨੂੰ ਪਤਾ ਹੁੰਦਾ, ਕੋਈ ਨੀ ਬੋਲਦਾ, ਕਹਿੰਦਾ ਆਪਾਂ ਕੀ ਲੈਣਾ ਯਾਰ, ਹਰੇਕ ਬੰਦਾ ਕਹਿੰਦਾ ਮੈਂ ਕੀ ਲੈਣਾ। ਅਸੀਂ ਪੰਜਾਬੀਆਂ ਨੇ ਇਹ ਕਹਿਣਾ ਸਿੱਖ ਲਿਆ ਮੈਂ ਕੀ ਲੈਣਾ, ਜੇ ਭਗਤ ਸਿੰਘ ਹੋਣੀ ਇਹ ਕਹਿਣਾ ਸਿੱਖ ਲੈਂਦੇ ਵੀ ਮੈਂ ਕੀ ਲੈਣਾ, ਅਸੀਂ ਅੱਜ ਆਜ਼ਾਦੀ ਨਾ ਮਾਣਦੇ ਜੀ।
ਬਿਲਕੁਲ 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 ਬਿਲਕੁਲ। ਇੱਕ ਮੈਂ ਤੁਹਾਡੀ ਹੋਰ ਵੀਡੀਓ ਦੇਖ ਰਿਹਾ ਸੀ, ਕੋਈ ਮਾਈ ਸੀਗੀ ਉਹ ਇੱਕ ਕਮਰੇ ਦੇ ਵਿੱਚ ਸੀਗੀ, ਤੇ ਉਤੋਂ ਕਮਰਾ ਵੀ ਚੋਂਦਾ ਸੀਗਾ, ਤੇ ਬਹੁਤ ਉਹ ਘਰ ਦੀ ਖਸਤਾ ਹਾਲਤ ਸੀਗੀ, ਤੁਸੀਂ ਉੱਥੇ ਗਏ ਤੇ ਉਹਨਾਂ ਦਾ ਫਿਰ ਇੱਕ ਬੇਟਾ ਵੀ ਆਇਆ ਸੀਗਾ, ਤੇ ਉੱਥੇ ਉਹ ਮਾਈ ਵਿਚਾਰੀ ਜਿਹੜੇ ਥੱਲੇ ਭਾਂਡੇ ਪਏ ਸੀ ਉਹ ਪਿਸ਼ਾਬ ਵਾਲੇ ਸੀਗੇ ਕਾਹਦੇ ਸੀਗੇ, ਤੇ ਉਹ ਫਿਰ ਮਾਈ ਦਾ ਮਤਲਬ ਇਹੋ ਜਿਹੀਆਂ ਤੁਹਾਡੇ ਕੋਲ ਬਹੁਤ ਮਤਲਬ ਤੁਹਾਡੇ ਕੋਲ ਆਉਂਦੀਆਂ ਜਾਂਦੀਆਂ ਰਹਿੰਦੀਆਂ ਹੋਣੀਆਂ ਗੱਲਾਂ ਬਾਤਾਂ, ਮਤਲਬ ਮੇਰਾ ਤਾਂ ਉਹ ਵੇਖ ਕੇ ਅੱਖਾਂ ਭਰ ਗਈਆਂ ਸੀਗੀਆਂ ਜਦੋਂ ਮੈਂ ਤੁਹਾਡੀ ਵੀਡੀਓ ਦੇਖੀ। ਉਹ
ਬਿਲਕੁਲ ਵੀਰ ਜੀ, ਸਾਡੇ ਕੋਲ ਹਰ ਰੋਜ਼ 25 ਤੋਂ 30 ਕੇਸ ਆਉਂਦੇ ਨੇ ਏਦਾਂ ਦੇ, ਕੋਈ ਬੰਨਿਆ ਕੋਈ ਸਿੰਗਾਂ ਕੋਈ ਗੁਲਾਮ ਆ, ਕੋਈ ਕੀੜੇ ਪੈ ਰਹੇ ਖੇਤ ਦੇ ਕੋਈ ਪਿਆ, ਪਰ ਅਸੀਂ ਕੋਸ਼ਿਸ਼ ਕਰਦੇ ਜਿੰਨੀ ਕੁ ਮਦਦ ਸਾਡੇ ਤੋਂ ਹੋ ਸਕਦੀ। ਉਹ ਮਾਈ ਦੀ ਗੱਲ ਦੱਸਦੇ ਤੁਹਾਨੂੰ, ਹਲੂਣਾ ਟੋਲਾ ਪਿੰਡ ਆ ਜੀ ਲੁਧਿਆਣੇ ਜ਼ਿਲ੍ਹੇ ਦਾ ਹੀ ਆ, ਪੈਲ ਹਲਕੇ ਉੱਧਰ ਪੈਲ ਦੇ ਬਿਲਕੁਲ ਨੇੜੇ, ਉੱਥੇ ਇੱਕ ਮਾਂ ਕਮਰੇ ਇੱਕ ਘਰ ਸੀ ਪਹਿਲਾਂ, ਜਿਹਦੇ 3 ਪੁੱਤ ਮਾਂ ਨੇ ਪਾਲੇ, ਇੱਕ ਧੀ ਪਾਲੀ, ਤਿੰਨੇ ਪੁੱਤਾਂ ਨੂੰ ਪੜ੍ਹਾਇਆ ਲਿਖਾਇਆ ਅਫਸਰ ਬਣਾ ਤਾ, ਤਿੰਨੇ ਪੁੱਤ ਫੋਰੈਸਟ ਡਿਪਾਰਟਮੈਂਟ ਚ ਜੋਬਾਂ ਕਰਦੇ ਆ, ਵਧੀਆ ਪ੍ਰੋਸੈਸਰ ਕੇ ਤਨਖਾਹ ਲੈਂਦੇ ਆ, ਧੀ ਵਿਆਹੀ, ਧੀ ਦਾ ਵਿਆਹ ਕੀਤਾ ਕਿੱਦਾਂ ਦੇ ਬੰਦੇ ਨਾਲ ਜਿਹੜਾ ਬਹੁਤ ਤਕੜਿਆ ਸੀਗਾ, ਉਹਦਾ ਸਹੁਰਾ ਧੀ ਨੂੰ ਡਿਸੇਬਲ ਬੰਦੇ ਨਾਲ ਵਿਆਹ ਤਾਂ ਵਿਆਹ ਤਾਂ ਜਾਣੀ ਕਿ ਕਹਿ ਦੀਏ ਪਰਿਵਾਰ ਨੇ ਵਿਆਹ ਹੋਇਆ, ਘੱਟ ਉਹਦੀ ਲੱਤ ਮਾਂ ਖਰਾਬ ਸੀ ਸ਼ਾਇਦ, ਉਹਨਾਂ ਨੂੰ ਸ਼ਰਤ ਰੱਖੀ ਵੀ ਮੇਰੇ ਪੁੱਤਾਂ ਨੂੰ ਨੌਕਰੀ ਦੇਈ ਮਾਂ, ਕਹਿੰਦੀ ਭਾਈ ਕਿੱਦਾਂ ਅਸੀਂ ਤੇਰਾ ਵਿਆਹ ਕਰਾਂਗੇ, ਉਹਨਾਂ ਨੇ ਉਹਦੇ ਤਿੰਨੇ ਪੁੱਤ ਅਫਸਰ ਲਾ ਤੇ ਉਸ ਬੰਦੇ ਨੇ। ਉਸ ਤੋਂ ਬਾਅਦ ਉਹ ਮਾਂ ਨਾਲ ਕੀ ਹੋਇਆ, ਉਹ ਪੁਰਾਣੇ ਘਰ ਦੇ ਵਿਚ ਮਾਂ ਨੂੰ ਛੱਡ ਕੇ ਤਿੰਨੇ ਪੁੱਤਾਂ ਨੇ ਆਪਣੀਆਂ ਅੱਡ ਅੱਡ ਕੋਠੀਆਂ ਪਾ ਲਈਆਂ।
ਓਹੋ,
ਉਹ ਕੋਠੀਆਂ ਚ ਰਹਿੰਦੇ ਮਾਂ ਪੁਰਾਣੇ ਮਕਾਨ ਚ ਬਾਈ ਪਈ, ਉਹਨੂੰ ਬ੍ਰੈਸਟ ਕੈਂਸਰ ਹੋ ਗਿਆ। ਉਹਦੇ ਉਸ ਦੁੱਧ ਦੇ ਵਿਚ ਜਿਹੜੀ ਪੁੱਤ ਪੀ ਪੀ ਕੇ ਵੱਡੇ ਹੋਏ ਕੀੜੇ ਪੈ ਗਏ ਬਾਈ ਜੀ, ਕੈਂਸਰ ਹੋ ਗਿਆ ਦੁੱਧ ਚ। ਤੇ ਉਹ ਮਾਂ ਜਿਹੜੇ ਡੱਬੇ ਦੇ ਵਿਚ ਦੁੱਧ ਪੀਂਦੀ ਸੀ ਜਾਂ ਚਾਹ ਪੀਂਦੀ ਸੀ, ਉਸੇ ਡੱਬੇ ਚ ਪਿਸ਼ਾਬ ਕਰਦੀ ਸੀ ਬਾਈ ਜੀ। ਮੰਜਾ ਚੋਣਾ ਉੱਤੋਂ ਕਮਰਾ ਚੋਣਾ ਸੀ, ਤਿੰਨ ਮੰਜੇ ਮਾਂ ਦੇ ਗਲ ਕੇ ਪੁੱਤੇ ਲੈਟਰਿਨ ਬਾਥਰੂਮ ਕਰਦੀ ਸੀ। ਇੱਕ ਦਿਨ ਇੱਕ ਮੁੰਡਾ ਰੋਟੀ ਦੇ ਕੇ ਜਾਂਦਾ ਸੀ, ਉਹਨਾਂ ਨੇ ਬਾਰੀਆਂ ਬੰਨੀਆਂ ਹੋਈਆਂ ਸੀ, ਇੱਕ ਦਿਨ ਇੱਕ ਦੇ ਕੇ ਜਾਂਦਾ ਸੀ, ਇੱਕ ਦਿਨ ਇੱਕ ਦੇ ਕੇ ਜਾਂਦਾ ਸੀ। ਮਾਂ ਕਹਿੰਦੀ ਕਿਸੇ ਨੇ ਤਾਂ ਮਸਾਲਾ ਬਹੁਤ ਜ਼ਿਆਦਾ ਖਾਂਦਾ, ਕੋਈ ਲੂਣ ਮਿਰਚ ਕੋਈ ਘੱਟ ਖਾਂਦਾ, ਕੋਈ ਵੱਧ ਖਾਂਦਾ। ਕਹਿੰਦੀ ਮੈਨੂੰ ਰੋਟੀ ਰੋਜ਼ ਬਦਲਣੀ ਆਉਂਦੀ ਹੈ, ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੀ ਖਾਵਾਂ ਕੀ ਨਾ ਖਾਵਾਂ। ਉੱਪਰ ਦੀ ਪੁੱਤ ਆ ਕੇ ਲੜਦਾ ਸਾਡੇ ਨਾਲ, ਉੱਥੇ ਬਹਿਸ ਕਰਦਾ ਵੀ ਇਹ ਸਾਡੀ ਮਾਂ, ਅਸੀਂ ਇਹਨੂੰ ਸਾਂਭਦੇ, ਅਸੀਂ ਇਹਦੀ ਸੇਵਾ ਕਰਦੇ ਹਾਂ। ਬੜਾ ਦੁੱਖ ਲੱਗਿਆ। ਪਿੰਡ ਦਾ ਸਰਪੰਚ ਆ ਕੇ ਵੀ ਇਹੀ ਗੱਲ ਕਹਿੰਦਾ ਜੀ, ਇਹ ਤਾਂ ਬਹੁਤ ਸੇਵਾ ਕਰਦੇ ਆ, ਪਰ ਬਾਬੇ ਨਾਨਕ ਦੀ ਕਿਰਪਾ ਨਾਲ ਮਾਂ ਬਿਲਕੁਲ ਵਧੀਆ ਰਹਿੰਦੀ ਆ, ਠੀਕ ਆ, ਉਹਦਾ ਵਧੀਆ ਸੇਵਾ ਪਾਣੀ ਹੁੰਦੀ ਆ। ਹੁਣ ਪੁੱਤ ਨੇ ਇੱਕ ਨੇ ਆਪਣੇ ਘਰੇ ਰੱਖ ਲਿਆ, ਉਹਨੂੰ ਸ਼ਾਇਦ ਸ਼ਰਮ ਆਈ ਜਾਂ ਉਹਨੂੰ ਸ਼ਾਇਦ ਆਪਣੀ ਡਿਊਟੀ ਦੀ ਸਮਝ ਆ ਗਈ। ਤੇ ਪਰ ਉਹ ਕਹਿੰਦੇ ਇੱਕ ਚੋਰੀ, ਇੱਕ ਸੀਨਾ ਚੋਰੀ ਉੱਪਰ ਦੀ, ਉਹ ਆ ਕੇ ਪੂਰਾ ਪਰਿਵਾਰ ਐ ਕਰੇ ਸਾਡੇ ਨਾਲ ਗੱਲਾਂ, ਵੀ ਜਿਵੇਂ ਉਹਨਾਂ ਤੋਂ ਵੱਡਾ ਕੋਈ ਦੇਵਤਾ ਹੀ ਹੁੰਦਾ। ਕਹਿੰਦੇ ਸਾਡਾ ਆਪਸ ਕਲੇਸ਼ ਚੱਲਦਾ ਜੀ, ਤੁਹਾਨੂੰ ਨੀ ਪਤਾ। ਉਹਨਾਂ ਦੀਆਂ ਗੱਲਾਂ ਸੁਣਨ ਵਾਲੀਆਂ ਸੀ ਬਾਈ। ਤੇ ਉਹ ਮਾਂ ਵਿਚਾਰੀ ਬਿਲਕਦੀ ਸੀ, ਕਹਿੰਦੀ ਪੁੱਤ ਕੋਠਾ ਚੁਆਉਣ ਲੱਗ ਜਾਂਦਾ ਤੇ ਉੱਥੇ ਮੀਂਹ ਰਾਤ ਨੂੰ ਸਾਰੀ ਰਾਤ ਪਈ ਗਿਆ ਮੇਰੇ ਤੇ। ਗੱਲਾਂ ਸੁਣੀਆਂ ਹੋਣੀਆਂ ਉੱਥੇ ਵੀਡੀਓ ਦੇ ਵਿੱਚ। ਤੇ ਉਹ ਮਾਂ ਨੇ ਤਿੰਨ ਪੁੱਤ ਪਾਲੇ ਬਾਈ ਜੀ, ਉਹ ਮਾਂ ਨੂੰ ਪੁੱਤ ਨੂੰ ਪਾਲ ਰਿਹਾ ਕੋਈ।
ਸੋ ਬੜੀ ਵੱਡੀ ਸੇਵਾ ਜਿਹੜੀ ਹੈਗੀ ਹੈ ਗੁਰਪ੍ਰੀਤ ਸਿੰਘ ਜੀ ਤੁਸੀਂ ਕਰ ਰਹੇ ਹੋ, ਤੇ ਬੜਾ ਦਿਲ ਕਰਦਾ ਸੀ। ਮੈਂ ਪਿੱਛੇ ਜੇ ਇੰਡੀਆ ਆਇਆ ਸੀਗਾ ਤੇ ਤੁਹਾਡੇ ਤੁਹਾਨੂੰ ਮਿਲਣ ਨੂੰ ਬਹੁਤ ਜੀ ਕਰਦਾ ਸੀ, ਤੇ ਮੈਂ ਆਇਆ ਵੀ ਫਿਰੋਜ਼ਪੁਰ ਵਾਲੀ ਸਾਈਡ ਤੋਂ ਫਰੀਦਕੋਟ ਵਾਲੇ, ਤੇ ਮੈਨੂੰ ਰਸਤਾ ਮੈਂ ਗਲਤ ਪਾਸੇ ਜਾ ਪਿਆ, ਤੇ ਮੈਂ ਉਦੋਂ ਮਗਰੋਂ ਅੱਗੇ ਫਲਾਈਟ ਫੜਨੀ ਸੀ, ਟਾਈਮ ਥੋੜਾ ਸੀਗਾ। ਕੁਛ ਕੁ ਮੈਂ ਬਸਤਰ ਵੀ ਲੈ ਕੇ ਆਇਆ ਸੀ ਤੇ ਰਾਸ਼ਨ ਵੀ ਲੈ ਕੇ ਆਇਆ ਸੀ ਤੇ ਕੁਛ ਕੁ ਮਾਇਆ ਸੀ, ਪਰ ਉਹ ਮਤਲਬ ਮੈਂ ਨਹੀਂ ਤੁਹਾਡੇ ਕੋਲ ਪਹੁੰਚ ਸਕਿਆ। ਹੁਣ ਪਿੱਛੇ ਸਾਡੀ ਇੱਕ ਲੜਕੀ ਆ, ਉਹਨੂੰ ਮੈਂ ਫੜਾਏ ਆ, ਮਾਇਆ ਸੀਗੀ, ਤੇ ਮੈਂ ਕਿਹਾ ਤੁਸੀਂ ਉੱਥੇ ਜਾ ਕੇ ਜਰੂਰ ਦੇ ਕੇ ਆਓ। ਤੇ ਸਾਡੀ ਤਾਂ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਅਕਾਲ ਪੁਰਖ ਹੈਗੇ, ਅਰਦਾਸ ਹੈ ਕਿ ਉਹ ਅਕਾਲ ਪੁਰਖ ਤੁਹਾਨੂੰ ਬਲ ਬਖਸ਼ੇ, ਤੁਹਾਨੂੰ ਤੰਦਰੁਸਤੀਆਂ ਬਖਸ਼ੇ, ਚੜ੍ਹਦੀਆਂ ਕਲਾਂ ਬਖਸ਼ੇ, ਤੇ ਇਸੇ ਤਰ੍ਹਾਂ ਤੁਸੀਂ ਜਿਹੜਾ ਹੈਗਾ ਇਹ ਕਾਰਜ ਕਰਦੇ ਰਹੋ, ਤੇ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਤੁਹਾਡੇ ਅੰਗ ਸੰਗ ਸਹਾਈ ਰਹੇ, ਤੇ ਇਸੇ ਤਰ੍ਹਾਂ ਤੁਸੀਂ ਮਤਲਬ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ। ਸੋ ਅਖੀਰ ਦੇ ਵਿੱਚ ਗੁਰਪ੍ਰੀਤ ਸਿੰਘ ਜੀ, ਤੁਸੀਂ ਕੋਈ ਵੀ ਜਿਹੜਾ ਹੈਗਾ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਆਪਣੇ ਵੱਲੋਂ ਤਾਂ ਉਹ ਜ਼ਰੂਰ ਦਿਓ।
ਬਿਲਕੁਲ ਬਾਈ ਜੀ, ਪਹਿਲਾਂ ਤਾਂ ਬੇਨਤੀ ਕਰਦੇ ਜਦੋਂ ਵੀ ਕਿਤੇ ਸਮਾਂ ਲੱਗਿਆ ਬਾਈ ਜੀ, ਜਰੂਰ ਸਾਡੇ ਕੋਲ ਚੱਕਰ ਮਾਰ ਕੇ ਜਾਇਓ। ਸਾਡੀ ਸੰਸਥਾ ਦਾ ਪਹਿਲਾਂ ਹੀ ਇੱਕ ਸਭ ਤੋਂ ਪਹਿਲਾਂ ਫੰਡਾ ਬਾਈ ਜੀ ਇਹ ਹੈ ਵੀ ਅਸੀਂ ਸਿਰਫ ਚੀਜ਼ਾਂ ਲੈਂਦੇ, ਕੋਈ ਪੈਸਾ ਨੀ ਲੈਂਦੇ, ਕੋਈ ਅਕਾਊਂਟ ਨੰਬਰ ਨੀ ਸ਼ੇਅਰ ਕਰਦੇ। ਦੂਸਰੀ ਗੱਲ ਇਹ ਹੈ ਵੀ ਅਸੀਂ ਕਿਹੜਾ ਮੈਸੇਜ ਦੇਣਾ, ਉਹ ਸਭ ਤੋਂ ਜ਼ਰੂਰੀ ਮੈਸੇਜ ਇਹ ਹੈ ਬਾਈ ਜੀ, ਤੁਸੀਂ ਸੋਚ ਕੇ ਦੇਖੋ ਵੀ ਜੇ ਸਾਡੇ ਵਰਗੀਆਂ ਸੰਸਥਾਵਾਂ ਪੰਜਾਬ ਚ ਖੁੱਲਣਗੀਆਂ, ਅਸੀਂ ਰੋਜ਼ ਵੀਡੀਓ ਪਾਉਂਦੇ ਹਾਂ, ਰੋਜ਼ ਦਿਖਾਉਂਦੇ ਹਾਂ ਵੀ ਆ ਸਾਡੀ ਭੈਣ ਪਈ ਹੈ ਜਿਹਦੇ ਕੀੜੇ ਪਏ। ਮਲੋਟ ਤੋਂ ਅਸੀਂ ਇੱਕ ਭੈਣ ਨੂੰ ਲੈ ਕੇ ਥੋੜੇ ਦਿਨ ਪਹਿਲਾਂ ਉਹਦੇ ਟੋਇਲਟ ਵਾਲੀ ਜਗ੍ਹਾ ਤੇ ਵਿਚਾਰੀ ਦੇ ਕੀੜੇ ਪਏ, ਰੋਡ ਤੇ ਪਈ ਉਹ, ਤੇ ਬੇਟ ਜੀ ਅਸੀਂ ਆਪਦੀ ਕਰਦੇ ਹਾਂ ਬਾਈ, ਅਸੀਂ ਰੋਜ਼ ਆਪਦਾ ਜਲੂਸ ਕਰਦੇ ਹਾਂ। ਸਾਡੇ ਵਰਗੀਆਂ ਸੰਸਥਾਵਾਂ ਪੰਜਾਬ ਦੇ ਮੱਥੇ ਤੇ ਕਲੰਕ ਆ ਬਾਈ ਜੀ, ਇਹ ਮਨੁੱਖਤਾ ਦੀ ਸੇਵਾ ਸੋਸਾਇਟੀ। ਮੈਂ ਆਪਣੇ ਮੂੰਹ ਨਾਲ ਕਹਿੰਦਾ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਵੀ ਸਾਡੀਆਂ ਏਦਾਂ ਦੀਆਂ ਸੋਸਾਇਟੀਆਂ ਬੰਦ ਹੋ ਜਾਣ, ਸਾਡੇ ਪੰਜਾਬ ਚ ਇਹਨਾਂ ਦੀ ਲੋੜ ਨਾ ਪਵੇ, ਸਾਡੀ ਸੋਸਾਇਟੀ ਬੰਦ ਹੋ ਜਾਵੇ, ਕਿਉਂਕਿ ਅਸੀਂ ਆਪਦੀ ਬੇਇੱਜ਼ਤੀ ਹਰ ਰੋਜ਼ ਆਪ ਕਰਦੇ ਹਾਂ ਬਾਈ ਜੀ। ਸਾਡਾ ਪੰਜਾਬ ਦਾ ਹਰ ਇੱਕ ਇਨਸਾਨ ਆਪਣੀ ਡਿਊਟੀ ਸਮਝੇ। ਅਸੀਂ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦੇ ਹਾਂ ਤੁਹਾਡੇ ਸੋਸ਼ਲ ਇਸ ਰੇਡੀਓ ਦੇ ਥਰੂ ਬਾਈ, ਤੁਹਾਡੇ ਪਲੇਟਫਾਰਮ ਦੇ ਜ਼ਰੀਏ ਵੀ ਬਾਈ ਜੀ, ਕਿਸੇ ਸੰਸਥਾ ਨੂੰ ਸਾਡੇ ਵਰਗੀਆਂ ਨੂੰ ਪੈਸੇ ਨਾ ਦਿਓ ਬਾਈ ਜੀ, ਕਿਸੇ ਦੇ ਰਿਹਾ ਤੇ ਨਾ ਪੈਸੇ ਦਿਓ ਬਾਈ, ਕਿਸੇ ਧਰਮ ਸਥਲਾਂ ਤੇ ਸੋਨਾ ਚੜ੍ਹਾਉਣ ਦੀ ਬਜਾਏ ਬਾਈ, ਤੁਸੀਂ ਆਪਦੇ ਪਿੰਡਾਂ ਚ ਝਾਤ ਮਾਰੋ। ਸਾਡੀਆਂ ਮਾਵਾਂ ਨੂੰ, ਸਾਡੀਆਂ ਭੈਣਾਂ ਨੂੰ, ਵੀਰਾਂ ਨੂੰ ਬੇਨਤੀ ਹੈ ਬਾਈ, ਜਦੋਂ ਤੁਸੀਂ ਆਉਂਦੇ ਹੋ ਨਾ ਇੰਡੀਆ, ਉਦੋਂ ਤੁਸੀਂ ਇੱਥੇ ਕਿੰਨੇ ਪੈਸੇ ਖਰਚ ਕੇ ਜਾਂਦੇ ਹੋ ਬਾਈ, ਉਦੋਂ ਆਪਦੇ ਨੱਕੇ ਤੇ ਦੇਖਿਆ ਕਰੋ, ਕਿਸੇ ਦਾ ਕਮਰਾ ਤਾਂ ਨੀ ਪੈਣ ਵਾਲਾ, ਕੋਈ ਮਾਂ ਬੇਟੀ ਤੜਫਦੀ ਤਾਂ ਨੀ ਇਲਾਜ ਤੋਂ ਬਿਨਾਂ, ਕੋਈ ਬਾਈ ਘਰੇ ਸੰਗਾਲਾਂ ਤਾਂ ਨੀ ਬੰਨਿਆ ਹੋਇਆ, ਤੁਹਾਡੇ ਪਿੰਡ ਚ ਕੋਈ ਚਿੱਟਾ, ਕੋਈ ਚਿੱਟਾ, ਕੋਈ ਪੰਮਾ, ਕੋਈ ਬਿੱਲੂ, ਉਹਨੂੰ ਪੁੱਛਿਆ ਕਰੋ ਬਾਈ। ਬਾਹਰ ਬੈਠੇ ਬਾਈ ਵੀ ਜਿਹੜੇ ਇੱਕ ਪਿੰਡ ਵਿੱਚ ਬਾਈ ਜੀ, ਇੱਕ ਇੱਕ ਪਿੰਡ ਚ ਪੰਜ ਚਾਰ ਚਾਰ ਪੰਦਰਾਂ ਪੰਦਰਾਂ ਘਰ ਬਾਹਰ ਗਏ ਹੋਏ ਅਮਰੀਕਾ ਕਨੇਡਾ ਸਾਰੇ, ਜੇ ਉਹ ਸਾਰੇ ਬਾਈ ਇੱਕ ਵਟਸਐਪ ਤੇ ਗਰੁੱਪ ਬਣਾ ਲੈਣ, ਹਰੇਕ ਪਿੰਡ ਦਾ ਇੱਕ ਐਨ ਆਰ ਆਈ ਦਾ ਗਰੁੱਪ ਹੋਵੇ ਆਪਦੇ ਪਿੰਡ ਦੇ ਵਿੱਚ, ਪਾਲਟੀ ਬਾਜੀ ਤੋਂ, ਜਾਤ ਤੇ ਧਰਮ ਚ ਨੀ ਅਸੀਂ ਵੰਡੇ ਬਾਈ, ਪਿੰਡਾਂ ਚ ਅਸੀਂ ਜਾਤਾਂ ਦੇ ਕਰਕੇ ਨੀ ਲੜਦੇ, ਕੋਈ ਲੜਾਈ ਦੇਖੀ ਨੀ, ਪੰਜਾਬ ਚ ਵੀ ਜਾਤਾਂ ਕਰਕੇ ਅਸੀਂ ਪਿੰਡਾਂ ਚ ਲੜੀ ਜਾਂਦੇ ਹਾਂ, ਧਰਮ ਪਿੱਛੇ ਲੜਦੇ ਹਾਂ, ਅਸੀਂ ਕੀ ਕਰਦੇ ਹਾਂ ਤਾਂ ਪਾਲਟੀਆਂ ਪਿੱਛੇ ਲੜਦੇ ਹਾਂ ਬਾਈ। ਪਾਲਟੀਆਂ ਨੇ ਸਾਨੂੰ ਇੰਨਾ ਅਸੀਂ ਛੇ ਮਹੀਨਿਆਂ ਬਾਅਦ ਨਵੀਆਂ ਵੋਟਾਂ ਆ ਜਾਂਦੀਆਂ, ਜਦ ਨੂੰ ਥੋੜੀ ਭਾਈਚਾਰਕ ਵੱਧਦੀ ਹੈ ਜਦ ਨੂੰ ਫੇਰ ਛਿੱਤਰ ਛਿੱਤਰੀ ਹੋ ਜਾਂਦੇ ਹਾਂ। ਤੇ ਮੰਨ ਲਓ ਇੱਕ ਵੀਰ ਬਾਹਰ ਬੈਠਾ, ਮੰਨ ਲਓ ਤੁਸੀਂ ਬਾਹਰ ਬੈਠੋ, ਤੁਸੀਂ ਆਪਦੇ ਨਗਰ ਚ ਫੋਨ ਕਰਕੇ ਪੁੱਛਿਆ ਆਪਦੇ ਚਾਚੇ ਤਾਏ ਨੂੰ, ਬਾਈ ਯਾਰ ਮੈਂ ਮਦਦ ਕਰਨੀ ਚਾਹੁੰਦਾ, ਮੇਰੇ ਪਿੰਡ ਚ ਕੋਈ ਸ਼ੋਰ ਬੰਦ ਤਾਂ ਨੀ ਹੈਗਾ ਆਪਣੇ ਕੋਈ, ਇਹਨਾਂ ਦਾ ਉਹਨੇ ਅੱਧਾ ਪਿੰਡ ਤਾਂ ਸਿੱਧਾ ਹੀ ਕੱਟ ਦੇਣਾ ਜਿਹੜਾ ਉਹਦੀ ਉਲਟ ਪਾਲਟੀ ਦਾ, ਉਹਨਾਂ ਨੇ ਗਿਰਨਾ ਹੀ ਨੀ ਉਹਨਾਂ ਨੂੰ ਦੱਬਿਆ ਨੂੰ ਤਾਂ, ਵੀ ਉਹ ਕਹਿੰਦੇ ਜੀ ਆਪਣੇ ਉਲਟਾ ਹੋਗਾ ਚਾਹੇ ਸਾਰੇ ਮਰ ਜਾਣ ਉਹਨਾਂ ਦੇ ਵਿੱਚ, ਉਹਨੇ ਮਦਦ ਨੀ ਕਰਨੀ। ਇੰਨੇ ਬੰਦੇ ਗਏ ਜੀ, ਹੁਣ ਉਸ ਮੰਨ ਲਓ ਤੁਹਾਡੀ ਉਲਟ ਪਾਲਟੀ ਦਾ ਬੰਦਾ ਹੋ ਸਕਦਾ ਕੋਈ, ਬਿਨਾਂ ਇਲਾਜ ਤੋਂ ਹੋਵੇ, ਬਿਨਾਂ ਛੱਤ ਤੋਂ ਹੋਵੇ, ਕੋਈ ਬੰਨਿਆ ਹੋਵੇ, ਤੁਸੀਂ ਪਾਰਟੀਬਾਜ਼ੀ ਦੇ ਚੱਕਰ ਚ ਦੋ ਤਾਂ ਜੀ ਦੂਜੀ ਪਾਰਟੀ ਦਾ ਬੰਦਾ ਆਪਾਂ ਉਹਨਾਂ ਦੀ ਨੀ ਕਰਨੀ ਮਦਦ। ਇਸੇ ਕਰਕੇ ਬੜੀ ਹਾਲਾਤ ਇਹ ਹੋ ਗਏ, ਸਾਡੇ ਵਰਗੇ ਸੰਸਥਾਵਾਂ ਦੇ ਸ਼ੈੱਡ ਭਰੀ ਜਾਂਦੇ ਆ ਸੜਕਾਂ ਤੇ, ਲੋਕ ਉਹੀ ਆ ਪੰਜਾਬ ਦੇ ਬੰਦੇ ਜਿਹੜੇ ਸਾਡਾ ਆਪਣੇ ਭਾਈਚਾਰਕ ਸਾਂਝ ਚ ਨਿਕਲ ਕੇ ਆਏ ਆ, ਜਿਹੜੇ ਸੜਕਾਂ ਤੇ ਰੋਂਦੇ ਨੇ ਅੱਜ। ਤੇ ਜੇ ਐਨ ਆਰ ਆਈ ਵੀਰ ਆਪਣੀਆਂ ਡਿਊਟੀਆਂ ਸਾਂਭ ਲੈਣ, ਕਿਸੇ ਨੂੰ ਦੇਣ ਦੀ ਬਜਾਏ ਟੂਰਨਾਮੈਂਟਾਂ ਦੇ ਇੰਨੇ ਪੈਸੇ ਲਾਉਣ ਦੀ ਬਜਾਏ ਆਪਦੇ ਪਿੰਡਾਂ ਦੇ ਵਿੱਚ ਬਾਈ ਮਦਦ ਕਰਨੀ ਸ਼ੁਰੂ ਕਰ ਦਈਏ ਅਸੀਂ, ਤਾਂ ਸਾਡੇ ਹਾਲਾਤ ਨਾ ਹੋਣ ਬਾਈ, ਸਾਡੇ ਕਿੱਤੇ ਨਾ ਪੈਣ ਬਾਈ, ਸਾਡੀ ਬੇਇੱਜ਼ਤੀ ਨਾ ਹੋਵੇ। ਬਸ ਇਹੀ ਮੈਸੇਜ ਹੈ ਸਾਡਾ ਬਾਈ, ਮੈਨੂੰ ਸਾਰੀਆਂ ਭੈਣਾਂ ਨੂੰ ਸਾਡੇ ਪਿੰਡਾਂ ਨੂੰ ਵੀ ਯਾਰ ਆਪਦੇ ਪਿੰਡਾਂ ਦੇ ਵਿੱਚ ਮਦਦ ਕਰੋ, ਲੋੜਵੰਦਾਂ ਦੇ ਨਾਲ ਕਰੋ, ਸਾਥ ਦੇਣਾ ਸ਼ੁਰੂ ਕਰੋ, ਤਾਂ ਹੀ ਆਪਾਂ ਸੋਹਣਾ ਪੰਜਾਬ ਬਣਾ ਸਕਦੇ ਹਾਂ। ਗੁਰੂਆਂ ਪੀਰਾਂ ਦੀ ਧਰਤੀ, ਪੰਜ ਦਰਿਆਵਾਂ ਦੀ ਧਰਤੀ, ਜਿਹੜਾ ਅੱਜ ਪਾਣੀ ਸਾਡਾ ਅੰਮ੍ਰਿਤ ਵਰਗਾ ਹੁੰਦਾ ਸੀ, ਅੱਜ ਅਸੀਂ ਆਪਦੇ ਘਰ ਦਾ ਪਾਣੀ ਇੱਕ ਗਲਾਸ ਚਿੱਟਾ ਦੁੱਧ ਭਰ ਕੇ ਪੀ ਨਹੀਂ ਸਕਦੇ ਬਾਈ, ਆਪਦੇ ਨਲਕਾ ਖਿੜ ਕੇ ਅਸੀਂ ਪਾਣੀ ਦੀ ਇੱਕ ਗਲਾਸ ਹੀ ਪੀ ਨਹੀਂ ਸਕਦੇ, ਇੰਨਾ ਗੰਦਾ ਹੋ ਗਿਆ
ਜੀ। ਬਹੁਤ ਹੀ ਜਿਹੜਾ ਹੈਗਾ ਵਧੀਆ ਤੁਸੀਂ ਸੁਨੇਹਾ ਦਿੱਤਾ ਗੁਰਪ੍ਰੀਤ ਸਿੰਘ ਜੀ, ਤੁਹਾਡੀ ਜਿਹੜੀ ਆਵਾਜ਼ ਆ ਸਾਰੀ ਦੁਨੀਆ ਭਰ ਦੇ ਜਿਹੜੇ ਸਰੋਤੇ ਹੈਗੇ ਆ ਸੁਣ ਰਹੇ ਆ, ਤੇ ਜੋ ਤੁਸੀਂ ਇਹ ਸੁਨੇਹਾ ਇਹ ਮੈਸੇਜ ਦਿੱਤਾ, ਮੈਂ ਉਮੀਦ ਕਰਦਾ ਕਿ ਸਾਰੇ ਕੋਸ਼ਿਸ਼ ਕਰਨਗੇ ਤੁਹਾਡੇ ਕਹੇ ਤੇ ਤੁਹਾਡੇ ਦੱਸੇ ਜਿਹੜੇ ਮੈਸੇਜ ਤੇ, ਕਿ ਤਾਂ ਜੋ ਅਸੀਂ ਆਪਣੇ ਆਪਣੇ ਪਿੰਡ ਨੂੰ ਜਿਹੜਾ ਹੈਗਾ ਅਸੀਂ ਸੰਭਾਲ ਸਕੀਏ, ਤੇ ਇਹ ਨੌਬਤ ਹੀ ਨਾ ਆਵੇ ਕਿ ਸਾਡੇ ਜਿਹੜੇ ਭੈਣ ਭਰਾ ਮਾਂ ਬਾਪ ਬਜ਼ੁਰਗ ਜਿਹੜੇ ਹੈਗੇ ਉਹ ਇਸ ਤਰ੍ਹਾਂ ਰੁਲਣ। ਸੋ ਗੁਰਪ੍ਰੀਤ ਸਿੰਘ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੇ ਫਿਰ ਦੁਆਰਾ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਤੇ ਚੜ੍ਹਦੀਆਂ ਕਲਾਂ ਬਖਸ਼ੇ, ਤੁਹਾਨੂੰ ਇਸੇ ਤਰ੍ਹਾਂ ਬਲ ਬਖਸ਼ੇ, ਹਿੰਮਤ ਬਖਸ਼ੇ, ਹੌਸਲਾ ਬਖਸ਼ੇ, ਤੁਹਾਡੇ ਹਮੇਸ਼ਾ ਅੰਗ ਸੰਗ ਸਹਾਈ ਹੋਵੇ।
ਧੰਨਵਾਦ ਬਾਈ ਜੀ, ਚੜ੍ਹਦੀ ਕਲਾ ਬਖਸ਼ਣ ਜੀ ਸਾਰਿਆਂ ਨੂੰ, ਸਰਬੱਤ ਦਾ ਭਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਵਸਦੇ ਹੋ ਜਾਂ ਫਿਰ ਵਸਦੇ ਹੋ ਵਿੱਚ ਸ਼ਹਿਰਾਂ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਖੈਰਾਂ, ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ, ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।
ਸ਼ਗੁਫ਼ਤਾ ਦਿਲੀ ਤੁਮੀ ਸੇ ਮਿਲੀ, ਅਜਬ ਕੈਫੀਅਤ ਹੈ ਨਿਗਾਹ ਮੇ, ਸ਼ਗੁਫ਼ਤਾ ਦਿਲੀ ਤੁਮੀ ਸੇ ਮਿਲੀ, ਅਜਬ ਕੈਫੀਅਤ ਹੈ ਨਿਗਾਹ ਮੇ, ਯੇ ਮੁਹੱਬਤੇ ਜੁਨੂ ਵਜ਼ਤੇ ਖੁਮਾਰੀ ਹੈ ਤੇਰੀ ਪਨਾਹ ਮੇ, ਸ਼ਗੁਫ਼ਤਾ ਦਿਲੀ ਤੁਮੀ ਸੇ ਮਿਲੀ, ਅਜਬ ਕੈਫੀਅਤ ਹੈ ਨਿਗਾਹ ਮੇ, ਸਿਖਾ ਗਏ सिखा गए नया राबता हुए लापता ये गुमगश्तगी कैसी राह में नया राबता हुए लापता ये गुमगश्तगी कैसी राह में शगुफ्ता दिली तुम्हें से मिली अजब कैफियत है निगाह में कैसे तस्लीम करे रूहे मसरूर को खुश तरवाज़ाओं ने पूछा ये नूर को